ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ
तमाम स्रोतियां दा स्वागत है प्रोग्राम रेडियो इनकलाब विच दोस्तो आज दिन सोमवार 20 मई 2019 वाले दिन मैं यानी अनु और मेरे नाल भारती जी एक बार फिर असी स्टूडियो च पहुंच गए हां नवा प्रोग्राम लेके अज दे प्रोग्राम विच साडे नाल दो बुलारे रहणगे दोवें ही पंजाब तों ने पहला असी कोशिश करांगे साथी रजिंदर सिंह नाल गलबात करन दी ਜਿਹੜੇ ਕਿ ਇਸ ਵਕਤ ਸਰਗਰਮ ਆਗੂ ਨੇ ਕਿਰਤੀ ਕਿਸਾਨ ਯੂਨੀਅਨ ਦੇ ਉਸ ਤੋਂ ਪਹਿਲਾਂ ਉਹ ਬਹੁਤ ਲੰਬਾ ਸਮਾਂ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਔਰ ਉਹਨਾਂ ਦੀ ਜੀਵਨ ਦਾ ਜਿਹੜਾ ਸੰਘਰਸ਼ ਹੈ ਕਿੱਥੋਂ ਸ਼ੁਰੂਆਤ ਹੁੰਦੀ ਹੈ ਕਿਸ ਤਰ੍ਹਾਂ ਉਹ ਕਿਰਤੀ ਕਿਸਾਨ ਯੂਨੀਅਨ ਵੱਲ ਆਉਂਦੇ ਨੇ ਇਸ ਕਿਸਮ ਦੀ ਗੱਲਬਾਤ ਉਹਨਾਂ ਨਾਲ ਅੱਜ ਅਸੀਂ ਕਰਾਂਗੇ ਔਰ ਜਿਹੜੀਆਂ ਵੋਟਾਂ ਹੋ ਚੁੱਕੀਆਂ ਨੇ ਜਨਰਲ ਇਲੈਕਸ਼ਨ ਹੋ ਚੁੱਕੀ ਹੈ ਇੰਡੀਆ ਵਿੱਚ ਪੰਜਾਬ ਵਿੱਚ ਵੀ ਵੋਟਾਂ ਪਈਆਂ ਨੇ ਤੋ ਇਹ ਜਿਹੜੇ ਸਾਡੇ ਸਾਥੀ ਨੇ ਇਹਨਾਂ ਦਾ ਕੀ ਮੰਨਣਾ ਹੈ ਇਹ ਸਾਰੇ ਰੁਝਾਨ ਪ੍ਰਤੀ ਔਰ ਇਹਨਾਂ ਨੇ ਕਿਸ ਤਰ੍ਹਾਂ ਦੀ ਮੁਹਿੰਮ ਜਿਹੜੀ ਚਲਾਈ ਹੈ ਵੋਟਾਂ ਨੂੰ ਲੈ ਕੇ ਦੂਸਰੇ ਜਿਹੜੇ ਸਾਡੇ ਸਾਥੀ ਅੱਜ ਬੁਲਾਰੇ ਹੋਣਗੇ ਸਾਥੀ ਮੁਕੇਸ਼ ਮਲੌਦ ਜਿਹੜੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਨੇ
ਜੀ ਦੋਸਤੋ ਅਨੂ ਜੀ ਦੀ ਅੱਜ ਥੋੜਾ ਜਿਹਾ ਗਲਾ ਸਾਥ ਨਹੀਂ ਦੇ ਰਿਹਾ ਸੋ ਜਿਵੇਂ ਅਨੂ ਜੀ ਨੇ ਦੱਸਿਆ ਕਿ ਦੋ ਸਾਥੀਆਂ ਦੇ ਨਾਲ ਆਪਣੀ ਮੁਲਾਕਾਤ ਅਸੀਂ ਕਰਨੀ ਆ ਰਜਿੰਦਰ ਸਿੰਘ ਹੁਣਾਂ ਦੇ ਨਾਲ ਜਿਹੜੇ ਕਿਰਤੀ ਕਿਸਾਨ ਯੂਨੀਅਨ ਤੋਂ ਨੇ ਜਿਹੜੇ ਟੌਪਿਕ ਉਹਨਾਂ ਨੇ ਦੱਸ ਚੁੱਕੇ ਨੇ ਕਿ ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਇੱਕ ਵਿਦਿਆਰਥੀ ਸੰਘਰਸ਼ੀਲ ਜਥੇਬੰਦੀ ਤੋਂ ਲੈ ਕੇ ਅਤੇ ਹੁਣ ਕਿਸਾਨ ਜਥੇਬੰਦੀ ਵਿੱਚ ਸ਼ਾਮਿਲ ਹੋਣਾ ਔਰ ਉਸ ਤੋਂ ਬਾਅਦ ਜਿਹੜਾ ਇਹ ਸੰਘਰਸ਼ੀਲ ਜਥੇਬੰਦੀਆਂ ਨੇ ਜਿਹੜਾ ਸਟੈਂਡ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਵੋਟਾਂ ਵਾਲਾ ਸਿਸਟਮ ਆ ਉਹਦੇ ਵਿੱਚ ਅਸੀਂ ਹਿੱਸਾ ਨਹੀਂ ਲੈਣਾ ਅਤੇ ਉਹਦੇ ਨਾਲ ਦੀ ਨਾਲ ਰਜਿੰਦਰ ਸਿੰਘ ਹੁਣਾਂ ਦੇ ਪਿੰਡ ਹੀ ਨਿਹਾਲ ਸਿੰਘ ਵਾਲਾ ਇੱਕ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਜਿਹਦੇ ਵਿੱਚ ਦਲਿਤ ਅਤੇ ਛੋਟੇ ਕਿਸਾਨੀ ਦੀ ਜਿਹੜੀ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਹੈ ਮੈਨੂੰ ਲੱਗਦਾ ਨੌਜਵਾਨ ਭਾਰਤ ਸਾਹਿਬ ਨਾਲ ਮਿਲ ਕੇ ਚੱਲ ਰਿਹਾ ਪਰ ਉਹਨਾਂ ਦੇ ਨਾਲ ਡਿਟੇਲ 'ਚ ਪੁੱਛਾਂਗੇ ਅਤੇ 13, 14, 15 ਨੂੰ ਜਿਹੜਾ ਪਟਿਆਲੇ ਕਿਸਾਨ ਜਥੇਬੰਦੀਆਂ ਦਾ ਧਰਨ ਲੱਗਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਦੂਸਰੇ ਸਾਥੀ ਆਪਣੇ ਰਹਿਣਗੇ ਮੁਕੇਸ਼ ਮਲੌਦ ਜਿਨ੍ਹਾਂ ਨੂੰ ਤੁਸੀਂ ਇਸੇ ਹੀ ਰੇਡੀਓ ਮਾਧਿਅਮ ਦੇ ਥਰੂ ਉਹਨਾਂ ਨੂੰ ਤੁਸੀਂ ਬਹੁਤ ਵਾਰ ਸੁਣ ਚੁੱਕੇ ਹੋ ਜਿਵੇਂ ਆਪਾਂ ਜਲੂਰ ਪਿੰਡ ਦੀ ਜਲੂਰ ਕਾਂਡ ਦੀ ਗੱਲ ਕੀਤੀ ਹੈ ਮਾਤਾ ਹਰਦੇਵ ਕੌਰ ਹੁਣਾਂ ਦੇ ਕਤਲ ਦੀ ਉਹਨਾਂ ਦੇ ਨਾਲ ਕਈ ਵਾਰੀ ਗੱਲਬਾਤ ਹੋਈ ਹੈ ਔਰ ਜ਼ਮੀਨ ਪ੍ਰਾਪਤੀ ਸੰਘਰਸ਼ ਨੂੰ ਇਹ ਲੀਡ ਕਰ ਰਹੇ ਨੇ ਬਹੁਤ ਹੀ ਸਾਡੇ ਜੁਝਾਰੂ ਸਾਥੀ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਹੈ ਬੇਜ਼ਮੀਨੇ ਕਿਸਾਨਾਂ ਦਾ ਦਲਿਤਾਂ ਦਾ ਉਹ ਇੱਕ ਵੱਡੀ ਮੂਵਮੈਂਟ ਦੇ ਵਿੱਚ ਸਾਹਮਣੇ ਆ ਰਿਹਾ ਹੈ ਔਰ ਇਹਨਾਂ ਦੀ ਜਥੇਬੰਦੀ ਨੇ ਵੀ ਵੋਟਾਂ ਦੇ ਵਿੱਚ ਨੋਟਾ ਦਾ ਬਟਨ ਪ੍ਰੈਸ ਕਰਨ
ਵਾਸਤੇ
ਕਿਸੇ ਵੀ ਇਹ ਜਮਹੂਰੀ ਸਿਸਟਮ ਨਾਲ ਸਹਿਮਤ ਨਹੀਂ ਹੈਗੇ ਖਾਸ ਕਰਕੇ ਭਾਰਤ ਦੇ ਵਿੱਚ ਸੋ ਇਹ ਇੱਕ ਬਹੁਤ ਇਹਨਾਂ ਦਾ ਜ਼ਬਰਦਸਤ ਜਿਹੜਾ ਸਟੈਂਡ ਪੰਜਾਬ ਦੇ ਵਿੱਚ ਘੱਟੋ ਘੱਟ ਇਹ ਜ਼ਰੂਰੀ ਸਮਝਦੇ ਨੇ ਕਿ ਹਜੇ ਤੱਕ ਜਿਹੜੀ ਪੋਲੀਟੀਕਲ ਜਿਹੜਾ ਐਟਮੋਸਫੀਅਰ ਆ ਉਹ ਇਹੋ ਜਿਹਾ ਨਹੀਂ ਹੈ ਕਿ ਜਿਹਦੇ ਵਿੱਚ ਸ਼ਾਮਲ ਹੋ ਕੇ ਕੋਈ ਅਸੀਂ ਪ੍ਰਾਪਤੀ ਕਰ ਸਕਦੇ ਹਾਂ ਪਰ ਇੱਦਾਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਵਿਚਾਰ ਕਰ ਚੁੱਕੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਖੱਬੇ ਪੱਖੀ ਕਮਿਊਨਿਸਟ ਸਿਧਾਂਤ ਹੈ ਉਹ ਇਹਨੂੰ ਪੋਲੀਟੀਕਲ ਜਿਹੜੀ ਲੀ ਆ ਉਹਨੂੰ ਰੱਦ ਨਹੀਂ ਕਰਦਾ ਇਹ ਵੀ ਇੱਕ ਤਰੀਕਾ ਹੋ ਸਕਦਾ ਹੈ ਇੱਕ ਇਨਕਲਾਬ ਤੱਕ ਪਹੁੰਚਣ ਦਾ ਪਰ ਕਿਉਂਕਿ ਇਹ ਧਰਾਤਲ 'ਤੇ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਇਹ ਸਿਚੁਏਸ਼ਨ ਨੂੰ ਜ਼ਿਆਦਾ ਵਧੀਆ ਜੱਜ ਕਰ ਸਕਦੇ ਨੇ ਅਤੇ ਉਹਨਾਂ ਦੇ ਨਾਲ ਇਹ ਮਸਲਿਆਂ 'ਤੇ ਗੱਲਬਾਤ ਕਰਾਂਗੇ
ਸਮਾਂ ਕਿੰਨਾ ਕੁ ਸਾਡੇ ਕੋਲ ਪਿੱਛੇ ਬਚਦਾ ਉਹਦੇ ਅਨੁਸਾਰ ਇੱਥੇ ਸਥਾਨਕ ਜਿਹੜੇ ਸੰਘਰਸ਼ ਪਿਛਲੇ ਤਿੰਨ ਦਿਨਾਂ 'ਚ ਜਿਹੜੀ ਇੱਕ ਬੜੀ ਵੱਡੇ ਪੱਧਰ 'ਤੇ ਹੜਤਾਲ ਹੋਈ ਹੈ ਰੈਸਟੋਰੈਂਟ ਬ੍ਰਾਂਡਸ ਜਿਨ੍ਹਾਂ ਦੇ ਅੰਡਰ ਕੇ ਐਫ ਸੀ ਦੇ ਸਟੋਰ ਆਉਂਦੇ ਨੇ ਪੀਜ਼ਾ ਹੱਟ ਔਰ ਕਾਰਲਸ ਜੂਨੀਅਰ ਤੋ ਉਹ ਸਾਰੀ ਫਾਸਟ ਫੂਡ ਇੰਡਸਟਰੀ ਨੂੰ ਯੂਨਾਈਟ ਯੂਨੀਅਨ ਜਿਹੜੀ ਕਵਰ ਕਰਦੀ ਹੈ ਸੋ ਉਹਨਾਂ ਦੇ ਯੂਨਾਈਟ ਯੂਨੀਅਨ ਦੇ ਜਿਹੜੇ ਮੈਂਬਰ ਜਿਹੜੇ ਕਿ ਇਹਨਾਂ ਸਟੋਰਸ 'ਚ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਵਰਕ ਕੰਡੀਸ਼ਨ ਔਰ ਤਨਖਾਹਾਂ ਦੀ ਬਿਹਤਰੀ ਵਾਸਤੇ ਉਹਨਾਂ ਦਾ ਕਾਫੀ ਦੇਰ ਤੋਂ ਗੱਲਬਾਤ ਚੱਲ ਰਹੀ ਸੀ ਰੈਸਟੋਰੈਂਟ ਬ੍ਰਾਂਡਸ ਤੇ ਪਰ ਉਹਨਾਂ ਨੇ ਬਿਹਤਰ ਕਰਨ ਦੀ ਜਗ੍ਹਾ ਤੇ ਹੋਰ ਕਟੌਤੀਆਂ ਕੀਤੀਆਂ ਇਹ ਪੇਸ਼ਕਸ਼ ਸੀਗੀ ਉਹਨਾਂ ਦੀ ਤੋ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸ਼ੁਰੂ ਹੋ ਕੇ ਅੱਜ ਸੋਮਵਾਰ ਸਵੇਰ ਦੇ 2 ਵਜੇ ਤੱਕ ਲਗਾਤਾਰ ਸਟ੍ਰਾਈਕ ਨੋਟਿਸ ਜਾਰੀ ਸੀ ਤੋ ਉਹ ਵੀ ਅਸੀਂ ਸਮੇਂ ਜਿੰਨਾ ਕੁ ਸਮਾਂ ਰਹੇਗਾ ਉਹਦੇ ਮੁਤਾਬਕ ਜਿਹੜੇ ਜਿਹੜੇ ਸਟ੍ਰਾਈਕ ਐਕਸ਼ਨ ਪਿਕਟ ਲਾਈਨ 'ਚ ਅਸੀਂ ਖੁਦ ਐਜ਼ ਅ ਪਰਿਵਾਰ ਹਿੱਸਾ ਲਿਆ ਉਹਦੀ ਗੱਲ ਤੇ ਕਰਾਂਗੇ
ਬਾਕੀ ਵਾਈਡਰ ਯੂਨੀਅਨ ਨੇ ਪੂਰੀ ਡਾਟਾ ਵਿੱਚ ਹਿੱਸਾ ਲਿਆ
ਔਰ ਪੂਰੇ ਨਿਊਜ਼ੀਲੈਂਡ ਭਰ ਵਿੱਚ ਸਟ੍ਰਾਈਕ ਸੀਗੀ ਨਾ ਕਿ ਸਿਰਫ ਆਕਲੈਂਡ ਸ਼ਹਿਰ ਵਿੱਚ ਤੋ ਇੱਕ ਬੜਾ ਵੱਡਾ ਐਕਸ਼ਨ ਸੀ
ਕਿ ਮੇਰੇ ਰੋਟੀ ਪਾਣੀ ਬੰਦ ਹੋ ਜਾਣਾ ਸੀਗਾ ਕਿਉਂਕਿ ਕੱਲ ਰਾਤ ਸਿਚੁਏਸ਼ਨ ਇੱਥੇ ਤੱਕ ਪਹੁੰਚ ਗਈ ਸੀ ਕਿ ਅਨੂ ਹੁਣਾਂ ਨੂੰ ਅਰੈਸਟ ਕਰਨ ਦੀਆਂ ਪੂਰੀਆਂ ਤਿਆਰੀਆਂ ਪੁਲਿਸ ਕਰ ਰਹੀ ਸੀਗੀ ਉਹ ਵੀ ਇੱਕ ਗੱਲਬਾਤ ਕਰਾਂਗੇ ਕਿਸ
ਤਰ੍ਹਾਂ ਸਾਡੇ ਕੋਲ ਸਮਾਂ ਹੋਏਗਾ ਉਹ ਪੁਲਿਸ ਨੇ ਕਿਸ ਤਰ੍ਹਾਂ ਦਾ ਵਰਤਾਵ ਕੀਤਾ ਔਰ ਕਿਹੜੇ ਸਬਰਬ 'ਚ ਉਹੀ ਪੁਲਿਸ ਕਿਸ ਤਰ੍ਹਾਂ ਬਿਹੇਵ ਕਰਦੀ ਹੈ ਉਹ ਵੀ ਥੋੜੀ ਜਿਹੀ ਚਾਨਣਾ ਉਹਦੇ 'ਤੇ ਵੀ ਪਾਵਾਂਗੇ ਸਾਡਾ ਕੀ ਤਜਰਬਾ ਰਿਹਾ ਤੋ ਹੁਣ ਭਾਰਤੀ ਜੀ ਅਸੀਂ ਇੱਕ ਗਾਣਾ ਚਲਾ ਕੇ ਤੋ ਪਹਿਲੇ ਜਿਹੜੇ ਸਾਡੇ ਸਾਥੀ ਨੇ ਰਜਿੰਦਰ ਸਿੰਘ ਉਹਨਾਂ ਨਾਲ ਰਾਬਤਾ ਕਾਇਮ ਦੀ ਕੋਸ਼ਿਸ਼ ਕਰੀਏ ਤੋ ਸਰੋਤਿਆਂ ਨੂੰ ਦਰਖਵਾਸਤ ਹੈ ਕਿ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਜੀ ਧੰਨਵਾਦ ਵਜਾ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਸੀ ਸਾਥੀ ਰਜਿੰਦਰ ਸਿੰਘ ਹੋਰਾਂ ਨਾਲ ਰਾਬਤਾ ਕਰਨ ਦਾ ਪਰ ਉਹ ਸਾਡੇ ਸੰਪਰਕ ਚ ਆ ਨਹੀਂ ਸਕੇ ਸੋ ਇਸ ਲਈ ਸਾਡੇ ਜਿਹੜੇ ਦੂਸਰੇ ਬੁਲਾਰੇ ਨੇ ਅੱਜ ਦੇ ਪ੍ਰੋਗਰਾਮ ਦੇ ਅਸੀਂ ਪਹਿਲੇ ਉਹਨਾਂ ਨਾਲ ਗੱਲ ਕਰਾਂਗੇ ਸਾਥੀ ਮੁਕੇਸ਼ ਮਲੌਦ ਇਸ ਵਕਤ ਫੋਨ ਲਾਈਨ ਤੇ ਨੇ ਸਾਡੇ ਨਾਲ ਜਿਹੜੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਨੇ
ਸਾਥੀ ਗੁਰਮੁਖ ਸਿੰਘ ਵੀ ਨਾਲ ਹੀ
ਹਾਂਜੀ ਸਾਥੀ ਗੁਰਮੁਖ ਸਿੰਘ ਵੀ ਉਹਨਾਂ ਦੇ ਨਾਲ ਹੀ ਨੇ ਉਹ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਹੀ ਨੇ ਦੋਨੋਂ ਬਹੁਤ ਖੁੱਭ ਕੇ ਲੀਡ ਕਰਦੇ ਨੇ ਸਾਰੇ ਸੰਘਰਸ਼ ਨੂੰ ਤੋ ਅਸੀਂ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਸਤਿ ਸ਼੍ਰੀ ਅਕਾਲ ਸਾਥੀ ਜੀ ਸੋ ਸਾਥੀ ਜੀ ਬਹੁਤ ਸਮੇਂ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਕਿਉਂਕਿ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਹੈ ਉਹਨੇ ਬਹੁਤ ਵੱਡੀਆਂ ਪੰਜਾਬ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਔਰ ਜਿਹੜਾ ਇਹ ਕਾਫਲਾ ਆ ਉਹ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਤੋ ਸਾਥੀ ਜੀ ਬਿਲਕੁਲ ਸੰਖੇਪ ਦੇ ਵਿੱਚ ਅਸੀਂ ਇਸ ਰੇਡੀਓ ਮਾਧਿਅਮ ਤੋਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਹੈ ਕੀ ਆ ਪਰ ਸੰਖੇਪ ਦੇ ਵਿੱਚ ਸਰੋਤਿਆਂ ਦਾ ਸਾਂਝ ਪਾਓ ਤੇ ਫਿਰ ਅਸੀਂ ਜਿਹੜੇ ਹੁਣ ਦੇ ਜਿਹੜੇ ਸੰਘਰਸ਼ ਨੇ ਉਹਨਾਂ ਤੇ ਆਵਾਂਗੇ
ਹਾਂਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜੋ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਆ ਜਿਹਦੇ ਵਿੱਚੋਂ ਇੱਕ ਵਟਾ ਤਿੰਨ ਹਿੱਸਾ ਜਿਹੜਾ ਉਹ ਦਲਿਤਾਂ ਲਈ ਰਾਖਵਾਂ ਰੱਖਿਆ ਜਾਂਦਾ ਉਸ ਜ਼ਮੀਨ ਨੂੰ ਅਸਲ ਦਲਿਤਾਂ ਨੂੰ ਦਵਾਉਣ ਦੇ ਲਈ
ਜੀ
ਇਸ ਤੋਂ ਬਿਨਾਂ 1956 ਦੇ ਵਿੱਚ ਮਜ਼ਦੂਰ ਸੁਸਾਇਟੀ ਐਕਟ ਤਹਿਤ ਦਲਿਤਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਸੀ ਉਹਨਾਂ ਜ਼ਮੀਨਾਂ ਨੂੰ ਇਹ ਮਾਲਕੀ ਹੱਕ ਲੈਣ ਦੇ ਲਈ ਤੇ ਲੋੜਵੰਦ ਪਰਿਵਾਰਾਂ ਨੂੰ ਰਹਿਣ ਲਈ ਜਿਹੜੇ ਰਿਹਾਇਸ਼ੀ ਪਲਾਟ ਨੇ ਉਹ ਦਵਾਉਣ ਦੇ ਲਈ ਜਿਹੜਾ ਮੁੱਖ ਰੂਪ ਦੇ ਵਿੱਚ ਅੱਜ ਪੰਜਾਬ ਦੇ ਅੰਦਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈ
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ ਔਰ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਇਸ ਸੰਘਰਸ਼ ਦੇ ਵਿੱਚ ਇਸ ਲੰਬੇ ਸੰਘਰਸ਼ ਦੇ ਵਿੱਚ ਲੋਕਾਂ ਨੂੰ ਆਪਣੇ ਜਾਨ ਤੋਂ ਵੀ ਹੱਥ ਧੋਣੇ ਪਏ ਖਾਸ ਕਰਕੇ ਗੱਲ ਕਰੀਏ ਮਾਤਾ ਗੁਰਦੇਵ ਕੌਰ ਹੋਣਾਂ ਦੀ ਔਰ ਇਹਦੇ ਵਿੱਚ ਬਾਕੀ ਹੋਰ ਜਿਹੜੀਆਂ ਜੁਝਾਰੂ ਕਿਸਾਨ ਜਥੇਬੰਦੀਆਂ ਨੇ ਉਹ ਵੀ ਸ਼ਾਮਲ ਹੋਈਆਂ ਤੋ ਸਾਥੀ ਜੀ ਇਸ ਟਾਈਮ ਦੇ ਉੱਪਰ ਜਦੋਂ ਹੁਣ ਵੋਟਾਂ ਦਾ ਮਾਹੌਲ ਪੂਰਾ ਗਰਮ ਹੈ ਉੱਧਰ ਵੋਟਾਂ ਵਾਲੀ ਜਿਹੜੀ ਜਿਹੜੀ ਇੱਥੇ ਨਕਲੀ ਜਮਹੂਰੀਅਤ ਆ ਉਹਦੇ ਵੱਲ ਧਿਆਨ ਦੇਣ ਦੀ ਬਜਾਏ ਪੰਜਾਬ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਕਿਹੜੇ ਕਿਹੜੇ ਸੰਘਰਸ਼ਾਂ ਦੇ ਵਿੱਚ ਸਾਡੀ ਜਿੱਤ ਪ੍ਰਾਪਤ ਹੋਈ ਹੈ ਔਰ ਕਿਸ ਪਾਸੇ ਨੂੰ ਇਹ ਸੰਘਰਸ਼ ਜਾ ਰਿਹਾ ਉਹਦੇ ਵਾਸਤੇ ਸੋਚਿਆਂ ਨੂੰ ਸਾਂਝ ਪਾਓ
ਦੇਖੋ ਇੱਕ ਪਾਸੇ ਜਦੋਂ ਪੂਰਾ ਪੰਚਾਇਤੀ ਜਿਹੜਾ ਜ਼ਮੀਨਾਂ ਦਾ ਬੋਲੀਆਂ ਦਾ ਜਿਹੜਾ ਦੌਰ ਚੱਲ ਰਿਹਾ ਪੂਰਾ ਸੰਘਰਸ਼ ਆ ਜਿਹੜਾ ਉਹ ਮਗਿਆ ਹੋਇਆ ਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਸੀ ਉਹ ਚੋਣਾਂ ਦੇ ਲਈ ਵੱਖ ਵੱਖ ਪਾਰਟੀਆਂ ਨੇ ਜਿਹੜੀਆਂ ਉਹ ਮੈਦਾਨ ਦੇ ਵਿੱਚ ਸੀ ਤਾਂ ਚੋਣਾਂ ਦਾ ਦੌਰ ਹੋਣ ਦੇ ਬਾਵਜੂਦ ਜਿਹੜਾ ਦਲਿਤਾਂ ਦਾ ਇਹ ਚੱਲ ਰਿਹਾ ਸੰਘਰਸ਼ ਆ ਉਹਨੂੰ ਸਾਰੀਆਂ ਪਾਰਟੀਆਂ ਵੱਲੋਂ ਜਿਹੜਾ ਉਹ ਅੱਖੋਂ ਧੋਖੇ ਕੀਤਾ ਗਿਆ ਕਿਸੇ ਵੀ ਪਾਰਟੀ ਦੇ ਏਜੰਡੇ ਦੇ ਉੱਤੇ ਇਹ ਗੱਲ ਇੱਕ ਵਾਰ ਵੀ ਨਹੀਂ ਆਈ ਕਿ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਵੀ ਗੱਲ ਕੀਤੀ ਜਾਵੇ ਇਹਨੂੰ ਅਸੀਂ ਸਮਝਦੇ ਹਾਂ ਕਿ ਇਹ ਜਾਤੀ ਵਿਤਕਰਾ ਵੀ ਆ ਤੇ ਉਹਨਾਂ ਚੌਧਰੀਆਂ ਦੇ ਦਾਦੇ ਦਾ ਜਿਹੜਾ ਸਵਾਲ ਆ ਜਿਹੜਾ ਨਹੀਂ ਚਾਹੁੰਦਾ ਕਿ ਇੱਥੋਂ ਦੇ ਜਿਹੜੇ ਦਲਿਤ ਨੇ ਜਿਹੜੇ ਦੱਬੇ ਕੁਚਲੇ ਲੋਕ ਨੇ ਉਹ ਆਪਦੇ ਫੈਸਲੇ ਆਪ ਲੈਣ ਉਹ ਉਸ ਵਿਗਾੜ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਇੱਕ ਸਨਮਾਨਜਨਕ ਜ਼ਿੰਦਗੀ ਜਿਉਣ ਜਿਹਦੇ ਨਾਲ ਉਹ ਸਿਰ ਚੱਕ ਕੇ ਪਿੰਡ ਦੇ ਵਿੱਚ ਜਿਉਂ ਸਕਦੇ ਨੇ ਜਿਹਦੇ ਚੋਂ ਕਹਿ ਲਈਏ ਵੀ ਜਿਹੜੀ ਇਹ ਜ਼ਮੀਨ ਉਹਨਾਂ ਲਈ ਇੱਕ ਸਹਾਰਾ ਬਣੀ ਆ ਵੀ ਉਸ ਜ਼ਮੀਨ ਦੀ ਹਿੱਸੇਦਾਰੀ ਦੇ ਵਿੱਚੋਂ ਬਾਹਰ ਕਰਨ ਦੇ ਲਈ ਜਿੱਥੇ ਪਿੰਡਾਂ ਦੇ ਜਿਹੜੇ ਧਨਾੜ ਚੌਧਰੀ ਨੇ ਉਹ ਆਪਦਾ ਰੋਲ ਅਦਾ ਕਰ ਰਹੇ ਨੇ ਉੱਥੇ ਇਲੈਕਸ਼ਨ ਦੇ ਦੌਰ ਦੇ ਵਿੱਚ ਵੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਰਵੱਈਆ ਬਿਲਕੁਲ ਉਹੀ ਰਿਹਾ ਭਾਵੇਂ ਉਹ ਅਸੀਂ ਪਿਛਲੇ ਸਮੇਂ ਦੀ ਗੱਲ ਕਰ ਲਈਏ ਵੀ ਜਦੋਂ ਤੋਂ ਇਹ ਸੰਘਰਸ਼ ਚੱਲਿਆ ਤਾਂ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਜਾਂ ਤਾਂ ਪਰਚੇ ਦਰਜ ਕਰਨ ਦੇ ਵਿੱਚ ਕੁੱਟਮਾਰ ਕਰਨ ਦੇ ਵਿੱਚ ਸ਼ਾਮਲ ਰਹੀਆਂ ਨੇ ਜਾਂ ਉਹਨਾਂ ਨੇ ਜਿਹੜੀ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਧਾਰੀ ਰੱਖੀ ਆ ਉਹ ਇਸ ਮਸਲੇ ਦੇ ਉੱਤੇ ਆਪਦੀ ਜ਼ਬਾਨ ਖੋਲਣ ਤੋਂ ਜਿਹੜਾ ਉਹ ਪਰੇ ਰਹੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ 33-34% ਜਿਹੜੀ ਦਲਿਤ ਆਬਾਦੀ ਆ ਉਹਨਾਂ ਦੀ ਵੱਡੀ ਵੋਟ ਬੈਂਕ ਆ ਪਰ ਫਿਰ ਵੀ ਜਿਹੜਾ ਉਹਨਾਂ ਨੂੰ ਬਿਲਕੁਲ ਮਤਲਬ ਹਾਸ਼ੀ ਦੇ ਧੱਕਣ ਦੀ ਗੱਲ ਆ ਜਦੋਂ ਉਹਨਾਂ ਦੇ ਇਸ ਮਸਲੇ ਦੇ ਉੱਤੇ ਕੋਈ ਵੀ ਪਾਰਟੀ ਆ ਜਿਹੜੀ ਉਹ ਬੋਲਣ ਲਈ ਤਿਆਰ ਨਹੀਂ ਤਾਂ ਇਹ ਆਪਦੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਹੈਗਾ
ਬਿਲਕੁਲ ਬਿਲਕੁਲ ਔਰ ਸਾਥੀ ਜੀ ਭਗਵੰਤ ਮਾਨ ਆਏ ਤੇ ਹੈਗਾ ਇੰਨੇ ਸਾਲਾਂ ਬਾਅਦ ਇੱਕ ਵਾਰੀ ਜ਼ਰੂਰ ਗੇੜੀ ਮਾਰੀ ਤਾਂ ਹੈ ਉਹਨਾਂ ਨੇ ਜਿਹੜਾ ਮੈਂ ਦੇਖ ਰਿਹਾ ਸੀਗਾ
ਬਿਲਕੁਲ ਜਲੂਰ ਦੇ ਵਿੱਚ ਆਉਣ ਤੋਂ ਬਾਅਦ ਵੀ
ਹਾਂਜੀ
ਉਹਨਾਂ ਨੇ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਨਾਲ ਸਾਰੇ ਅੱਜ ਕੱਲ ਲੋਕ ਜੁੜੇ ਹੋਏ ਆ
ਜੀ
ਉਹਨਾਂ ਦੀ ਜ਼ਬਾਨ ਦੇ ਵਿੱਚੋਂ ਉੱਥੇ ਵੀ ਸਵਾਏ ਨਾਟਕ ਤੋਂ ਹੋਰ ਕੋਈ ਗੱਲ ਜਿਹੜੀ ਦੇਖਣ ਨੂੰ ਨਹੀਂ ਮਿਲੀ ਭਾਵੇਂ ਉਹਨਾਂ ਨੇ ਕਮੀਆਂ ਦੇ ਵਿਹੜੇ ਦੀ ਗੱਲ ਕੀਤੀ ਪਰ ਕਮੀਆਂ ਦੇ ਵਿਹੜੇ ਜਿਹੜੀ ਉਹ ਜ਼ਮੀਨ ਦੀ ਲਈ ਮਾਤਾ ਗੁਰਦੀਪ ਕੌਰ ਸ਼ਹੀਦ ਹੋਏ ਉਹਨਾਂ ਦਲਿਤਾਂ ਦੇ ਉੱਤੇ ਜਬਰ ਢਾਇਆ ਗਿਆ ਉਸ ਜਬਰ ਦੇ ਵਿੱਚ ਜਿਹੜੇ ਦੋਸ਼ੀ ਅੱਜ ਵੀ ਫਰਾਰ ਨੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਉਹਨਾਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਭਗਵੰਤ ਮਾਨ ਦੀ ਜ਼ਬਾਨ ਦੇ ਵਿੱਚੋਂ ਇੱਕ ਵਾਰ ਵੀ ਨਹੀਂ ਨਿਕਲਿਆ ਕਿ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਣਾ ਚਾਹੀਦਾ ਜਾਂ ਦਲਿਤਾਂ ਦੀ ਜਿਹੜੀ ਇਹ ਜ਼ਮੀਨ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ। ਇਹ ਸ਼ਬਦ ਅੱਜ ਵੀ ਜੇ ਤੁਸੀਂ ਉਹਨਾਂ ਦੀ ਪੂਰੀ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਕਰਕੇ
ਦੇਖੀ
ਪ੍ਰਚਾਰ ਜਿਹੜਾ ਚੱਲ ਰਿਹਾ ਉਹਦੇ ਵਿੱਚ ਬਿਲਕੁਲ ਉਹ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆਊਗਾ। ਇਸ ਕਰਕੇ ਇਹਨੂੰ ਅਸੀਂ ਇਹ ਨਹੀਂ ਕਹਾਂਗੇ ਕਿ ਜੀ ਉਹ ਬਹੁਤ ਸਾਰੇ ਲੋਕਾਂ ਨੇ ਪ੍ਰਚਾਰਿਆ ਕਿ ਉਹ ਜੀ ਦੇਖੋ ਜਲੂਰ ਦੇ ਵਿੱਚ ਆ ਗਿਆ ਤੀਰ ਨਾਲ ਆਇਆ ਪਰ ਆਇਆ, ਪਰ ਉਹ ਆਇਆ ਵੀ ਸਿਰ ਭਰ ਰਹੀਆਂ ਵੋਟਾਂ ਲਈ ਕਹਿਣ ਤਾਂ ਆਇਆ ਪਰ ਉਹਨਾਂ ਦੇ ਮਸਲੇ ਦੇ ਉੱਤੇ ਬੋਲਣ ਲਈ ਜਿਹੜੀ ਅੱਜ ਵੀ ਉਹਨਾਂ ਦੀ ਜਿਹੜੀ ਜਵਾਨਬੰਦੀ ਰਹੀ ਆ ਉਹਦੇ ਤੇ ਅੱਜ ਵੀ ਇੱਕ ਵੀ ਸ਼ਬਦ ਆ ਜਿਹੜਾ ਉਹ ਨਹੀਂ ਬੋਲੇ ਹੈ। ਇਸ ਕਰਕੇ ਉਹਨਾਂ ਨੂੰ ਆਏ ਨੂੰ ਅਸੀਂ ਬਿਲਕੁਲ ਆਇਆ ਨਹੀਂ ਮੰਨਾਂਗੇ
ਬਿਲਕੁਲ
ਜਦੋਂ ਤੱਕ ਉਹਨਾਂ ਕਮੀਆਂ ਦੀ ਗੱਲ ਕਰਦਾ ਨਹੀਂ।
ਬਿਲਕੁਲ 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 ਸਾਥੀ ਜੀ, ਔਰ ਸਾਥੀ ਜੀ ਜਦੋਂ ਮੈਂ ਕਾਮਯਾਬੀਆਂ ਦੀ ਗੱਲ ਕਰਦਾ ਸੀਗਾ ਕਿ ਇੱਕ ਇਕੱਲਾ ਜਿਹੜੀ ਜ਼ਮੀਨ ਆ ਜਿਹੜੀ ਅਸੀਂ ਆਪਣੇ ਹਿੱਸੇ ਦੀ ਦਲਿਤਾਂ ਨੇ ਛੋਟੇ ਕਿਸਾਨੀ ਨੇ ਆਪਣੇ ਹਿੱਸੇ ਦੀ ਜ਼ਮੀਨ ਲਈ ਹੈ, ਇਕੱਲਾ ਜ਼ਮੀਨ ਲੈਣ ਦੀ ਗੱਲ ਨਹੀਂ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਤੁਸੀਂ ਇੱਕ ਸੱਚੀ ਦੇ ਵਿੱਚ ਇੱਕ ਭਾਈਚਾਰਕ ਸਿਸਟਮ ਉੱਥੇ ਛੋਟੇ ਲੈਵਲ ਦੇ ਉੱਪਰ ਹੌਲੀ ਹੌਲੀ ਵਧੂਗਾ, ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਜ਼ਮੀਨ ਦੇ ਵਿੱਚ ਖੇਤੀ ਜਦੋਂ ਕੀਤੀ ਜਾਂਦੀ ਹੈ ਅਤੇ ਜਦੋਂ ਫਸਲ ਜਦੋਂ ਪੱਕਦੀ ਹੈ ਅਤੇ ਉਹਨੂੰ ਅਸਲ ਦੇ ਵਿੱਚ ਜਿਹੜਾ ਬਾਬੇ ਨਾਨਕ ਦਾ ਵੰਡ ਕੇ ਛਕੋ ਵਾਲਾ ਜਿਹੜਾ ਜਿਹੜਾ ਹੈਗਾ ਕੰਸੈਪਟ ਬਕਾਇਦਾ ਉਸ ਤੇ ਕੰਮ ਕਾਰ ਹੋ ਰਿਹਾ ਉਹਦੇ ਉੱਪਰ ਵੀ ਥੋੜੀ ਜੀ ਚਾਨਣਾ ਪਾਓ।
ਹਾਂਜੀ ਬਿਲਕੁਲ, ਦੇਖੋ ਲਗਭਗ ਸੰਗਰੂਰ ਡਿਸਟ੍ਰਿਕਟ ਦੇ ਵਿੱਚ 5,500 ਜ਼ਮੀਨ ਆ ਜਿਹੜੀ ਉਹ ਇਹਨਾਂ ਪਿਛਲੇ 4 ਸਾਲਾਂ ਦੇ ਸੰਘਰਸ਼ ਦੇ ਵਿੱਚ ਜਿਹੜਾ ਉਹ ਦਲਿਤ ਲੈਣ ਦੇ ਵਿੱਚ ਕਾਮਯਾਬ ਹੋਏ ਨੇ ਔਰ ਲਗਭਗ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਉਹ ਖੇਤੀ ਆ ਉਹ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਆ। ਇੱਕ ਸਾਰੇ ਉਹਨਾਂ ਲੋਕਾਂ ਦੇ ਵਿੱਚੋਂ ਕਿਰਤੀਆਂ ਦੇ ਵਿੱਚੋਂ ਹੀ ਇੱਕ ਕਮੇਟੀ ਆ ਜਿਹੜੀ ਉਹਦੀ ਚੋਣ ਕੀਤੀ ਜਾਂਦੀ ਆ, ਉਹ ਕਮੇਟੀ ਜਿਹੜੀ ਆ ਉਹ ਪੂਰੀ ਜ਼ਮੀਨ ਦੀ ਜਿਹੜੀ ਦੇਖ ਰੇਖ ਕਰਦੀ ਆ ਔਰ ਜੋ ਵੀ ਉਹਦੇ ਵਿੱਚੋਂ ਪੈਦਾਵਾਰ ਹੁੰਦੀ ਆ ਭਾਵੇਂ ਉਹ ਡੰਗਰਾਂ ਦੇ ਲਈ ਜਿਹੜਾ ਉਹ ਹਰੇ ਚਾਰੇ ਦੀ ਗੱਲ ਹੋਵੇ ਉਹ ਉਹਨਾਂ ਨੂੰ ਸਾਂਝੇ ਰੂਪ ਚ ਬੀਜ ਕੇ ਦਿੱਤਾ ਜਾਂਦਾ ਜਾਂ ਜਿਹੜੀ ਜਿਵੇਂ ਹੁਣ ਕਣਕ ਦੀ ਫਸਲ ਆ ਜਿਹੜੀ ਹੋਈ ਆ ਤਾਂ ਵੱਖਰੇ ਵੱਖਰੇ ਪਿੰਡਾਂ ਚ ਭਾਵੇਂ ਜ਼ਮੀਨ ਕਹਿ ਲਈਏ ਵੀ ਰਕਬਾ ਘੱਟ ਆ ਜਾਂ ਵੱਧ ਆ ਉਹਦੀ ਵੰਡ ਆ ਜਿਹੜੀ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੀ ਅੱਜ ਬਰਾਬਰ ਕੀਤੀ ਜਾ ਰਹੀ
ਬਹੁਤ ਵਧੀਆ ਜੀ।
ਉਹ ਜਿੰਨੇ ਜਿੰਨਾ ਵੀ ਜਿਹਦੇ ਕੋਲ ਹਿੱਸਾ ਬਣਦਾ ਮਤਲਬ ਉਹਨਾਂ ਦੀ ਵੰਡ ਆ ਜਿਹੜੀ ਉਹ ਬਰਾਬਰ ਉਹਨਾਂ ਪਰਿਵਾਰਾਂ ਦੇ ਵਿੱਚ ਹੁੰਦੀ ਆ ਜਿਹੜੀ ਹੁਣ ਤੱਕ ਕਹੀਏ ਵੀ ਬਰਾਬਰ ਦੀ ਗੱਲ ਆ ਜਿਹੜੀ ਉਹਦੀ ਇਹ ਭਾਵੇਂ ਇੱਕ ਸ਼ੁਰੂਆਤ ਹੀ ਅਸੀਂ ਕਹਿ ਲਈਏ ਪਰ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਬਰਾਬਰਤਾ ਵਾਲਾ ਜਿਹੜਾ ਭਾਈਚਾਰਕ ਸਾਂਝ ਵਾਲਾ ਜਿਹੜਾ ਕੰਸੈਪਟ ਆ ਉਹ ਜ਼ਰੂਰ ਪੈਦਾ ਹੋ ਰਿਹਾ।
ਕੋਈ ਸ਼ੱਕ ਨਹੀਂ ਸਾਥੀ ਜੀ, ਕੋਈ ਸ਼ੱਕ ਨਹੀਂ। ਤੋ ਸਾਥੀ ਜੀ ਅਸੀਂ ਐਕਚੁਲੀ ਤੁਹਾਡੇ ਨਾਲ ਗੱਲਬਾਤ ਪਹਿਲਾਂ ਇੱਕ ਹਫ਼ਤੇ ਪਹਿਲਾਂ ਜਾਂ 2 ਹਫ਼ਤੇ ਪਹਿਲਾਂ ਕਰਨਾ ਚਾਹੁੰਦੇ ਸੀਗੇ ਪਰ ਲੋਕਲ ਸਾਡੇ ਸੰਘਰਸ਼ ਇਹੋ ਜਿਹੇ ਵਿੱਚ ਆ ਗਏ ਅਸੀਂ ਕਰ ਨਹੀਂ ਸਕੇ। ਪਰ ਇੱਕ ਗੱਲ ਦਾ ਸਾਨੂੰ ਯਕੀਨ ਆ ਵੀ ਜਿਹੜੀ ਅਸੀਂ ਅੱਜ ਗੱਲ ਕਰਾਂਗੇ ਉਹ ਸਦੀਵੀ ਹੁੰਦੀ ਹੈ, ਚਾਹੇ ਵੋਟਾਂ ਆਉਂਦੀਆਂ ਰਹਿਣ ਜਾਂਦੀਆਂ ਰਹਿਣ ਇਹਨਾਂ ਦਾ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ ਹੈ। ਪਰ ਸਾਥੀ ਜੀ ਬੜਾ ਇੱਕ ਆਮ ਜਿਹੜੇ ਸਵਾਲ ਪੁੱਛੇ ਜਾਂਦੇ ਆ ਕਿ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਲੋਕਾਂ ਦੀ ਹੱਕਾਂ ਦੀ ਜਿਹੜੀ ਲੜਾਈ ਹੈ ਉਹ ਤੁਹਾਡੇ ਵਰਗੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਗਾਹਾਂ ਹੋ ਕੇ ਕਰਦੀਆਂ, ਜਿਹੜੇ ਅਸਲੀ ਜਿਹੜੇ ਮਸਲੇ ਨੇ ਜਿਹੜੇ ਲੋਕ ਪੱਖੀ ਮਸਲੇ ਨੇ, ਅਤੇ ਸਵਾਲ ਉਠਾਏ ਜਾਂਦੇ ਆ ਵੀ ਇਹ ਜਿਹੜੇ ਲੋਕ ਨੇ ਇਹ ਜਮਹੂਰੀ ਤਰੀਕੇ ਦੇ ਨਾਲ ਇਲੈਕਸ਼ਨ ਕਿਉਂ ਨਹੀਂ ਲੜਦੇ, ਇਹ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਆਉਂਦੇ, ਇਹ ਆਪਣੀ ਪਾਰਟੀ ਕਿਉਂ ਨਹੀਂ ਖੜੀ ਕਰਦੇ, ਔਰ ਜਿਹੜੀ ਤੁਹਾਡੀ ਖਾਸ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਅਤੇ ਹੋਰ ਵੀ ਜਿਹੜੀਆਂ ਕਿਸਾਨ ਨੇ ਅਤੇ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਡਟ ਕੇ ਇਸ ਜਿਹੜਾ ਜਮਹੂਰੀ ਕਰਪਟ ਸਿਸਟਮ ਆ ਉਹਦੇ ਤੋਂ ਨਾ ਪੱਖੀ ਰਵੱਈਆ ਅਪਣਾ ਕੇ ਨੋਟਾਂ ਦਾ ਬਟਨ ਪ੍ਰੈਸ ਕਰਨ ਨੂੰ ਕਿਹਾ ਹੈ। ਤੋ ਸਾਥੀ ਜੀ ਸਰੋਤਿਆਂ ਨਾਲ ਸਾਂਝਾ ਕਰੋ ਕਿ ਇਹ ਫੈਸਲਾ ਖਾਸ ਕਰਕੇ ਤੁਹਾਡੀ ਜਥੇਬੰਦੀ ਨੇ ਕਿਉਂ ਲਿਆ।
ਦੇਖੋ ਇੱਕ ਤਾਂ ਇਹ ਵੀ ਜਿਹੜਾ ਇਸ ਲੋਕਤੰਤਰ ਨੂੰ ਜਮਹੂਰੀਅਤ ਦਾ ਨਾਂ ਦਿੱਤਾ ਜਾਂਦਾ ਕਿ ਸਾਡੇ ਕੋਲੇ ਸਭ ਨੂੰ ਬਰਾਬਰ ਵੋਟ ਦਾ ਅਧਿਕਾਰ ਆ, ਕੋਈ ਵੀ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਸਕਦਾ, ਤਾਂ ਇਹਨੂੰ ਦੇਖਣਾ ਹੋਵੇ ਤਾਂ ਇੱਕ ਪਾਸੇ ਜਿਹੜਾ ਮੀਡੀਆ ਜਾਂ ਜਿੰਨੇ ਵੀ ਪ੍ਰਚਾਰ ਦੇ ਸਾਧਨ ਨੇ ਉਹ ਕੁਝ ਕੁ ਜਿਹੜੇ ਤਕੜੇ ਲੋਕ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਨੇ, ਇੱਥੇ ਮਤਲਬ ਕਿਸੇ ਆਮ ਵਿਅਕਤੀ ਨੂੰ ਜਾਂ ਕਿਸੇ ਗਰੀਬ ਵਰਗ ਦੇ ਵਿੱਚੋਂ ਜੇ ਕੋਈ ਕਹੇ ਵੀ ਅਸੀਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਤਾਂ ਉਹਦੀ ਹੋਂਦ ਵੀ ਹੈ ਜਿਹੜੀ ਉਹ ਕਿਤੇ ਨਜ਼ਰ ਨਹੀਂ ਆਉਂਦੀ ਕਿਉਂਕਿ ਇੱਕ ਪਾਸੇ ਵੱਡੇ ਵੱਡੇ ਪ੍ਰਚਾਰ ਗੱਡੀਆਂ ਦੇ ਉੱਤੇ ਜਿਹੜਾ ਉਹ ਪ੍ਰਚਾਰ ਕੀਤਾ ਜਾਂਦਾ ਟੀਵੀ ਰਾਹੀਂ ਸੋਸ਼ਲ ਜਿੰਨਾ ਵੀ ਮਤਲਬ ਕਹਿ ਲਈਏ ਵੀ ਜਿੰਨੇ ਵੀ ਇਹ ਸਾਧਨ ਨੇ ਉਹਨਾਂ ਤਕੜੇ ਲੋਕਾਂ ਦੇ ਹੱਥ ਚ ਨੇ ਤੇ ਉਹਨਾਂ ਦਾ ਜਿਹੜਾ ਬੋਲਬਾਲਾ ਹੁੰਦਾ ਇਹਦੇ ਵਿੱਚ ਇੱਕ ਆਮ ਵਿਅਕਤੀ ਜਾਂ ਗਰੀਬ ਵਿਅਕਤੀ ਹੈ ਜਿਹੜਾ ਉਹ ਰੁਲ ਕੇ ਰਹਿ ਜਾਂਦਾ ਇਸ ਕਰਕੇ ਇਹਨੂੰ ਅਸੀਂ ਜਮਹੂਰੀਅਤ ਦਾ ਨਾਂ ਨਹੀਂ ਦੇ ਸਕਦੇ ਕਿਉਂਕਿ ਅੱਜ ਵੀ ਜੇ ਜਦੋਂ ਹੁਣ ਇਹ ਚੋਣਾਂ ਲੰਘ ਕੇ ਗਈਆਂ ਨੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ ਜਾਂ ਨਿਊਜ਼ ਪੇਪਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਕਿ ਬੂਥਾਂ ਦੀ ਕੈਪਚਰਿੰਗ ਕੁੱਟਮਾਰ ਗੁੰਡਾਗਰਦੀ ਇੱਥੋਂ ਤੱਕ ਕਿ ਜਿਹੜਾ ਕਤਲ ਜਿਹੜੇ ਕੀਤੇ ਗਏ ਖਡੂਰ ਸਾਹਿਬ ਦੇ ਵਿੱਚ ਵੋਟ ਕਿਹਨੂੰ ਪਾਈ ਆ ਇਹ ਸਵਾਲ ਦੇ ਉੱਤੇ ਜਿਹੜਾ ਇੱਕ ਵਿਅਕਤੀ ਨੂੰ ਕਤਲ ਕੀਤਾ ਜਾਂਦਾ ਪੈਸੇ ਲਈ ਜਿਹੜੀ ਆ ਵੋਟ ਦੀ ਉਹ ਪੂਰੀ ਖਰੀਦੋ ਫਰੋਖਤ ਕੀਤੀ ਜਾਂਦੀ ਆ ਨਸ਼ਾ ਜਿਹੜਾ ਉਹ ਬੇਸ਼ੁਮਾਰ ਵੰਡਿਆ ਜਾਂਦਾ ਤਾਂ ਜਦੋਂ ਏਡੀ ਵੱਡੀ ਦੌੜ ਹੋਵੇ ਜਿੱਥੇ ਪੈਸੇ ਦੇ ਨਾਲ ਹਰ ਚੀਜ਼ ਆ ਜਿਹੜੀ ਉਹ ਹਰ ਵੋਟ ਆ ਉਹਦੀ ਕੀਮਤ ਲੱਗ ਰਹੀ ਹੋਵੇ ਤਾਂ ਉਸ ਲੋਕਤੰਤਰ ਦੇ ਵਿੱਚ ਇਹ ਕਹਿਣਾ ਕਿ ਇਹ ਜਮਹੂਰੀਅਤ ਆ ਤਾਂ ਮੈਨੂੰ ਲੱਗਦਾ ਵੀ ਇੱਕ ਆਪਦੇ ਆਪ ਚ ਹਾਸੋਹੀਣੀ ਗੱਲ ਆ। ਹਾਂ ਅਸੀਂ ਸਮਝਦੇ ਹਾਂ ਵੀ ਜਿੰਨੀਆਂ ਵੀ ਪਾਰਟੀਆਂ ਨੇ
ਜੀ
ਉਹ ਜਿੰਨੀਆਂ ਨੇ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ ਉਹਨਾਂ ਹਾਸੋ ਜਮਾਤ ਪਾਰਟੀਆਂ ਦੇ ਏਜੰਡੇ ਦੇ ਉੱਤੇ ਲੋਕਾਂ ਦੇ ਅਸਲ ਮੁੱਦੇ ਕਿਸੇ ਦੇ ਵੀ ਨਹੀਂ ਹੈ। ਉਹ ਸਿਰਫ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਕੇ ਕਿਉਂਕਿ ਇੱਕ ਬਹੁਤ ਵੱਡਾ ਪ੍ਰਚਾਰ ਕੀਤਾ ਜਾਂਦਾ ਕਿ ਬਈ ਤੁਸੀਂ ਕਿਤੇ ਨਾ ਰਹਿ ਜਿਓ ਵੋਟ ਨਾ ਰੱਖ ਲਿਓ। ਅਸੀਂ ਸਮਝਦੇ ਹਾਂ ਪਹਿਲੀ ਤਾਂ ਗੱਲ ਇਹ ਆ ਵੀ ਜੇ ਇਹਦੇ ਨਾਲ ਕਿਤੇ ਬਦਲਾਅ ਦੀ ਗੱਲ ਹੁੰਦੀ ਹੋਵੇ ਤਾਂ ਸਾਨੂੰ ਇਹਨਾਂ ਹਾਕਮਾਂ ਨੇ ਜਿਹੜਾ ਉਹ ਵੋਟ ਦਾ ਅਧਿਕਾਰ ਹੀ ਨਹੀਂ ਸੀ ਦੇਣਾ। ਜਿਹੜਾ ਉਹ ਇੰਨੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਦੇ ਆ ਅਸੀਂ ਬੱਸ ਸਟੈਂਡ ਦੇ ਵਿੱਚ ਜਾਂਦੇ ਹਾਂ ਤਾਂ ਬੱਸ ਸਟੈਂਡ ਦੀ ਅਨਾਊਂਸਮੈਂਟ ਦੇ ਵਿੱਚੋਂ ਇਹ ਹੁੰਦਾ ਵੀ ਦੇਖਿਓ ਬਈ 19 ਤਰੀਕ ਆ ਰਹੀ ਆ ਤੁਸੀਂ ਆਪਦੀ ਜਿਹੜੀ ਆ ਉਹ ਵੋਟ ਤੋਂ ਵਾਂਝੇ ਨਾ ਰਹਿ ਜਿਓ। ਸਾਡੇ ਮਨਾਂ ਚ ਇਸ ਪੱਧਰ ਤੱਕ ਬਿਠਾਇਆ ਹੋਇਆ ਕਿ ਜੇ ਤੁਸੀਂ ਵੋਟ ਨਾ ਪਾਈ ਤਾਂ ਇਹ ਤਾਂ ਜੀ ਜਾਂ ਤਾਂ ਮਰੇ ਹੋਏ ਲੋਕਾਂ ਦੀ ਰਹਿ ਜਾਂਦੀ ਆ ਇਹ ਤਾਂ ਪਾਪ ਲੱਗਦਾ ਵੋਟ ਨਾ ਪਾਉਣੀ। ਮਤਲਬ ਇਸ ਤਰ੍ਹਾਂ ਦਾ ਕੰਸੈਪਟ ਸਾਡੇ ਦਿਮਾਗ ਦੇ ਵਿੱਚ ਬਿਠਾਇਆ ਹੋਇਆ ਤਾਂ ਉਹ ਬਿਲਕੁਲ ਸਾਫ਼ ਆ ਜੇ ਬਾਕੀ ਵੋਟਾਂ ਨਾਲ ਤਬਦੀਲੀ ਹੋ ਸਕਦੀ ਹੁੰਦੀ ਤਾਂ ਉਹ ਸਾਨੂੰ ਜਿਹੜਾ ਉਹ ਕਦੇ ਵੀ ਇਹ ਵੋਟ ਦਾ ਅਧਿਕਾਰ ਨਹੀਂ ਸੀ ਦਿੰਦੇ। ਚਲੋ ਫਿਰ ਵੀ ਜੇ ਅਸੀਂ ਕਹਿਣਾ ਹੋਵੇ ਜਿਹੜਾ ਇਹ ਇੱਕ ਇਹਨਾਂ ਨੇ ਜਮਹੂਰੀਅਤ ਦਾ ਬੁਰਕਾ ਪਹਿਨੇ ਆ ਇਹ ਕਹਿਣ ਨੂੰ ਆ ਰਿਹਾ ਵੀ ਅਸੀਂ ਲੋਕ ਜਿਹੜੇ ਸਰਕਾਰ ਚੁਣਦੇ ਆ ਉਹਦੇ ਚ ਵੀ ਸਾਡੇ ਸਾਹਮਣੇ ਜਿੰਨੀਆਂ ਵੀ ਆਪਸ਼ਨ ਹੈਗੀਆਂ ਉਹ ਸਾਰੇ ਜਿਹੜੇ ਇੱਕੋ ਹੀ ਉਹਨਾਂ ਦਾ ਪ੍ਰੋਗਰਾਮ ਆ। ਅਸੀਂ ਜਿਹੜੀ ਮਰਜ਼ੀ ਪਾਰਟੀ ਦੇ ਉੱਤੇ ਜਿਹੜੀ ਗੱਲ ਕਰ ਲਈਏ ਅੱਜ ਜਦੋਂ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਨੋਟਾ ਦਾ ਸੱਦਾ ਦਿੱਤਾ
ਜੀ
ਤਾਂ ਬਹੁਤ ਸਾਰੇ ਲੋਕ ਇਹਨੂੰ ਇਹ ਕਹਿ ਰਹੇ ਸੀ ਕਿ ਜੀ ਵੋਟ ਖਰਾਬ ਹੋ ਰਹੀ ਆ ਤੁਸੀਂ ਤੁਹਾਨੂੰ ਵਰਤੋਂ ਕਰਨੀ ਚਾਹੀਦੀ ਹੈ ਜੀ। ਪਰ ਸਵਾਲ ਤਾਂ ਇਹ ਵੀ ਸੋਚਣ ਦਾ ਵੀ ਜਿਹੜੇ ਕੈਂਡੀਡੇਟ ਅੱਜ ਚੋਣਾਂ ਦੇ ਵਿੱਚ ਸਾਡੇ ਸਾਹਮਣੇ ਨੇ ਉਹ ਹੈ ਕੀ। ਅੱਜ ਜੇ ਦੇਖਣਾ ਹੋਵੇ ਤਾਂ ਜੇ ਬੀਜੇਪੀ ਦੀ ਗੱਲ ਕਰ ਲਈਏ ਜਿਨ੍ਹਾਂ ਦਾ ਏਜੰਡਾ ਹੀ ਜਿਹੜਾ ਉਹ ਦੇਸ਼ ਨੂੰ ਪਿਛਾਂਹ ਵੱਲ ਲਿਜਾਣ ਦਾ ਜਿਹੜੇ ਕਹਿੰਦੇ ਨੇ ਵੀ ਅਸੀਂ ਮਨੋ ਸਮ੍ਰਿਤੀ ਆ ਜਿਹੜੀ ਇੱਥੇ ਲਾਗੂ ਕਰਨੀ ਆ
ਬਿਲਕੁਲ
ਤੇ ਉਹ ਜੀ ਪਾਰਟੀ ਨੂੰ ਕੀ ਅਸੀਂ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਪਾਈਏ ਜਾਂ ਜਿਹੜੀ ਕਾਂਗਰਸ ਆਪਦੇ ਆਪ ਨੂੰ ਕਹਿਣ ਨੂੰ ਸੈਕੂਲਰ ਕਹਾਉਂਦੀ ਆ ਉਹ ਵੀ ਜਿਹੜਾ ਉਹਦੇ ਤੋਂ ਕੋਈ ਵੱਖਰੀ ਨਹੀਂ ਹੈ। ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਲੰਘ ਕੇ ਗਈਆਂ ਨੇ ਉਹਦੇ ਵਿੱਚ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਬਹੁਤ ਸਾਰੀਆਂ ਸੌਹਾਂ ਖਾਧੀਆਂ ਬਈ ਅਸੀਂ ਤੁਹਾਡੇ ਲਈ ਰਿਹਾਇਸ਼ੀ ਪਲਾਟਾਂ ਦਾ ਪ੍ਰਬੰਧ ਕਰਾਂਗੇ ਨੌਕਰੀਆਂ ਦੇਵਾਂਗੇ ਕੋਈ ਨੌਕਰੀ ਨਹੀਂ ਕੋਈ ਉਹਨਾਂ ਪਲਾਟਾਂ ਦੀ ਮਤਲਬ ਸਾਫ਼ ਉਹ ਗੱਲ ਕਰਕੇ ਉਹ ਮੁੱਕਰ ਜਾਂਦੇ ਆ ਤੇ ਜਿਹੜਾ ਉਹੀ ਜਿਹੜਾ ਆਪਦਾ ਜਿਹੜੀ ਭੇਡ ਚਾਲ ਆ ਉਹ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਜਾਂ ਜੇ ਆਮ ਆਦਮੀ ਪਾਰਟੀ ਦੀ ਵੀ ਅਸੀਂ ਗੱਲ ਕਰੀਏ ਤਾਂ ਜਦੋਂ ਜਲੂਰ ਜਬਰ ਕਾਂਡ ਹੋਇਆ ਤਾਂ ਉਸ ਸਮੇਂ ਇਹਨਾਂ ਵੱਲੋਂ ਇੱਕ ਵੀ ਸ਼ਬਦ ਆ ਜਿਹੜਾ ਉਹ ਗਰੀਬਾਂ ਦੇ ਦਲਿਤਾਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਗਿਆ। ਈਵਨ ਕਿ ਬੋਪਰ ਪਿੰਡ ਦੇ ਵਿੱਚ ਜ਼ਮੀਨ ਦੀ ਮੰਗ ਕਰ ਰਹੇ ਦਲਿਤਾਂ ਦਾ ਬਾਈਕਾਟ ਕੀਤਾ ਗਿਆ ਜਿੱਥੇ ਤੁਹਾਨੂੰ ਦੱਸੀਏ ਵੀ ਇੱਕ ਇਹੋ ਜਿਹੀ ਘਟਨਾ ਹੋਈ ਵੀ ਇੱਕ ਨੌਜਵਾਨ ਜਿਹੜਾ ਜਿਨ੍ਹਾਂ ਦੇ ਉਹਨਾਂ ਦੇ ਘਰਾਂ ਦੇ ਵਿੱਚ ਬੈਠਣ ਲਈ ਜਿਹੜਾ ਨਹੀਂ ਥਾਂ ਸੀ ਉਹ ਖੇਤ ਦੇ ਵਿੱਚ ਲੈਟਰਿੰਗ ਕਰਦਾ ਔਰ ਉਹਨੂੰ ਉੱਥੋਂ ਦੇ ਜਿਹੜੇ ਧਨਾੜ ਨੇ ਉਹ ਹੱਥ ਨਾਲ ਚੁਕਾਉਂਦੇ ਨੇ ਔਰ ਹੱਥ ਨਾਲ ਚੁਕਾ ਕੇ ਉਹਨੂੰ ਘਰ ਨੂੰ ਵਾਪਸ ਕਰਦੇ ਨੇ ਔਰ ਉੱਥੇ ਭਗਵੰਤ ਮਾਨ ਇਹ ਕਹੇ ਬਈ ਭਾਈਚਾਰਕ ਸਾਂਝ ਬਣਾ ਕੇ ਰੱਖੋ ਤਾਂ ਅਸੀਂ ਸਮਝਦੇ ਹਾਂ ਵੀ ਇਹ ਕਿਹੋ ਜਿਹੀ ਭਾਈਚਾਰਕ ਸਾਂਝ ਆ ਘੱਟੋ ਘੱਟ ਸਾਨੂੰ ਇਸ ਧੱਕੇ ਦੇ ਉੱਤੇ ਇਹ ਤਾਂ ਕਹਿਣਾ ਚਾਹੀਦਾ ਸੀ ਕਿ ਹਾਂ ਬਈ ਇਹ ਗਲਤ ਗੱਲ ਆ ਜਿਹੜੀ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ ਤਾਂ ਕੀ ਅਸੀਂ ਉਹਨਾਂ ਨੂੰ ਜਿਹੜਾ ਉਹ ਵੋਟ ਕਰੀਏ ਜਾਂ ਇਹ ਤੋਂ ਬਿਨਾਂ ਜਿਹੜੀ ਹੋਰ ਜਿਹੜੇ ਅਲਾਇੰਸ ਬਣੇ ਨੇ ਚਾਹੇ ਉਹ ਬਹੁਜਨ ਸਮਾਜ ਪਾਰਟੀ ਆ ਉਹ ਕਹਿੰਦੇ ਨੇ ਮਤਲਬ ਵੀ ਅਸੀਂ ਜਿਹੜਾ ਉਹ ਦਲਿਤਾਂ ਦੇ ਰਖਵਾਲੇ ਆ ਪਰ ਉਹਨਾਂ ਦੀ ਹਾਲਤ ਵੀ ਜੇ ਦੇਖੀਏ ਉਹਨਾਂ ਨੇ ਵੀ ਯੂਪੀ ਦੇ ਵਿੱਚ ਪਹਿਲਾਂ ਉਹ ਬੀਜੇਪੀ ਨਾਲ
ਗੱਲ
ਉਹਨਾਂ ਨੇ ਮਤਲਬ ਹੁਣ ਉਹਨਾਂ ਨੇ ਕੋਈ ਹੋਰ ਮਤਲਬ ਜਿਹੜਾ ਸੁਖਪਾਲ ਸਿੰਘ ਖਹਿਰਾ ਜਿਹਦੇ ਨਾਲ ਉਹਨਾਂ ਨੇ ਅੱਜ ਇਹ ਕਹਿ ਰਹੇ ਨੇ ਵੀ ਇਹ ਤਾਂ ਗਰੀਬਾਂ ਦਾ ਰਖਵਾਲਾ ਉਹ ਇੱਕ ਪੂਰਾ ਵੱਡਾ
ਧਨਾੜ ਹੈ ਜੀ
ਉਹਦੇ ਕੋਲੇ 650 ਏਕੜ ਤੋਂ ਉੱਪਰ ਜ਼ਮੀਨ ਆ ਔਰ ਸਾਡੀ ਲੜਾਈ ਜ਼ਮੀਨ ਦੀ ਕਾਣੀ ਵੰਡ ਦੇ ਖਿਲਾਫ ਆ ਪਰ ਕੀ ਅਸੀਂ ਉਹਨਾਂ ਮਤਲਬ ਜਿਹੜੇ ਤਕੜੇ ਲੋਕ ਜਿਹੜੇ ਮਿਲ ਕੇ ਵੋਟ ਬਟੋਰਨ ਦੀ ਗੱਲ ਕਰ ਰਹੇ ਨੇ ਅਸੀਂ ਉਹਨਾਂ ਪਾਰਟੀਆਂ ਨੂੰ ਵੋਟ ਪਾਵਾਂਗੇ ਤਾਂ ਇਹੋ ਜਿਹੇ ਸਾਨੂੰ ਲੱਗਦਾ ਸੀ ਵੀ ਜਿੰਨੀਆਂ ਵੀ ਇਹ ਮਤਲਬ ਵੋਟਾਂ ਦੇ ਲਈ ਆਈਆਂ ਪਾਰਟੀਆਂ ਨੇ ਜੇ ਕੋਈ ਸਾਡੀ ਜ਼ਮੀਨ ਦੀ ਕਾਣੀ ਵੰਡ ਦੇ ਖਿਲਾਫ਼ ਬੋਲਣ ਲਈ ਤਿਆਰ ਨਹੀਂ ਉਹਨਾਂ ਦੇ ਏਜੰਡੇ ਤੇ ਇਹ ਮਸਲਾ ਹੀ ਨਹੀਂ ਹੈ ਤਾਂ ਅਸੀਂ ਉਹਨਾਂ ਨੂੰ ਵੋਟ ਪਾਉਣ ਦੀ ਬਜਾਏ ਜਿਹੜਾ ਉਹਨਾਂ ਨੂੰ ਰੱਦ ਕਰਨ ਦਾ ਵੀ ਜਿਹੜਾ ਉਹ ਅਧਿਕਾਰ ਰੱਖਦੇ ਆ ਤੇ ਜੇ ਵੋਟ ਦੀ ਵਰਤੋਂ ਦਾ ਹੀ ਸਵਾਲ ਆ ਤਾਂ ਸਹੀ ਚੋਣ ਦਾ ਹੀ ਸਵਾਲ ਆ ਤਾਂ ਸਾਨੂੰ ਲੱਗਿਆ ਵੀ ਨੋਟਾ ਜਿਹੜਾ ਇਹਨਾਂ ਸਾਰਿਆਂ ਨੂੰ ਰੱਦ ਕਰਦਾ
ਬਿਲਕੁਲ
ਇੱਕ ਵੱਖਰੀ ਕਤਾਰ ਜਿਹੜਾ ਮਤਲਬ ਸਾਡੇ ਵਿਰੋਧ ਦਾ ਕਹਿ ਲਈਏ ਵੀ ਪ੍ਰਗਟਾਵਾ ਵੀ ਹੋਊਗਾ ਵੀ ਹਾਂ ਇੰਨੇ ਲੋਕ ਨੇ ਜਿਨ੍ਹਾਂ ਨੇ ਇਹ ਜੁੱਤ ਕੀਤੀ ਆ ਵੀ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡੀ ਜ਼ਮੀਨ ਦੀ ਗੱਲ ਕੀਤੀ
ਬਿਲਕੁਲ
ਇਸ ਕਰਕੇ ਅਸੀਂ ਜਿਹੜਾ ਉਹ ਨੋਟਾ ਦਾ ਬਿਲਕੁਲ ਬਾਅਦ ਰੱਖਿਆ
ਬਿਲਕੁਲ 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 ਔਰ ਸਾਥੀ ਜੀ ਤੁਸੀਂ ਵੋਟਾਂ ਕੱਲ ਪੈ ਚੁੱਕੀਆਂ ਨੇ ਖਾਸ ਕਰਕੇ ਜਿਹੜੇ ਇਹਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੈਂਬਰ ਵੀ ਕਹਿ ਲਓ ਜਾਂ ਹੋਰ ਜਿਹੜੇ ਕਾਮੇ ਸ਼ਾਮਲ ਨੇ ਕਿਸ ਹੱਦ ਤੱਕ ਅਸੀਂ ਕਾਮਯਾਬ ਰਹੇ ਹਾਂ ਕੀ ਤੁਹਾਨੂੰ ਲੱਗ ਰਿਹਾ ਕਿ ਨਹੀਂ ਉਹਨਾਂ ਨੇ ਨੋਟਾਂ ਦਾ ਹੀ ਦਬਾਇਆ ਹੈ
ਬਿਲਕੁਲ ਦੇਖੋ ਜੇ ਅਸੀਂ ਪਿਛਲੇ ਸਾਲ ਨਾਲੋਂ ਜਿਹੜੀਆਂ ਪਿਛਲੀਆਂ ਇਲੈਕਸ਼ਨ ਸੀ ਉਹਨਾਂ ਦੇ ਮੁਕਾਬਲੇ ਅਸੀਂ ਦੇਖੀਏ ਤਾਂ ਇਸ ਵਾਰ ਜਿਹੜੀ ਉਹਨਾਂ ਲੋਕਾਂ ਦੇ ਵਿੱਚ ਇੱਕ ਚੇਤਨਾ ਵਧੀ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਨੋਟਾਂ ਦੇ ਲਈ ਬੂਥ ਵੀ ਲਾਏ
ਜੀ
ਔਰ ਬਿਲਕੁਲ ਖੁੱਲ੍ਹ ਕੇ ਉਹਨਾਂ ਨੇ ਮਤਲਬ ਜਿਹੜਾ ਉਹ ਪ੍ਰਚਾਰ ਕੀਤਾ ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹ ਭਾਵੇਂ ਉਹ ਕਹੀਏ ਵੀ ਚੋਣ ਕਮਿਸ਼ਨ ਦੀ ਇਜਾਜ਼ਤ ਨਹੀਂ ਸੀ
ਜੀ
ਪਰ ਉਹ ਮੋਬਾਈਲ ਅੰਦਰ ਜਿਹੜੇ ਲੈ ਕੇ ਵੀ ਗਏ ਨੇ ਉਹਨਾਂ ਨੇ ਫੋਟੋਆਂ ਖਿੱਚ ਕੇ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਆਪਦਾ ਜਿਹੜਾ ਇਹ ਵੀ ਇੱਕ ਵਿਰੋਧ ਦਾ ਅਸੀਂ ਕਹੀਏ ਵੀ ਪ੍ਰਗਟਾਵਾ ਹੀ ਆ ਉਹਨਾਂ ਦਾ ਉਹਨਾਂ ਨੇ ਖੁੱਲ ਕੇ ਜਿਹਨੂੰ ਕਹਿ ਲਈਏ ਵੀ ਹੁਣ ਤੱਕ ਇਹ ਹੁੰਦਾ ਸੀ ਵੀ ਲੁਕੋ ਕੇ ਰੱਖਣਾ ਇਹ ਸਾਡਾ ਨਿੱਜੀ ਹੱਕ ਆ
ਜੀ
ਉਹਨਾਂ ਨੇ ਖੁੱਲ ਕੇ ਇਹਦਾ ਜਿਹੜਾ ਵਿਰੋਧ ਕੀਤਾ ਤੇ ਉਹਨਾਂ ਨੇ ਖੁੱਲ ਕੇ ਕਿਹਾ ਕਿ ਅਸੀਂ ਇਹਨਾਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਰੱਦ ਕਰਦੇ ਹਾਂ ਔਰ ਇਕੱਠੇ ਹੋ ਕੇ ਜਿਹੜਾ ਇਸ ਵਾਰ ਜਿਹੜਾ ਲੋਕਾਂ ਨੇ ਉਹ ਨੋਟਾਂ ਦਾ ਬਟਨ ਲਾ ਕੇ ਦੱਬਿਆ
ਬਹੁਤ ਵਧੀਆ ਬਹੁਤ ਵਧੀਆ ਸਾਥੀ ਜੀ ਦੇ ਨਾਲ ਨਾਲ ਮੈਂ ਬਾਅਦ ਦੇ ਵਿੱਚ ਗੁਰਮੁਖ ਸਿੰਘ ਹੋਣਾ ਨਾਲ ਵੀ ਗੱਲਬਾਤ ਕਰਾਂਗਾ ਪਰ ਇਹਦੇ ਨਾਲ ਇੱਕ ਹੋਰ ਸਾਥੀ ਤੁਸੀਂ ਬਹੁਤ ਵਧੀਆ ਉਪਰਾਲਾ ਕਰਨ ਜਾ ਰਹੇ ਹੋ ਪਿੰਡ ਜਲੂਰ ਦੇ ਵਿੱਚ ਜਿੱਥੇ ਮਾਤਾ ਗੁਰਦੇਵ ਕੌਰ ਦਾ ਕਤਲ ਕੀਤਾ ਗਿਆ ਇੱਕ ਲਾਇਬ੍ਰੇਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੀ ਅਸੀਂ ਬਹੁਤ ਸਰਾਹਨਾ ਕਰਦੇ ਹਾਂ ਕਿਉਂਕਿ ਇੱਕ ਸਿੱਖਿਆ ਦੇ ਨਾਲ ਹੀ ਅਸੀਂ ਜਿਹੜੇ ਇਹ ਧਨਾੜ ਬੁਰਜੋਈ ਕਿਸਮ ਦੇ ਜਿਹੜੇ ਲੋਕ ਨੇ ਉਹਨਾਂ ਦਾ ਅਸੀਂ ਤਾਕਤ ਅਤੇ ਅਕਲ ਦੇ ਨਾਲ ਦੋਨਾਂ ਚੀਜ਼ਾਂ ਦੇ ਨਾਲ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਸੋ ਉਸ ਪ੍ਰੋਜੈਕਟ ਬਾਰੇ ਵੀ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਇੱਕ ਇਕੱਲੀ ਸਕੂਲੀ ਸਿੱਖਿਆ ਨਹੀਂ ਹੋਊਗੀ ਉਹਦੇ ਵਿੱਚ ਜਿਹੜੇ ਕਿਸ ਤਰੀਕੇ ਦੀਆਂ ਇਨਕਲਾਬੀ ਜਿਹੜੀਆਂ ਕਿਤਾਬਾਂ ਰੱਖੀਆਂ ਜਾਣਗੀਆਂ
ਹਾਂਜੀ ਬਿਲਕੁਲ ਦੇਖੋ ਇਹ ਵੈਸੇ ਤਾਂ ਅਸੀਂ ਕਾਫੀ ਲੰਬੇ ਸਮੇਂ ਤੋਂ ਸੋਚ ਰਹੇ ਸੀ ਇਹਦੇ ਲਈ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਸਾਥੀਆਂ ਨੇ ਜਿਹੜਾ ਜਿਵੇਂ ਇੰਗਲੈਂਡ ਤੋਂ ਸਾਥੀ ਨਿਰਮਲ ਸੋਂਧੀ ਹੋਈ ਨੇ ਉਹਨਾਂ ਨੇ ਇਹਦੇ ਲਈ ਮਤਲਬ ਕਹਿ ਲਈਏ ਵੀ ਵਿਸ਼ੇਸ਼ ਰੂਪ ਦੇ ਵਿੱਚ ਉਪਰਾਲਾ ਕੀਤਾ ਉਹਨਾਂ ਦੀ ਕਿਉਂਕਿ ਜਦੋਂ ਕਹਿ ਲਈਏ ਵੀ ਜਿਹੜੀ ਮਜ਼ਦੂਰ ਆਰਗੇਨਾਈਜੇਸ਼ਨ ਆ ਉਹਦੇ ਲਈ ਜਿਹੜਾ ਫੰਡ ਕਲੈਕਟ ਕਰਨਾ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਮਕਸਦ ਆ ਉਹ ਪੂਰਾ ਕਰਨਾ ਵੱਡੀ ਗੱਲ ਹੁੰਦੀ ਆ
ਉਹਨਾਂ
ਕੋਲੇ ਫੰਡਾਂ ਦੀ ਘਾਟ ਹੁੰਦੀ ਆ ਪਰ ਉਹਨਾਂ ਨੇ ਜਿਹੜੇ ਵਿਦੇਸ਼ੀ ਸਾਥੀ ਨੇ ਉਹਨਾਂ ਨੇ ਬੜਾ ਸਹਿਯੋਗ ਦਿੱਤਾ
ਜੀ।
ਉਹਨਾਂ ਦੇ ਸਹਿਯੋਗ ਤੋਂ ਬਾਅਦ ਜਿਹੜਾ ਇਹ ਲਾਇਬ੍ਰੇਰੀ ਦਾ ਕੰਮ ਸ਼ੁਰੂ ਕੀਤਾ
ਜੀ।
ਰੋਚਲੂਰ ਦੇ ਵਿੱਚ ਤੇ ਪਿੰਡ ਖੇੜੀ ਚਹਿਲਾ ਸ਼ੇਰਪੁਰ ਦੇ ਨੇੜੇ ਉਸ ਪਿੰਡ ਦੇ ਵਿੱਚ ਜਾਂ ਇੱਕ ਦੋ ਹੋਰ ਪਿੰਡਾਂ ਦੇ ਵਿੱਚ ਜਿਹੜਾ ਉਹ ਅਸੀਂ ਲਾਇਬ੍ਰੇਰੀ ਦਾ ਕੰਮ ਆ ਜਿਹੜਾ ਸ਼ੁਰੂ ਕੀਤਾ ਜਿਹਦੇ ਚ ਇੱਕ ਪਾਸੇ ਤਾਂ ਜਿੱਥੇ ਜਿਹੜੇ ਉਹ ਲੋਕ ਜਿਹੜੇ ਅੱਜ ਪੜ੍ਹਾਈ ਤੋਂ ਵਾਂਝੇ ਨੇ ਜਿਹਨਾਂ ਨੂੰ ਮਤਲਬ ਉਹ ਟਿਊਸ਼ਨ ਦੀ ਜਿਹੜੀ ਫੀਸ ਆ ਉਹ ਨਹੀਂ ਪੇਸ਼ ਕਰ ਸਕਦੇ ਉਹਨਾਂ ਦੀਆਂ ਮਤਲਬ ਉਹ ਸਕੂਲੀ ਜਿਹੜੀ ਉਹਨਾਂ ਦੀ ਸਿੱਖਿਆ ਹੈਗੀ ਆ ਉਹਨੂੰ ਹੋਰ ਜਿਹੜਾ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਪੜ੍ਹਾਉਣ ਲਈ ਅਸੀਂ ਇਹ ਜਿਹੜਾ ਕੁਝ ਟੀਚਰਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਵੀ ਉਹ ਉਹਨਾਂ ਨੂੰ ਵੀ ਹੈਲਪ ਕਰਨਗੇ। ਇਸ ਤੋਂ ਬਿਨਾਂ ਜਿਹੜਾ ਸਾਡਾ ਲਿਟਰੇਚਰ ਆ ਜੋ ਇਨਕਲਾਬੀ ਸਾਹਿਤ ਆ ਉਹ ਵੀ ਉਹਨਾਂ ਮਤਲਬ ਜਿਹੜੇ ਸਾਡੇ ਪੁਰਾਣੇ ਸੰਗਰਾਮੀ ਹੋਏ ਨੇ ਜਿਹੜੇ ਗਦਰੀ ਬਾਬਿਆਂ ਬਾਰੇ ਸ਼ਹੀਦ ਭਗਤ ਸਿੰਘ ਬਾਰੇ ਉਹਨਾਂ ਮਤਲਬ ਇਨਕਲਾਬੀ ਯੋਧਿਆਂ ਬਾਰੇ ਜਿਹੜਾ ਸਾਹਿਤ ਆ ਉਹ ਵੀ ਅਸੀਂ ਉਸ ਲਾਇਬ੍ਰੇਰੀ ਦੇ ਵਿੱਚ ਜਿਹੜਾ ਉਹ ਪਹਿਲ ਦੇ ਆਧਾਰ ਤੇ ਰੱਖਿਆ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਪਤਾ ਲੱਗੇ ਕਿ ਸਾਡਾ ਰਾਹ ਕੀ ਆ ਅਸੀਂ ਜਾਣਾ ਕਿਸ ਪਾਸੇ ਆ
ਜੀ ਬਿਲਕੁਲ।
ਕਿਉਂਕਿ ਜਿਹੜਾ ਸਿੱਖਿਆ ਦਾ ਜਿਵੇਂ ਅੱਜ ਭਗਵਾਨਕਰਨ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੀ ਉਹਨਾਂ ਦੀ ਇਹ ਕੋਸ਼ਿਸ਼ ਚੱਲ ਰਹੀ ਆ ਉਹਦੇ ਵਿੱਚ ਇਹ ਜ਼ਰੂਰੀ ਆ ਵੀ ਸਾਡੇ ਕੋਲੇ ਵੀ ਉਹ ਸਿੱਖਿਆ ਕੇਂਦਰ ਨੇ ਜਿਹੜੇ ਹੋਣੇ ਚਾਹੀਦੇ ਨੇ ਜਿਹਨਾਂ ਰਾਹੀਂ ਅਸੀਂ ਕਹਿ ਲਈਏ ਵੀ ਆਪਣੀ ਇਹ ਜਿਹੜੀ ਗੱਲਬਾਤ ਆ ਆਪਣਾ ਉਹ ਸਾਹਿਤ ਆ ਜਿਹੜਾ ਆਪਾਂ ਆਪਣੇ ਲੋਕਾਂ ਤੱਕ ਪਹੁੰਚਾ ਸਕੀਏ
ਤੇ
ਉਹਨਾਂ ਨੂੰ ਉਸ ਇਨਕਲਾਬੀ ਮੂਵਮੈਂਟ ਨਾਲ ਜੋੜ ਸਕੀਏ ਜਿਹਨੇ ਸਾਡੇ ਲੋਕਾਂ ਦੀ ਜਿਹੜੀ ਮੁਕਤੀ ਕਰਨੀ ਆ।
ਬਿਲਕੁਲ ਬਿਲਕੁਲ ਸਾਥੀ ਜੀ, ਅਸੀਂ ਇਹਦੇ ਨਾਲ ਨਾਲ ਸਰੋਤਿਆਂ ਨਾਲ ਵੀ ਇਸ ਗੱਲ ਦੀ ਸਾਂਝ ਪਾਉਂਦੇ ਹਾਂ ਕਿ ਅਸੀਂ ਆਪਣੇ ਵੱਲੋਂ ਜਾਂ ਆਪਣੀ ਪ੍ਰਵਾਸੀ ਕਾਮਗਾਰ ਯੂਨੀਅਨ ਵੱਲੋਂ ਅਸੀਂ ਪੂਰੀ ਇਸ ਪ੍ਰੋਜੈਕਟ ਦੇ ਵਿੱਚ ਤੁਹਾਡੀ ਮਦਦ ਕਰਾਂਗੇ। ਅਸੀਂ ਪਹਿਲਾਂ ਵੀ ਹਰ ਇਹੋ ਜਿਹੇ ਸੰਘਰਸ਼ ਦੇ ਵਿੱਚ ਆਪਣੀ ਮਦਦ ਕੀਤੀ ਹੈ ਔਰ ਹੋਰ ਵੀ ਕੋਈ ਸਰੋਤਾ ਸੁਣਨਾ ਇਸ ਤੋਂ। ਸਾਥੀ ਜੀ, ਕੋਈ ਫੇਸਬੁੱਕ 'ਤੇ ਕੋਈ ਅਕਾਊਂਟ ਨੰਬਰ ਵਗੈਰਾ ਤੁਹਾਡਾ ਹੈ ਜਾਂ ਕਿਵੇਂ ਜਿਹਦੇ ਵਿੱਚ ਉਹ ਆਪਣੀ ਮਾਲੀ ਸਹਾਇਤਾ ਕਰ ਸਕਣ?
ਉਹ ਅਸੀਂ ਜਿਹੜਾ ਦੁਬਾਰਾ ZPSC ਦੇ ਅਕਾਊਂਟ ਤੋਂ ਅਪਡੇਟ ਵੀ ਕਰ ਦਾਂਗੇ
ਜੀ।
ਕਿਉਂਕਿ ਪਹਿਲਾਂ ਜਦੋਂ ਜਲੂਰ ਜਬਰ ਹੋਇਆ ਉਦੋਂ ਅਸੀਂ ਜਿਹੜਾ ਉਹ ਸਹਾਇਤਾ ਲਈ ਕੀਤਾ ਸੀ ਜ਼ਰੂਰ, ਪਰ ਦੁਬਾਰਾ ਨੀ ਇਹ ਜਿਹੜਾ ਉਹ ਕਰ ਸਕੇ। ਪਰ ਇਹ ਲਈ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇ ਉੱਤੇ ਆਪਣਾ ਜਿਹੜਾ
ਹਾਂਜੀ ਤੋ ਸਾਥੀ ਜੀ, ਮੇਰੇ ਖਿਆਲ ਆਪਣੀ ਗੱਲਬਾਤ ਕਾਫੀ ਡਿਟੇਲ ਦੇ ਵਿੱਚ ਸਾਥੀਆਂ ਨਾਲ ਹੋਈ ਆ, ਪਰ ਤੁਸੀਂ ਸਾਥੀ ਜੀ ਇਹਦੇ ਵਿੱਚ ਕੁਛ ਹੋਰ ਤੁਸੀਂ ਕੋਈ ਐਡ ਕਰਨਾ ਚਾਹੋ, ਖਾਸ ਕਰਕੇ ਜਿਹੜਾ ਨੋਟਾ ਦਾ ਜਿਹੜਾ ਸੰਘਰਸ਼ ਵਾ ਜਮਹੂਰੀਅਤ ਹਿੰਦੁਸਤਾਨ ਦੀ, ਇਹਦੇ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਹੋਰ ਕੁਛ ਐਡ ਕਰਨਾ ਚਾਹੋ?
ਹਾਂਜੀ, ਬੇਸਿਕਲੀ ਅਸੀਂ ਜਿਹੜਾ ਨੋਟਾ ਦਾ ਫੈਸਲਾ ਕੀਤਾ ਹੈਗਾ
ਜੀ,
ਉਹ ਅਸੀਂ ਜਿਹੜਾ ਸਾਡਾ ਜ਼ਮੀਨੀ ਸੰਘਰਸ਼ ਚੱਲ ਰਿਹਾ ਹੈਗਾ ਜ਼ਮੀਨ ਦੀ ਕਾਨੂੰਨੀ ਮੰਗ ਦੇ ਖਿਲਾਫ
ਜੀ,
ਉਸ ਦੇ ਮੱਦੇ ਨਜ਼ਰ ਇਹ ਫੈਸਲਾ ਕੀਤਾ ਹੈਗਾ। ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਜ਼ਮੀਨ ਦਾ ਸੰਘਰਸ਼ ਆ ਇਹ ਇਕੱਲਾ ਆਰਥਿਕ ਰਾਹਤ ਦੇ ਲਈ ਨਹੀਂ ਹੈਗਾ, ਨਾ ਹੀ ਇਹ ਇਕੱਲੀ ਆਰਥਿਕ ਲੜਾਈ ਦੇ ਨਾਲ ਇਹਨੇ ਸਿਰੇ ਚੜ੍ਹਨਾ ਹੈਗਾ
ਜੀ।
ਜ਼ਮੀਨੀ ਸੰਘਰਸ਼ ਆਪਣੇ ਆਪ ਵਿੱਚ ਇੱਕ ਰਾਜਨੀਤਿਕ ਲੜਾਈ ਹੈ ਵੀ ਲੋਕਾਂ ਨੂੰ ਬਿਨਾਂ ਰਾਜਨੀਤਿਕ ਤੌਰ ਤੇ ਚੇਤਨ ਕੀਤੇ ਇਹ ਲੜਾਈ ਹੈ ਜਿਹੜੀ ਉਹ ਸਿਰੇ ਨੀ ਚੜ੍ਹਨੀ ਹੈਗੀ। ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਇਸ ਸਮੇਂ ਜਦੋਂ ਇਹ ਪੂਰਾ ਇਲੈਕਸ਼ਨ ਦੇ ਵਿੱਚ ਰਾਜਨੀਤਿਕ ਮਾਹੌਲ ਬਣਿਆ ਹੋਇਆ ਤਾਂ ਉਹਦੇ ਵਿੱਚ ਸਾਨੂੰ ਆਪਦੀ ਗੱਲ ਵੀ ਰੱਖਣੀ ਚਾਹੀਦੀ ਆ, ਆਪਦੀ ਗੱਲ ਵੀ ਕਹਿਣੀ ਚਾਹੀਦੀ ਆ ਕਿ ਇਹ ਜ਼ਮੀਨ ਦਾ ਘੋੜਾ ਉਹ ਕਿਸ ਢੰਗ ਦੇ ਨਾਲ ਅੱਗੇ ਵਧੂ ਤੇ ਜਿਹੜੀ ਇਹਦੇ ਨਾਲ ਜੁੜੀ ਹੋਈ ਰਾਜਨੀਤੀ ਹੈਗੀ ਆ ਉਹ ਕਿਹੜੀ ਆ ਤੇ ਸਾਨੂੰ ਉਹ ਕਿਵੇਂ ਅੱਗੇ ਲੈ ਕੇ ਜਾਣੀ ਚਾਹੀਦੀ ਹੈ।
ਬਿਲਕੁਲ,
ਕਿਉਂਕਿ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਪੂਰੇ ਹਿੰਦੁਸਤਾਨ ਦੇ ਅੰਦਰ ਚਾਹੇ ਵੱਖਰੇ ਵੱਖਰੇ ਸਮੇਂ ਜਿੰਨੇ ਵੀ ਇਹ ਲੈਂਡ ਰਿਫੋਰਮ ਆਏ
ਜੀ,
ਪਰ ਉਹ ਇੰਪਲੀਮੈਂਟ ਨਹੀਂ ਹੋਇਆ ਜੀ। 2009 ਦੇ ਵਿੱਚ ਪਲੈਨਿੰਗ ਕਮਿਸ਼ਨ ਨੇ ਇੱਕ ਕਮੇਟੀ ਬਣਾਈ, ਉਹਦੀ ਰਿਪੋਰਟ ਆ ਜਿਹੜੀ, ਉਹਨੇ ਵੀ ਇਹ ਕਿਹਾ ਕਿ ਇਹ ਅਨਫੋਲਡਿੰਗ ਏਜੰਡਾ ਅਜੇ ਵੀ ਹਿੰਦੁਸਤਾਨ ਦੇ ਵਿੱਚ, ਤੇ ਇਹ ਹਿੰਦੁਸਤਾਨ ਦੇ ਵਿੱਚ ਅਜੇ ਵੀ ਜਿਹੜੀ ਜ਼ਮੀਨ ਜੀ ਆ ਪ੍ਰੋਪਰ ਉਹ ਵੰਡ ਨਹੀਂ ਹੋਈ। ਇਹ ਗਵਰਨਮੈਂਟ ਦਾ ਡਾਟਾ, ਇਹ ਗਵਰਨਮੈਂਟ ਦਾ ਜਿਹੜਾ ਪਲੈਨਿੰਗ ਕਮਿਸ਼ਨ ਆ ਉਹਦੀ ਰਿਪੋਰਟ ਆ। ਤੇ ਅੱਜ ਵੀ ਜਦੋਂ ਹਿੰਦੁਸਤਾਨ ਚ ਇਹ ਸਵਾਲ ਸਾਡੇ ਸਾਹਮਣੇ ਖੜਾ ਤਾਂ ਇਹ ਕਿਉਂਕਿ ਇਹ ਬੇਸਿਕ ਕੁਐਸਚਨ ਆ, ਹੈ ਨਾ, ਇਹ ਇਸ ਕਰਕੇ ਜੇ ਬੇਸਿਕ ਕੁਐਸਚਨ ਦੇ ਉੱਤੇ ਕੋਈ ਐਜੂਕੇਸ਼ਨ ਬਿਲਡ ਹੁੰਦੀ ਆ ਤਾਂ ਉਹਨੇ ਦੂਰ ਤੱਕ ਉਹਦੇ ਸਿੱਟੇ ਹੋਣੇ ਨੇ, ਉਹਦੀ ਲੜਾਈ ਵੀ ਆ ਜਿਹੜੀ ਉਹ ਲੰਬੀ ਹੋਣੀ ਹੈਗੀ ਆ। ਬਿਨਾਂ ਸੱਤਾ ਨੂੰ ਚੈਲੰਜ ਕੀਤੇ ਹੋਏ ਇਹ ਜ਼ਮੀਨ ਦੀ ਜਿਹੜੀ ਵੰਡ ਆ ਉਹ ਸਿਰੇ ਆ ਜਿਹੜੀ ਉਹ ਨਹੀਂ ਚੜ੍ਹਨੀਗੀ। ਇਸ ਕਰਕੇ ਅਸੀਂ ਇਸ ਵਾਰ ਗਏ ਹਾਂ ਇਲੈਕਸ਼ਨ ਦੇ ਵਿੱਚ ਤੇ ਜਾ ਕੇ ਉੱਥੇ ਪ੍ਰਚਾਰ ਕੀਤਾ ਕਿ ਸਾਨੂੰ ਨੋਟਾਂ ਦਾ ਬਟਨ ਦੱਬਣਾ ਚਾਹੀਦਾ, ਸਾਨੂੰ ਜਿਹੜੀਆਂ ਇਸ ਸਮੇਂ ਦੀਆਂ ਮੌਜੂਦਾ ਹਾਕਮ ਜਮਾਤੀ ਪਾਰਟੀਆਂ ਨੇ ਇਹਨਾਂ ਤੇ ਸਾਨੂੰ ਕਿਸੇ ਦੇ ਕੋਈ ਭਰੋਸਾ ਨਹੀਂ ਹੈਗਾ ਕਿ ਇਹ ਜ਼ਮੀਨ ਦੇ ਸਟਰਗਲ ਨੂੰ ਅੱਗੇ ਵਧਾਉਣਗੀਆਂ, ਉਹਦੀ ਗੱਲ ਕਰਨਗੀਆਂ। ਵੀ ਇੱਕੋ ਇੱਕ ਰਾਹ ਸੰਘਰਸ਼ਾਂ ਦਾ ਰਾਹ, ਸਾਨੂੰ ਸੰਘਰਸ਼ਾਂ ਦੇ ਟੇਕ ਰੱਖ ਕੇ ਹੀ ਸਾਨੂੰ ਅੱਗੇ ਚੱਲਣਾ ਚਾਹੀਦਾ, ਤਾਂ ਹੀ ਜ਼ਮੀਨ ਦੀ ਵੰਡ ਹੋ ਸਕਦੀ ਆ, ਤਾਂ ਹੀ ਹਿੰਦੁਸਤਾਨ ਦੇ ਵਿੱਚ ਜਿਹੜੀ ਅਸਲ ਲੋਕਾਂ ਦਾ ਜਿਹੜਾ ਰਾਜ ਆ ਉਹ ਆ ਸਕਦਾ ਹੈਗਾ। ਉਸ ਤੋਂ ਬਿਨਾਂ ਇਹ ਸੰਭਵ ਨਹੀਂ ਹੋਣਾ।
ਬਿਲਕੁਲ ਬਿਲਕੁਲ ਸਾਥੀ ਜੀ, ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਥੀ ਮੁਕੇਸ਼ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਗੱਲਬਾਤ ਤੁਹਾਡੀ ਸੰਘਰਸ਼ਾਂ ਦੇ ਬਾਰੇ ਕਰਦੇ ਰਹਾਂਗੇ ਜੀ। ਸਤਿ ਸ੍ਰੀ ਅਕਾਲ ਜੀ।
ਹਾਂ, ਤੁਹਾਡਾ ਵੀ ਧੰਨਵਾਦ ਜੀ, ਤੇ ਸੁਣਨ ਵਾਲੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਕੋਈ ਵੀ ਕੁਐਸਚਨ ਹੋ ਤੇ ਅਸੀਂ ਉਹਦੇ ਲਈ ਜ਼ਰੂਰ ਗੱਲਬਾਤ ਕਰਨ ਲਈ ਹਰੇਕ ਸਮੇਂ ਹਾਜ਼ਰ ਰਹਾਂਗੇ।
ਬਿਲਕੁਲ, ਧੰਨਵਾਦ ਸਾਥੀ ਜੀ।
ਦੋਸਤੋ, ਇਹ ਸਨ ਸਾਡੇ ਦੋ ਸਾਥੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸਾਥੀ ਮੁਕੇਸ਼ ਮਲੌਦ ਅਤੇ ਸਾਥੀ ਗੁਰਮੁਖ ਸਿੰਘ। ਕੁਦਰਤੀ ਮੇਰੇ ਖਿਆਲ ਗੁਰਮੁਖ ਉਹਨਾਂ ਦੇ ਨਾਲ ਸਨ, ਇਸ ਲਈ ਗੱਲ ਹੋ ਗਈ। ਪਹਿਲਾਂ ਵੀ ਬਹੁਤ ਵਾਰੀ ਪ੍ਰੋਗਰਾਮ 'ਚ ਉਹਨਾਂ ਨੇ ਸ਼ਿਰਕਤ ਕੀਤੀ ਹੈ ਸਾਡੇ ਨਾਲ। ਤੋ
ਪਹਿਲਾਂ ਜਿੰਨੀ ਵਾਰੀ ਅਸੀਂ ਗੱਲਬਾਤ ਕੀਤੀ ਉਹ ਫੋਨ ਕਾਲ ਇੰਨੀ ਲੰਬੀ ਹੁੰਦੀ ਸੀਗੀ, ਇਹਨਾਂ ਦੀ ਗ੍ਰਿਫਤਾਰੀ ਹੁੰਦੀ ਰਹੀ, ਉਹ ਟਰੈਕ ਕਰਦੇ ਰਹਿੰਦੇ ਨੇ ਜਦੋਂ ਚੱਲਦੇ ਸੰਘਰਸ਼। ਔਰ ਇਹ ਵੀ ਗੱਲ ਦੱਸ ਜਾਈਏ ਕਿ ਸਾਥੀ ਗੁਰਮੁਖ ਸਿੰਘ ਹੁਣੀ ਵੀ ਪੀਐਸਯੂ ਉਹਦੇ ਵਿੱਚੋਂ ਆਏ ਨੇ। ਸੋ ਉੱਥੇ ਇੱਕ ਜਿਹੜਾ ਇਹ ਨੌਜਵਾਨ ਤਿਆਰ ਹੁੰਦੇ ਨੇ, ਹਨਾ, ਉਹ ਇੱਕ ਜਿਹੜਾ ਨੌਜਵਾਨਾਂ ਦੇ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਹੋ ਕੇ, ਉਸ ਤੋਂ ਬਾਅਦ ਫਿਰ ਜਿਹੜੇ ਵਿਦਿਆਰਥੀ ਸੰਘਰਸ਼ ਆ ਉਹ ਤੇ ਲੜਦੇ ਹੀ ਲੜਦੇ ਆ, ਪਰ ਉਸ ਤੋਂ ਬਾਅਦ ਫਿਰ ਇਹ ਜਿਹੜੇ ਜ਼ਮੀਨ ਵਾਲੇ ਜ਼ਮੀਨੀ ਪੱਧਰ ਜਿਹੜੇ ਸੰਘਰਸ਼ ਨੇ ਉਹਨਾਂ ਦੇ ਵਿੱਚ ਇਹ ਆ ਕੇ ਸਾਹਮਣੇ
ਆਉਂਦੇ ਨੇ। ਵਿਦਿਆਰਥੀ ਸੰਘਰਸ਼ ਇੱਕ ਸ਼ੁਰੂਆਤ ਹੈ ਉਹਨਾਂ ਦੀ, ਟ੍ਰੇਨਿੰਗ ਦਾ ਹਿੱਸਾ ਕਹਿ ਸਕਦੇ ਹਾਂ ਅਸੀਂ ਉਹਨਾਂ ਨੂੰ। ਸੋ ਜਦੋਂ ਬਹੁਤ ਵਾਰੀ ਇਹ ਸੁਣਨ ਨੂੰ ਮਿਲਦਾ ਕਿ ਜਿਹੜੇ ਵਿਦਿਆਰਥੀ ਨੇ ਯੂਨੀਵਰਸਿਟੀ ਚ ਜਦੋਂ ਜਾਂਦੇ ਨੇ ਉਹਨਾਂ ਦਾ ਕੰਮ ਸਿਰਫ ਔਰ ਸਿਰਫ ਪੜ੍ਹਾਈ ਕਰਨਾ ਹੋਣਾ ਚਾਹੀਦਾ। ਮੇਰਾ ਖਿਆਲ ਉਹ ਜਿਹੜੇ ਲੋਕ ਕਹਿ ਰਹੇ ਹੁੰਦੇ ਉਹਨਾਂ ਦਾ ਮਤਲਬ ਕਿਤਾਬੀ ਪੜ੍ਹਾਈ ਤੋਂ ਹੁੰਦਾ, ਹਾਲਾਂਕਿ ਜਿਹੜਾ ਉਹ ਕਿਤਾਬੀ ਪੜ੍ਹਾਈ ਹੈ ਸ਼ਾਇਦ ਉਹ ਤੁਹਾਡੀ ਇੱਕ ਵੋਕੇਸ਼ਨਲ ਟ੍ਰੇਨਿੰਗ ਹੈ, ਤੁਹਾਨੂੰ ਕਿਸੇ ਕਿੱਤੇ ਵਾਸਤੇ ਤਿਆਰ ਕਰ ਸਕਦੀ ਹੈ ਜਿਹਦੇ ਆਧਾਰ ਤੇ ਤੁਸੀਂ ਨੋਟ ਕਮਾਓਗੇ, ਔਰ ਨੋਟ ਵੀ ਜਿਹੜੇ ਕਿ ਤੁਹਾਨੂੰ ਇਹ ਪੂੰਜੀਵਾਦੀ ਸਿਸਟਮ 'ਚ ਇੱਕ ਸਰਵਾਈਵ ਕਰਨ ਲਈ ਇੱਕ ਉਹ ਮਜਬੂਰੀ ਹੈ ਸਾਡੀ ਸਾਰਿਆਂ ਦੀ। ਪਰ ਜਿਹੜੀ ਅਸਲ ਪੜ੍ਹਾਈ, ਅਸਲ ਟ੍ਰੇਨਿੰਗ ਹੈ ਉਹ ਇਸ ਤਰ੍ਹਾਂ ਦੇ ਜਥੇਬੰਦੀਆਂ 'ਚੋਂ ਜਾਂ ਇਸ ਤਰ੍ਹਾਂ ਦੇ ਸੰਘਰਸ਼ਾਂ 'ਚੋਂ ਨਿਕਲਦੀ ਹੈ, ਉੱਥੋਂ ਸਿੱਖਦੇ ਹਾਂ ਅਸੀਂ ਜਿਹੜੀ ਵਾਕਈ ਕਿ ਇੱਕ ਲੋਕ ਹਿੱਤਾਂ ਦੀ ਲੜਾਈ ਜਿਹੜੀ ਹੋ ਨਿਬੜਦੀ ਹੈ,
ਅਸਲੀ ਐਜੂਕੇਸ਼ਨ ਹੈ ਜਿਹੜੀ
ਜੀ। ਆਪਣੇ ਤੌਰ ਤੇ ਪ੍ਰੋਗਰਾਮ ਚ ਅੱਗੇ ਵਧਦੇ ਰਹਾਂਗੇ।
ਸਾਡੇ ਕੋਲ ਗੱਲਾਂ ਕਾਫੀ ਹੈ।
ਹਾਂਜੀ, ਗੱਲਾਂ ਦੀ ਘੱਟ ਕਦੀ ਨਹੀਂ ਹੁੰਦੀ। ਤੋ ਦੋਸਤੋ, ਇਸ ਤਰ੍ਹਾਂ ਤੁਸੀਂ ਸਾਡੇ ਨਾਲ ਰੇਡੀਓ ਇਨਕਲਾਬ ਦੇ ਮਾਧਿਅਮ ਨਾਲ ਜੁੜੇ ਰਹਿਣਾ।
ਹਾਂ ਕਹਿੰਦੇ ਨੇ ਹਾਕਮ ਫਿਰ ਵੀ ਮਹਾਨ ਠੀਕ ਹੈ। ਬਾਹਰ ਛੱਡੋ ਕੁੱਖ ਵਿੱਚ ਵੀ ਨਹੀਂ ਸਲਾਮਤ ਧੀ। ਸੁੱਖ ਸਵੇਲੀ ਜੰਮ ਪਵਾਂ ਕਰਦੀ ਉਡੀਕ ਇੱਕ ਹੈ ਹਾਏ ਸੁੱਖ ਸਵੇਲੀ ਜਮ ਪਵਾਂ ਕਰਦੀ ਉਡੀਕ ਹੈ ਕਹਿੰਦੇ ਨੇ ਹਾਕਮ ਫਿਰ ਵੀ ਮਹਾਲ ਠੀਕ ਹੈ ਕਹਿੰਦੇ ਨੇ ਹਾਕਮ ਫਿਰ ਵੀ ਮਹਾਲ ਠੀਕ ਹੈ
ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਪਲੈਨਟ 104.6 ਐਫਐਮ ਦੇ ਮਾਧਿਅਮ ਤੋਂ ਔਰ ਸਾਡਾ ਸਾਥ ਰਹੇਗਾ ਸ਼ਾਮ 6:30 ਵਜੇ ਤੱਕ ਗੀਤ ਕਾਫੀ ਵਧੀਆ ਗੀਤ ਲਿਖੇ ਜਾਂਦੇ ਨੇ ਜਿਹੜਾ ਗੀਤ ਹੁਣੇ ਚੱਲ ਰਿਹਾ ਸੀ ਮੇਰਾ ਖਿਆਲ ਉਹਨਾਂ ਦਾ ਨਾਮ ਸ਼ਾਇਦ ਸੁਖਦੀਪ ਜਾਂ ਜਸਦੀਪ ਬੱਦਣ ਬੱਦਣ ਸਰ ਨੇ ਮੈਨੂੰ ਯਾਦ ਰਹਿ ਗਿਆ ਫਸਟ ਨਾਮ ਯਾਦ ਨਹੀਂ ਹੈ ਤੋ ਜਿਹੜੀਆਂ ਪਹਿਲਾਂ ਸਾਥੀ ਗੱਲਾਂ ਕਰ ਰਹੇ ਸੀ ਕਿ ਜਿੰਨੀਆਂ ਵੀ ਹਾਕਮ ਜਾਂ ਕਾਬਜ਼ ਪਾਰਟੀਆਂ ਨੇ ਪਾਰਲੀਮੈਂਟਰੀ ਪਾਰਟੀਜ਼ ਉਹ ਆਮ ਜਿਹੜਾ ਇਨਸਾਨ ਹੈ ਉਹਦੇ ਹਿੱਤ ਦੀ ਕੋਈ ਬਹੁਤੇ ਕੁਛ ਨਹੀਂ ਕਰਦੀਆਂ ਗੱਲਾਂ ਭਾਵੇਂ ਕਰਦੀਆਂ ਨੇ ਬਹੁਤ ਪਰ ਐਕਚੁਅਲ ਜਿਹੜੀ ਡਿਲੀਵਰੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਸੋ ਇਹ ਗੀਤ 'ਚ ਵੀ ਇਸ ਤਰ੍ਹਾਂ ਦੀਆਂ ਹੀ ਗੱਲਾਂ ਸਨ ਕਿ ਆਮ ਲੋਕਾਂ ਵਾਸਤੇ ਕੁਛ ਨਹੀਂ ਹੈ ਪਰ ਹਾਂ ਉਹ ਲਿਪਾ ਪੋਚੀ ਕਰਕੇ ਕਹਿ ਦਿੰਦੇ ਆ ਕਿ ਮਾਹੌਲ ਠੀਕ ਹੈ
ਮਾਹੌਲ ਠੀਕ ਹੈ ਅਨੂ ਜੀ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਇਸ ਇਲੈਕਸ਼ਨ ਦੇ ਵਿੱਚ ਕਿ ਬੀਬੀਸੀ ਪੰਜਾਬੀ ਔਰ ਸਾਨੂੰ ਪੂਰਾ ਸ਼ੱਕ ਨਹੀਂ ਸਾਨੂੰ ਯਕੀਨ ਹੈ ਵੀ ਉਹਦੇ ਪਿੱਛੇ ਸ਼ਾਇਦ ਸਾਥੀ ਦਲਜੀਤ ਜੰਮੀ ਦਾ ਹੱਥ ਹੈ ਕਿਉਂਕਿ ਉਹ
ਸੀਨੀਅਰ ਪੱਤਰਕਾਰ ਨੇ ਬੀਬੀਸੀ
ਪੰਜਾਬੀ ਦੇ ਉਹਨਾਂ ਨੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਤੇ ਕਿਸਾਨ ਜਥੇਬੰਦੀਆਂ ਦੀ ਬਹੁਤ ਵਧੀਆ ਕਵਰੇਜ ਕੀਤੀ ਹੈ ਜਿਹੜੀਆਂ ਨੋਟਾਂ ਦੇ ਬਾਰੇ ਦੇ ਵਿੱਚ
ਜਿਹੜੀ ਕਿ ਹੁਣ ਤੱਕ ਕਦੀ ਨਹੀਂ ਹੋਈ
ਜਿਹੜੀ ਹੁਣ ਤੱਕ ਕਦੀ ਨਹੀਂ ਹੋਈ
ਕਾਫੀ ਸਾਲਾਂ ਤੋਂ ਸੰਘਰਸ਼ ਮੈਂ ਕਿਹਾ 5 ਸਾਲ ਤੋਂ ਤੇ ਉੱਪਰ ਹੋ ਗਿਆ ਟਾਈਮ
ਹਾਂਜੀ ਬਿਲਕੁਲ ਜੀ ਉਹ ਵੀ ਤੇ ਨਾਲ ਦੂਸਰਾ ਇਹ ਖਾਸ ਕਰਕੇ ਉਹਨਾਂ ਨਾਲ ਤੇ ਜਿਹੜੀ ਉਹ ਮੈਂ ਸ਼ਬਦ ਇੱਥੇ ਰੇਡੀਓ ਤੇ ਵਰਤਣਾ ਚਾਹੁੰਦੀ ਜਿਹੜੀਆਂ ਮੈਂ ਡਿਬੇਟ ਵੇਖੀਆਂ ਨੇ ਹੁੰਦੀਆਂ ਪੰਜਾਬੀ ਚੈਨਲਾਂ ਦੇ ਉੱਪਰ ਜਾਂ ਹਿੰਦੀ ਚੈਨਲ ਦੇ ਉੱਪਰ ਇੱਕ
ਹਾਂ ਉਹ ਇੱਕ ਤੇ ਕੋਈ ਸਾਰੇ ਇੱਕੋ ਟਾਈਮ ਤੇ ਗੱਲ ਕਰੀ ਜਾ ਰਹੇ ਨੇ ਕਿਸੇ ਦੀ ਕੋਈ ਸੁਣਦੀ ਨੀ ਉਹ ਮੇਰਾ ਤੇ ਸਿਰ ਦੁਖਣ ਲੱਗ ਪੈਂਦਾ 2-4 ਮਿੰਟ ਸੁਣਨ ਤੋਂ ਬਾਅਦ ਔਰ
ਕੋਈ ਮੁੱਦੇ ਦੀ ਉਹਨੂੰ
ਕੋਈ ਮੁੱਦੇ ਦੀ ਨਹੀਂ ਹੁੰਦੀ
ਇੱਕ ਦੂਜੇ ਦੀਆਂ ਜੜਾਂ ਉਹ ਪੱਟਣ ਨੂੰ ਫਿਰਦੇ ਆ ਸੋ
ਜਿਹੜਾ ਕੋਈ ਥੋੜੀ ਜਿਹੀ ਸਾਰਥਕ ਗੱਲ ਕਰਦਾ ਉਹ ਜਿਹੜੇ ਉਹ ਪ੍ਰੈਜ਼ੈਂਟਰ ਜਾਂ ਡਿਬੇਟ ਦੇ ਉਹ ਚੇਅਰ ਕਰਨ ਵਾਲੇ ਹੁੰਦੇ ਆ ਉਹਨੂੰ ਬਿਲਕੁਲ ਘੱਟ ਮੌਕਾ ਦਿੰਦੇ ਨੇ ਗੱਲ ਕਰਨ ਦਾ
ਮਤਲਬ ਤੜਕੇ ਵਾਲਾ ਕੰਮ ਹੋਣਾ
ਚਾਹੀਦਾ
ਸਨਸਨੀ ਉਹ ਇਹੋ ਜਿਹਾ ਮਾਹੌਲ ਮੀਡੀਆ ਦਾ ਬਣਿਆ ਹੋਇਆ ਕੋਈ ਸੀਰੀਅਸਲੀ ਇਸ ਮਸਲੇ ਡਿਸਕਸ ਨਹੀਂ ਕਰਦਾ ਪਰ ਸਾਨੂੰ ਇਹ ਖੁਸ਼ੀ ਹੈ ਮੇਰੀ ਫੇਸਬੁੱਕ ਤੇ ਇਹ ਸਾਰੀਆਂ ਜਿੰਨੀਆਂ ਵੀ ਇਹ ਵੀਡੀਓ ਨੇ ਇਹ ਸ਼ੇਅਰ ਹੋਈਆਂ ਨੇ
ਭਾਰਤੀ ਜੀ ਇਹ ਚਲਾ ਕੇ ਉਸ ਤੋਂ ਬਾਅਦ ਥੋੜੀ ਜਿਹੀ ਕਿਉਂਕਿ ਕਾਫੀ ਲੋਕ ਜਿਹੜੇ ਪਹਿਲਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਆਸਵੰਦ ਸਨ ਹੁਣ ਵੀ ਕੁਝ ਇੱਕ ਕੈਂਡੀਡੇਟਸ ਹੈਗੇ ਨੇ ਪੰਜਾਬ ਚ ਜਿਨ੍ਹਾਂ ਤੋਂ ਲੋਕਾਂ ਨੂੰ ਬੜੀਆਂ ਆਸਾਂ ਨੇ ਮੇਰਾ ਖਿਆਲ ਹੈ ਕਿ ਸਾਡਾ ਫਰਜ਼ ਬਣਦਾ ਕਿ ਉਹਨਾਂ ਤੇ ਵੀ ਥੋੜੀ ਜੀ ਜ਼ਰੂਰ ਵਿਚਾਰ ਕਰੀਏ ਅੱਜ ਦੇ ਪ੍ਰੋਗਰਾਮ ਚ ਸੋ ਆਪਾਂ ਪਹਿਲੇ
ਸੋ ਦੋਸਤੋ ਇਹ ਬੀਬੀਸੀ 2 ਮਿੰਟ ਦੀ ਹੈ ਇਹ ਔਰ ਸੱਚੀ ਦੇ ਵਿੱਚ ਜਦੋਂ ਤੁਸੀਂ ਵੇਖਦੇ ਹੋ ਸੱਚੀ ਦੇ ਵਿੱਚ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਨੇ ਇਹ ਤੇ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਨਾਲ ਜੁੜਿਆ ਹੋਇਆ ਅੰਮ੍ਰਿਤਧਾਰੀ ਨੌਜਵਾਨ ਹੈ ਜਿਹੜਾ ਉਹ ਗੱਲਬਾਤ ਕਰ ਰਿਹਾ ਹੈ ਸੋ ਉਹਦੇ ਵਿੱਚ ਬਾਅਦ ਚ ਔਰਤਾਂ ਦੀ ਵੀ ਸ਼ਮੂਲੀਅਤ ਹੈ ਸੋ ਉਹ ਤੁਹਾਡੇ ਨਾਲ ਚਲਾਉਣ ਲੱਗਿਆ ਜੀ ਇਹ
ਆਪਾਂ ਤਾਂ ਆਪਦੀ ਜ਼ਮੀਨ ਸੰਘਰਸ਼ ਕਮੇਟੀ ਨਾਲ ਖੜੇ ਹਾਂ ਡਟ ਕੇ ਪਹਿਲਾਂ ਲੜ ਕੇ ਮੁਕਾਬਲੇ ਜਿੱਤੇ ਨੇ ਹੁਣ ਵੀ ਐਂ ਮੁਕਾਬਲੇ ਲੈਵਾਂਗੇ ਜਿੱਤ ਕੇ
ਸੰਗਰੂਰ ਦੇ ਪਿੰਡ ਤੋਲੇਵਾਲ ਦੇ ਇਹ ਲੋਕ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਪਰ ਹੱਕ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ ਨਿਯਮ ਮੁਤਾਬਿਕ ਪੰਚਾਇਤ ਅਧੀਨ ਆਉਂਦੀ ਸ਼ਾਮਲਾਟ ਜ਼ਮੀਨ ਵਿੱਚ 1/3 ਹਿੱਸਾ ਦਲਿਤ ਵਰਗ ਨੂੰ ਦੇਣਾ ਲਾਜ਼ਮੀ ਹੈ ਆਪਣੇ ਹਿੱਸੇ ਦੀ ਜ਼ਮੀਨ ਦੇ ਲਈ ਸੰਘਰਸ਼ ਕਰ ਰਹੇ ਇਹ ਲੋਕ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨੋਟਾ ਦਾ ਬਟਨ ਦਬਾਉਣਾ ਚਾਹੁੰਦੇ ਨੇ ਭਾਵ ਵੋਟ ਕਿਸੇ ਨੂੰ ਨਹੀਂ ਦੇਣੀ
ਪੰਚਾਇਤੀ ਜ਼ਮੀਨ ਲੈਣ ਲਈ ਬਹੁਤ ਹੀ ਸੰਘਰਸ਼ ਕੀਤਾ ਸਾਡੀ ਕਿਸੇ ਨੇ ਵੀ ਮਦਦ ਨਹੀਂ ਕੀਤੀ ਸਾਡੇ ਛੋਟੇ ਛੋਟੇ ਬੱਚੇ ਲੈ ਕੇ ਅਸੀਂ ਧਰਨੇ ਤੇ ਰੁਲੀਆਂ ਨਾ ਹੀ ਸਾਡੀ ਕਿਸੇ ਪਾਰਟੀ ਵਾਲੇ ਨੇ ਸਪੋਰਟ ਕੀਤੀ ਆ ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਪਾਰਟੀ ਦੇ ਸਪੋਰਟ ਨਹੀਂ ਕਰਦੇ ਅਸੀਂ ਨੋਟੇ ਦਾ ਹੀ ਬਟਨ ਦਬਾਵਾਂਗੇ
ਸਰਪੰਚ ਵੀ ਚੁਣ ਲਿਆ ਪਤਾ ਦੋ ਮੈਂਬਰ ਵੀ ਚੁਣ ਲਿਆ ਨਾ ਪੰਚਾਇਤ ਵੀ ਸਾਡੀ ਬਣ ਗਈ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਬਾਕੀ ਤਾਂ ਦੱਬਾਂਗੇ ਪੋਲਿੰਗ ਬੂਥ ਵੀ ਲਾਵਾਂਗੇ ਨੋਟਾਂ ਦਾ
ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਇਹਨਾਂ ਪਿੰਡ ਵਾਲਿਆਂ ਦੀ ਦਲੀਲ ਹੈ ਕਿ ਜਦੋਂ ਕਿਸੇ ਸਿਆਸੀ ਪਾਰਟੀ ਨੇ ਉਹਨਾਂ ਦਾ ਸੰਘਰਸ਼ ਵਿੱਚ ਸਾਥ ਹੀ ਨਹੀਂ ਦਿੱਤਾ ਤਾਂ ਵੋਟ ਵੀ ਕਿਉਂ ਪਾਈਏ
ਅਸੀਂ 33 ਸਾਲਾਂ ਦੀ ਜ਼ਮੀਨ ਮੰਗ ਰਹੇ ਹਾਂ ਜੀ ਪੱਟੇ ਤੇ ਸਾਨੂੰ ਦਿੱਤੀ ਨਹੀਂ ਜਾ ਰਹੀ ਸਾਡੀ ਕੋਈ ਸੁਣ ਨਹੀਂ ਰਿਹਾ ਅਸੀਂ ਤਾਂ ਫਿਰ ਹੁਣ ਐਤਕੀ ਜੀ ਇਹੀ ਫੈਸਲਾ ਕੀਤਾ ਵੀ ਵੋਟ ਅਸੀਂ ਕਿਸੇ ਨੂੰ ਮਿਲੇ ਪਾਉਣੀ ਨੋਟਾਂ ਵਾਲਾ ਬਟਨ ਦਬਾਵਾਂਗੇ
ਸਾਨੂੰ ਹੁਣ ਤੱਕ ਹਨਾ ਸਰਕਾਰਾਂ ਵੱਲੋਂ ਜਾਂ ਪੰਚਾਇਤ ਅਫਸਰਾਂ ਵੱਲੋਂ ਹਨਾ ਲਾਰੀ ਲਾਏ ਗਏ ਨੇ ਵੀ ਸਾਨੂੰ ਕਿਸੇ ਨੇ ਮਾਲਕਾਂ ਦਾ ਹੱਕ ਨਹੀਂ ਦਿੱਤਾ ਹੈਗਾ ਅਸੀਂ ਹੁਣ ਸਰਕਾਰ ਤੋਂ ਤਾਂ ਕੀ ਅਸੀਂ ਅੜ ਕੇ ਕਹਿਣਾ ਵੀ ਅਸੀਂ ਇਸ ਵਾਰੀ 33 ਸਾਲਾਂ ਜ਼ਮੀਨ ਲਵਾਂਗੇ ਜੇ ਨਹੀਂ ਦਿੰਦੇ ਅਸੀਂ ਜਦੋਂ ਜਹਦ ਕਰਾਂਗੇ ਸੰਘਰਸ਼ ਕਰਾਂਗੇ ਲੜਾਂਗੇ ਸਰਕਾਰਾਂ ਨਾਲ
ਮੁਸ਼ਕਲ ਨਾਲ ਜ਼ਮੀਨ ਲੈਣੀ ਪਈ ਤੇ ਅਸੀਂ ਧਰਨੇ ਨਜ਼ਾਰੇ ਕੀਤੇ ਤੇ ਅਸੀਂ ਖੇਤਾਂ ਦੇ ਵਿੱਚ ਰੋਲੀਆਂ ਤੇ ਵੱਟਾਂ ਤੇ ਸਾਡੇ ਨਾਲ ਡੰਗ ਡੰਗੋਰਾ ਵੀ ਹੋਇਆ। ਅਸੀਂ ਹੁਣ ਇਸ ਵਾਰੀ ਲੋਟੇ ਦੀ ਵਟਣ ਦਵਾਵਾਂਗੇ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਜੁੜੇ ਇਹ ਲੋਕ ਕਿਸੇ ਇੱਕ ਪਾਰਟੀ ਜਾਂ ਉਮੀਦਵਾਰ ਤੋਂ ਨਾਰਾਜ਼ ਨਹੀਂ ਹਨ, ਸਗੋਂ ਨਾਰਾਜ਼ਗੀ ਪੂਰੇ ਸਿਸਟਮ ਪੂਰੀ ਵਿਵਸਥਾ ਦੇ ਨਾਲ ਹੈ ਜੋ ਉਹਨਾਂ ਨੂੰ ਕਾਨੂੰਨੀ ਹੱਕ ਦਿਵਾਉਣ ਦੇ ਲਈ ਉਹਨਾਂ ਦੇ ਨਾਲ ਨਹੀਂ ਸੀ।
ਹਾਂਜੀ ਭਾਰਤੀ ਜੀ, ਇਹਦੇ ਤੇ
ਹਾਂਜੀ ਹਾਂਜੀ ਬਸ ਇਹ ਕਾਫੀ ਕਾਫੀ ਪਾਵਰਫੁਲ ਹੈ ਜੀ ਇਹਨਾਂ ਦੀ ਕਵਰੇਜ। ਬੀਬੀਸੀ ਨੇ ਉਹ ਕਿਸਾਨ ਜਥੇਬੰਦੀਆਂ ਨੇ ਸਾਥੀ ਉਗਰਾਹਾਂ ਦੀ ਵੀ ਗੱਲਬਾਤ ਹੈ, ਉਹ ਇੱਕ ਕਿਸਾਨੀ ਪੱਖੋਂ ਉਹ ਵੀ ਚਲਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜੇ ਟਾਈਮ ਮਿਲਿਆ ਆਪਾਂ ਨੂੰ। ਸੋ ਬਹੁਤ ਇਹ ਸਰਾਹਣਾ ਵਾਲੀ ਗੱਲ ਹੈ ਜੀ, ਚੰਗੀ ਗੱਲ ਹੈ ਇਹੋ ਜਿਹੀਆਂ ਗੱਲਾਂ ਲੋਕਾਂ ਤੱਕ ਪਹੁੰਚ ਰਹੀਆਂ ਕਿ ਇੱਕ ਹੋਰ ਵੀ ਇਹ ਵੀ ਇੱਕ ਅਲਟਰਨੇਟਿਵ ਹੀ ਹੈ
ਜੀ। ਹਾਂ, ਕਿਉਂਕਿ ਅਗਰ ਉਹ ਜਿੰਨੇ ਵੀ ਰਾਜਨੀਤਿਕ ਪੱਖ ਜਾਂ ਧਿਰਾਂ ਨੇ ਜਾਂ ਉਹ ਸਿਸਟਮ ਆ ਉਹ ਇੱਕ ਇਹੋ ਜਿਹੇ ਕ੍ਰਾਈਸਿਸ ਚ ਤੱਕ ਪਹੁੰਚ ਗਿਆ ਕਿ ਉਹ ਕਿਸੇ ਵੀ ਵਿਅਕਤੀ ਲਈ ਜਾਂ ਜਿਹੜਾ ਵੀ ਕੋਈ ਨਾਗਰਿਕ ਹੈ ਉਸ ਦੇਸ਼ ਦਾ ਉਹਦੇ ਲਈ ਉਹ ਕੰਮ ਕਰਦਾ ਹੀ ਨਹੀਂ। ਸੋ ਉਹ ਮੇਰਾ ਖਿਆਲ ਹੈ ਕਿ ਉਹ ਇੰਨੀ ਜ਼ਿਆਦਾ ਕੀ ਡਿਕਲਾਈਨ ਤੱਕ ਗੱਲ ਘਾਰ ਤੱਕ ਜਾਂ ਨਿਗਾਰ ਚ ਪਹੁੰਚ ਗਈ ਹੈ ਕਿ ਲੋਕਾਂ ਨੂੰ ਖੁਦ ਮੁਖਤਿਆਰ ਹੋਣਾ ਪੈ ਰਿਹਾ। ਤੋ ਉਹ ਵਧੀਆ ਗੱਲ ਹੈ, ਸਾਡੇ ਮੁਤਾਬਿਕ ਤਾਂ ਚੰਗੀ ਗੱਲ ਹੈ। ਕਾਫੀ ਸਾਰੇ ਲੋਕ ਇਹਨੂੰ ਸ਼ਾਇਦ ਲੋਲੈਸਨੈਸ ਜਾਂ ਅਰਾਜਕਤਾ ਵਾਲੀ ਗੱਲ ਦੱਸਣ, ਪਰ ਲੋਕਾਂ ਕੋਲ ਸ਼ਾਇਦ ਕੋਈ ਹੋਰ ਰਸਤਾ ਹੀ ਨਹੀਂ ਰਹਿ ਗਿਆ।
ਬਿਲਕੁਲ 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 ਅਨੰਦ ਜੀ, ਤੁਸੀਂ ਉਹ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਜਿਹੜਾ ਯੂਨਾਈਟਿਡ ਫਰੰਟ ਜਿਹੜਾ
ਮੇਰੇ ਖਿਆਲ ਉਹਦਾ ਨਾਂ ਕੀ ਪੀਡੀਏ
ਸਾਥੀਆਂ ਨੇ ਵੀ ਦੱਸਿਆ ਖੁਦ ਧਨਾੜ
ਧਨਾੜ ਹੈ, 650 ਏਕੜ ਕੇ 600 ਏਕੜ ਤੋਂ ਜ਼ਿਆਦਾ ਜਿਸ ਵਿਅਕਤੀ ਦੀ ਜ਼ਮੀਨ ਹੈ।
ਹਾਂਜੀ, ਸੋ ਅਸੀਂ ਬਿਲਕੁਲ ਵੀ ਇਹ ਜਿਹੜਾ ਚੌਥਾ ਫਰੰਟ ਬਣਿਆ, ਤੀਜਾ ਨੀ ਹੁਣ ਚੌਥਾ ਬਣ ਚੁੱਕਿਆ,
ਆਮ ਆਦਮੀ ਪਾਰਟੀ ਵੀ ਆਏਗਾ ਦੇਖਦੇ
ਜਾਓ ਬਹੁਤ ਕੁਛ। ਔਰ ਇਹ ਅਸਲ ਦੇ ਵਿੱਚ ਇਹ ਅਨੂ ਜੀ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਇਹ ਟਾਈਮ ਆਊਗਾ, ਇਹ ਜ਼ਮੀਨ ਤਿਆਰ ਹੋ ਰਹੀ ਹੈ ਜਦੋਂ ਅਸਲ ਦੇ ਵਿੱਚ ਜਿਹੜੇ ਲੋਕ ਪੱਖੀ ਲੋਕ ਨੇ ਉਹ ਸਾਹਮਣੇ ਆਉਣਗੇ, ਜੋ ਇਹ ਸਾਰਿਆਂ ਨੂੰ ਜਦੋਂ ਪਰਤਾ ਲਿਆ। ਪਰ ਹੋਪਫੁਲੀ ਉਦੋਂ ਤੱਕ ਕੋਈ ਮਾਹੌਲ ਇੰਨਾ ਖਰਾਬ ਨਾ ਹੋਵੇ ਵੀ ਉਹ ਲੋਕ ਪੱਖੀ ਜਿਹੜੇ ਲੋਕ ਨੇ ਉਹਨਾਂ ਦੇ ਵੀ ਕਤਲ ਹੋਣ ਜਾਂ ਇਹੋ ਜਿਹੀ ਕੋਈ ਮਾਹੌਲ ਬਣ ਜਾਵੇ। ਪਰ ਇਹ ਉਹ ਟਾਈਮ ਜਿਹੜਾ ਹੈਗਾ ਉਹ ਆਉਣਾ ਹੀ ਆਉਣਾ ਆ। ਪਰ ਜਿਹੜੇ ਇਹ ਜਿਹੜੇ ਸੰਘਰਸ਼ ਚੱਲ ਰਹੇ ਨੇ ਜ਼ਮੀਨੀ ਪੱਧਰ ਦੇ ਮਜ਼ਦੂਰਾਂ ਤੇ ਕਿਸਾਨਾਂ ਦੇ, ਇਹ ਇੱਕ ਮਾਹੌਲ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ, ਲੋਕਾਂ ਨੂੰ ਇੱਕ ਤਿਆਰ ਕੀਤਾ ਜਾ ਰਿਹਾ ਹੈ ਕਿ ਜਿਹੜਾ ਇੱਕ ਵੱਡੇ ਸੰਘਰਸ਼ ਦੇ ਵਿੱਚ ਇਹ ਕਿਵੇਂ ਤਬਦੀਲ ਹੋਵੇ। ਹਾਂ, ਪੋਲਿਟਿਕਸ ਦੇ ਵਿੱਚ ਸ਼ਾਮਿਲ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਇੱਕ ਸਾਰਥਕ ਪੋਲਿਟਿਕਸ ਦੇ ਵਿੱਚ। ਪਰ ਜਿਹੜੀ ਪੰਜਾਬ ਦੇ ਵਿੱਚ ਜਿੱਦਾਂ ਉਹ ਪੋਲਿਟਿਕਸ ਚੱਲ ਰਹੀ ਹੈ, ਵੋਟਾਂ ਪੰਜਾਬ ਕੀ ਜੀ ਦੁਨੀਆਂ ਦੀ ਗੱਲ ਕਰ ਲਓ ਤੁਸੀਂ, ਇਵੇਂ ਹੀ ਆ, ਸਭ ਕੁਝ ਖਰੀਦਿਆ ਜਾਂਦਾ। ਸੋ ਉਹਦੇ ਵਿੱਚ ਜਿਹੜਾ ਹਿੱਸਾ ਲੈਣਾ ਕੋਈ ਨਾ ਮੈਨੂੰ ਨਹੀਂ ਲੱਗਦਾ।
ਹਾਂ, ਔਰ ਇੱਥੋਂ ਦੇ ਸਿਸਟਮ ਚ ਮੈਨੂੰ ਲੱਗਦਾ ਸਾਡੇ ਕੋਲ ਪ੍ਰੋਵੀਜ਼ਨ ਨਹੀਂ ਹੈਗੀ ਨੋਟਾਂ ਵਾਲੀ, ਨਨ ਆਫ ਦੀ ਅਬਵ, ਤੁਹਾਨੂੰ ਕਿਸੇ ਨਾ ਕਿਸੇ ਨੂੰ ਵੋਟ ਪਾਉਣੀ ਪੈਂਦੀ ਹੈ। ਸੋ ਇਹ ਵੀ ਇੱਕ ਵਧੀਆ ਚੀਜ਼ ਹੈ ਕਿ ਉਹ ਇੱਥੇ ਤੁਸੀਂ ਆਪਣੀ ਵੋਟ ਨੂੰ ਡਿਸਟਰੋਏ ਕਰ ਸਕਦੇ ਹੁੰਦੇ ਹੋ, ਤੁਸੀਂ ਅਗਰ ਇੱਕ ਜਗ੍ਹਾ ਟਿਕ ਲਗਾਉਣੀ ਹੈ, ਦੋ ਤਿੰਨ ਜਗ੍ਹਾ ਲਗਾਤੀ ਹੋ, ਮਤਲਬ ਕਿ ਤੁਸੀਂ ਆਪਣੀ ਵੋਟ ਸਪੋਇਲ ਕਰ ਦਿੱਤੀ ਹੈ, ਕਿਸੇ ਨੂੰ ਵੀ ਨਹੀਂ ਪਈ ਹੋ। ਪਰ ਮੈਨੂੰ ਲੱਗਦਾ ਕਿ ਇਹਦੇ ਨਾਲੋਂ ਜਿਹੜਾ ਇੱਥੇ ਸਿਸਟਮ, ਬਾਕੀ ਕਾਫੀ ਸਾਰੇ ਦੇਸ਼ਾਂ 'ਚ ਇਸ ਤਰ੍ਹਾਂ ਹੀ ਹੈ, ਇਹ ਭਾਰਤ ਵਾਲਾ ਵੀ ਕਿਤੇ ਕਿਤੇ ਹੈਗਾ ਪਰ ਹਰ ਜਗ੍ਹਾ ਨਹੀਂ ਹੈ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਮੈਂ ਗਲਤ ਵੀ ਹੋ ਸਕਦੀ ਹਾਂ। ਪਰ ਇਹ ਜਿਹੜੀ ਨਨ ਆਫ ਦੀ ਅਬਵ, ਮਤਲਬ ਕਿ ਅਸੀਂ ਤੁਹਾਡੀ ਜਿੰਨੀਆਂ ਵੀ ਤੁਸੀਂ ਸਾਨੂੰ ਇਹ ਆਪਸ਼ਨ ਦਿੱਤੀਆਂ ਨੇ ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ, ਸਾਰਿਆਂ ਨੂੰ ਨਕਾਰਦੇ ਹਾਂ। ਇਹ ਹਰ ਇੱਕ ਇਲੈਕਸ਼ਨ ਸਿਸਟਮ 'ਚ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਜਿਹੜਾ ਰੋਸ ਹੈ ਉਹ ਇਸ ਤਰੀਕੇ ਨਾਲ ਵੀ ਪ੍ਰਗਟ ਕਰ ਸਕਣ ਕਿ ਸਾਨੂੰ ਕੋਈ ਵੀ ਪਸੰਦ ਨਹੀਂ ਹੈ,
ਕੋਈ ਵੀ ਪਸੰਦ ਨਹੀਂ ਹੈ। ਸੋਰੀ, ਇੱਕ ਨੋਟ ਦੇ ਦਈਏ ਕਿ ਸਾਡੀ ਸਾਥੀ ਰਜਿੰਦਰ ਸਿੰਘ ਹੁਣਾਂ ਨਾਲ ਗੱਲਬਾਤ ਨਹੀਂ ਹੋ ਸਕੀ।
ਹਾਂਜੀ ਹਾਂ, ਅਸੀਂ ਤਿੰਨ ਚਾਰ ਵਾਰੀ ਟਰਾਈ ਕਰ ਸਕੀ,
ਕੋਰਟ ਦੇ ਵਿੱਚ ਸ਼ਾਇਦ ਉਹਨਾਂ ਦੀ ਤਰੀਕ ਸੀਗੀ।
ਹਾਂ, ਸ਼ਾਇਦ ਉਹ
ਮਸਰੂਫ ਹੋ ਗਏ, ਹੋਣ ਤੇ ਉਹ ਜਿਹੜਾ ਕਿਸਾਨੀ ਪੱਖ ਵਾ ਇਹ ਨੋਟਾਂ ਦੇ ਮਾਮਲੇ ਅਗਲੇ ਹਫ਼ਤੇ ਕਰ ਲਾਂਗੇ ਕੋਈ ਇਹਦੇ ਵਿੱਚ। ਹਾਂਜੀ ਬਿਲਕੁਲ ਅਨੂ ਜੀ, ਇੱਕ ਆਪਾਂ
ਸੋ ਇਹਦੇ ਤੋਂ ਜਦੋਂ ਭਾਰੀ ਗਿਣਤੀ 'ਚ ਲੋਕ ਨੋਟਾਂ ਦਾ ਬਟਨ ਦੱਬਦੇ ਨੇ ਕਿਸੇ ਕੈਂਡੀਡੇਟ ਨੂੰ ਵੋਟ ਪਾਉਣ ਦੀ ਜਗ੍ਹਾ ਤੇ, ਇਹਦਾ ਮਤਲਬ ਆ ਕਿ ਉਸ ਦੇਸ਼ ਵਿੱਚ ਜਿਹੜੇ ਉਹ ਕੈਂਡੀਡੇਟ ਨੇ ਉਹਨਾਂ ਦਾ ਮਿਆਰ ਇੰਨਾ ਡਿੱਗ ਚੁੱਕਿਆ ਹੈ ਕਿ ਉਹ ਕੋਈ ਉਹਨਾਂ ਨੂੰ ਵੋਟ ਨਹੀਂ ਪਾਉਣ ਨੂੰ ਤਿਆਰ, ਉਹਨਾਂ ਦਾ ਮਿਆਰ ਚੁੱਕਣਾ ਪਏਗਾ. ਇਸ ਤਰ੍ਹਾਂ ਦੇ ਕੈਂਡੀਡੇਟ ਲਿਆਉਣੇ ਪੈਣਗੇ ਜਿਹੜੇ ਬਾਕੀ ਲੋਕਾਂ ਲਈ ਕੰਮ ਕਰਦੇ ਨੇ. ਇਹ ਨਹੀਂ ਕਿ ਜਦੋਂ ਕੁਰਸੀ ਮਿਲ ਜਾਏਗੀ ਤੇ ਫਿਰ ਕੰਮ ਕਰਨਗੇ, ਕਿਉਂਕਿ ਜਦੋਂ ਇੱਕ ਵਾਰੀ ਸੱਤਾ ਹੱਥ ਚ ਆ ਗਈ ਉਹ ਫਿਰ ਤੇ ਤੂੰ ਕੌਣ ਤੇ ਮੈਂ ਕੌਣ. ਜਿਹੜੇ ਵਾਕਈ ਉਹਨਾਂ ਦਾ ਪ੍ਰੋਪਰ ਟਰੈਕ ਰਿਕਾਰਡ ਹੋਵੇ ਜ਼ਮੀਨੀ ਪੱਧਰ ਤੇ ਕੰਮ ਕਰਨ ਦਾ.
ਬਿਲਕੁਲ ਬਿਲਕੁਲ. ਔਰ ਅਨੂ ਜੀ ਇਹਦੇ ਵਿੱਚ ਆਪਾਂ ਜੇ ਮੇਰੇ ਦਿਮਾਗ ਚ ਗੱਲ ਆਈ ਸੀਗੀ, ਹਾਂ ਇਹ ਕੋਈ ਹਿਪੋਕ੍ਰੇਸੀ ਵਾਲੀ ਗੱਲ ਨਹੀਂ ਹੈ. ਇਹ ਜਿਹੜੇ ਸਾਡੇ ਜਿਹੜੇ ਸਰੋਤੇ ਇਸ ਮਾਧਿਅਮ ਤੋਂ ਸਾਨੂੰ ਰੈਗੂਲਰਲੀ ਸੁਣਦੇ ਨੇ, ਅਸੀਂ ਡਟ ਕੇ ਰੈਵੋਲੂਸ਼ਨਰੀ ਵਰਕਰ ਪਾਰਟੀ ਜਿਹੜੇ ਦਿੱਲੀ ਤੋਂ ਤੇ ਮੁੰਬਈ ਤੋਂ
ਸ਼ਿਵਾਨੀ ਹੋਰਾਂ ਦੀ ਇੰਟਰਵਿਊ ਵੀ ਕੀਤੀ ਸੀ, ਕਾਮਰੇਡ ਸ਼ਿਵਾਨੀ
ਲਖਨਊ ਵਾਲੇ ਨੇ ਜਿਹੜੇ ਸਤਿਅਮ ਮੁੰਬਈ ਦੇ ਵਿੱਚ ਨੇ ਸਾਥੀ ਆਪਣੇ, ਉਹਨਾਂ ਦੀ ਅਸੀਂ ਡਟ ਕੇ ਹਮਾਇਤ ਕਰ ਰਹੇ ਹਾਂ. ਔਰ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਉਹ ਇੱਕ ਸੱਚੀ ਦੇ ਵਿੱਚ ਉਹ ਜਿਹੜੀ ਇੱਕ ਇੱਕ ਘਰੇਲੂ ਕਾਮਗਾਰ ਯੂਨੀਅਨ ਫੈਕਟਰੀ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਇੱਕ ਬਣਾਈ ਹੋਈ ਇੱਕ ਪਾਰਟੀ ਹੈ, ਔਰ ਸਾਨੂੰ ਉਹਨਾਂ 'ਤੇ ਪੂਰਾ ਯਕੀਨ ਹੈ. ਔਰ ਅਸੀਂ ਇੰਡੀਵਿਜੁਅਲ ਲੈਵਲ ਦੇ ਉੱਪਰ ਅਸੀਂ ਸਾਥੀ ਗੁਰਨਾਮ ਸਿੰਘ ਹੋਣਾਂ ਨਾਲ ਵੀ ਮੁਲਾਕਾਤ ਕੀਤੀ ਸੀਗੀ, ਉਹ ਵੀ ਇਲੈਕਸ਼ਨ ਦੇ ਵਿੱਚ ਖੜੇ ਨੇ ਐਮ ਐਲ ਤੋਂ ਗੁਰਨਾਮ ਭਿੱਖੀ, ਔਰ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਕਿ ਬਹੁਤ ਸੰਘਰਸ਼ਸ਼ੀਲ ਸਾਥੀ ਨੇ ਸਾਡੇ ਉਹ.
ਇਸ ਤੋਂ ਪਿਛਲੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਸੀਗੀਆਂ, ਅਸੀਂ ਜਿਹੜੀਆਂ ਲੈਫਟ ਵਾਲੀਆਂ ਪੰਜਾਬ 'ਚ ਪਾਰਟੀਆਂ ਨੇ ਤਕਰੀਬਨ ਸਾਰਿਆਂ ਦੇ ਹੀ ਕੈਂਡੀਡੇਟਸ ਦੀ ਇੰਟਰਵਿਊ ਕੀਤੀ ਸੀਗੀ ਅਸੀਂ ਲੜੀਵਾਰ ਤਰੀਕੇ ਨਾਲ,
ਲੜੀਵਾਰ ਤਰੀਕੇ ਨਾਲ, ਖਾਸ ਕਰਕੇ ਐਮ ਐਲ ਦੀ ਸੀਗੀ ਉਹਦੇ ਵਿੱਚ, ਜਿਹੜੀ ਪਾਰਲੀਮੈਂਟਰੀ ਪਾਰਟੀ ਸੀ ਪੀ ਆਈ ਜਾਂ ਸੀ ਪੀ ਐਮ ਕੋਈ ਨਹੀਂ ਸੀਗੀ ਜੀ.
ਹਾਂਜੀ ਨਹੀਂ ਨਹੀਂ, ਹਾਂ ਜਿਹੜੀਆਂ ਖੱਬੇ ਪੱਖੀ ਸਾਨੂੰ ਲੱਗਦੀਆਂ ਕਿ ਥੋੜੀਆਂ ਹਾਲੇ ਠੀਕ ਠਾਕ ਨੇ ਥੋੜੀਆਂ ਹਾਲੇ ਤੱਕ ਤੇ.
ਬਿਲਕੁਲ
ਅਸੀਂ ਘੁਗਸ਼ੋਰ ਹੋਰਾਂ ਦੀ ਵੀ ਕੀਤੀ ਸੀ ਇੰਟਰਵਿਊ, ਜਿਹੜੇ
ਡੈਮੋਕ੍ਰੇਸੀ ਉਹਨਾਂ ਦਾ ਸੰਘਰਸ਼ ਵੀ ਬਹੁਤ,
ਕਸ਼ਮੀਰ ਘੁਗਸ਼ੋਰ,
ਕਸ਼ਮੀਰ ਸਿੰਘ ਘੁਗਸ਼ੋਰ ਹੋਣਾਂ ਦਾ ਸੰਘਰਸ਼ ਬੜੇ ਜ਼ਮੀਨੀ ਪੱਧਰ ਦੇ ਉੱਪਰ ਮਜ਼ਦੂਰਾਂ ਦੇ ਵਾਸਤੇ. ਸੋ ਉਹੀ ਕਿ ਰੈਵੋਲੂਸ਼ਨਰੀ ਵਰਕਰ ਪਾਰਟੀ ਨੇ ਜਿਹੜੀ ਦਿੱਲੀ ਤੋਂ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਦੀ ਸਪੋਰਟ ਕਰਦੇ ਹਾਂ. ਔਰ ਅਸੀਂ ਬਿਲਕੁਲ ਸਰੋਤਿਆਂ ਨੂੰ ਇਹ ਨਹੀਂ ਬਾਰ ਬਾਰ ਅਸੀਂ ਕਹਿ ਰਹੇ ਕਿ ਸਾਡਾ ਅਸੀਂ ਪੋਲੀਟਿਕਸ ਦੇ ਵਿੱਚ ਜਾਣਾ ਚਾਹੁੰਦੇ ਹਾਂ. ਪੋਲੀਟਿਕਸ ਤੋਂ ਬਿਨਾਂ ਕੋਈ ਮਸਲਾ ਸੋਲਵ ਹੀ ਨਹੀਂ ਹੋ ਸਕਦਾ. ਪੋਲੀਟਿਕਸ ਦਾ ਮਤਲਬ ਕੀ ਹੈ ਕਿ ਤੁਸੀਂ ਪੋਲੀਟੀਕਲੀ ਵੋਟਾਂ ਦੇ, ਇਹ ਜਿਹੜਾ ਜਮਹੂਰੀਅਤ ਸਿਸਟਮ ਹੈ, ਲੋਕਾਂ ਨੇ ਤੁਸੀਂ ਇਲੈਕਟ ਕਰਨਾ ਹੈ ਤੇ ਉਹਨਾਂ ਨੇ ਪਾਰਲੀਮੈਂਟ 'ਚ ਬਹਿ ਕੇ ਤੁਹਾਡੇ ਜਿਹੜੀ ਮਸਲੇ ਨੇ, ਜਿਹੜੇ ਲੋਕਾਂ ਦੇ ਮਸਲੇ, ਉਹ ਹੱਲ ਕਰਨੇ ਨੇ. ਸੋ ਐਂਡ ਆਫ ਦਾ ਡੇ ਹੈ ਤੇ ਗੱਲ ਇਹੀ ਹੈ ਨਾ ਕਿ ਲੋਕਾਂ ਦੇ ਜਿਹੜੇ ਮਸਲੇ ਨੇ
ਉਹ ਹੱਲ ਹੋਣੇ ਚਾਹੀਦੇ, ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ,
ਲੋਕਾਂ ਦੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ. ਸੋ ਉਹ ਪੋਲੀਟਿਕਸ ਤੇ ਮੇਰਾ ਖਿਆਲ ਆ ਵੀ ਜਿਹੜੇ ਸਰੋਤੇ ਕਿਸੇ ਚੰਗੇ ਖੱਬੇ ਪੱਖੀ ਵਧੀਆ ਕਾਮਰੇਡ ਸਾਥੀਆਂ ਨੂੰ ਜਾਣਦੇ ਨੇ, ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਕਿ ਪੋਲੀਟਿਕਸ ਦੇ ਵਿੱਚ ਇਹ ਲੋਕ ਜਿਹੜੇ ਐਕਸਪਰਟ ਹੁੰਦੇ ਨੇ ਉਹਨਾਂ ਨੂੰ. ਸੋ ਪਰ ਮਾਹੌਲ ਜਿਹੜਾ ਹਜੇ ਤੱਕ ਜਿਹੜਾ ਉਹ ਜਾ
ਇਹ ਇੱਥੇ ਮੇਰੇ ਦਿਮਾਗ 'ਚ ਇੱਕ ਹੋਰ ਆ ਰਹੀ ਹੈ, ਕਾਫੀ ਸਾਰੇ ਲੋਕ ਜਿਹੜਾ ਸ਼ਬਦ ਪੋਲੀਟਿਕਸ ਹੈ ਉਹਨੂੰ ਇੱਕ ਨੈਗੇਟਿਵ ਤਰੀਕੇ ਨਾਲ ਵੀ ਲੈਂਦੇ
ਨੇ. ਬਿਲਕੁਲ ਬਿਲਕੁਲ.
ਸੋ ਸਾਡਾ, ਅਸੀਂ ਜਦੋਂ ਪੋਲੀਟਿਕਸ ਕਹਿੰਦੇ ਹਾਂ ਸਾਡਾ ਕੀ ਭਾਵ ਹੈ ਉਹਦੇ ਤੋਂ, ਸਾਨੂੰ ਸ਼ਾਇਦ ਇਹ ਵੀ ਕਲੀਅਰ ਕਰਨਾ ਚਾਹੀਦਾ. ਪੋਲੀਟਿਕਸ ਇੱਕ ਸਿਸਟਮ ਹੈ ਜਿਹਦੇ ਤਹਿਤ ਉਹ ਸਾਰਾ ਪ੍ਰਬੰਧ ਹੈ, ਜਿਹਦੇ ਅੰਡਰ ਆਮ ਜਿਹੜੇ ਵਿਅਕਤੀ ਨੇ, ਨਾਗਰਿਕ ਨੇ, ਉਹ ਕਿਸੇ ਖਿੱਤੇ ਦੇ, ਕਿਸੇ ਦੇਸ਼ ਦੇ, ਉਹਨਾਂ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰੀਅਤ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ.
ਬਿਲਕੁਲ
ਇੱਕ ਬਿਲਕੁਲ ਅਸੀਂ ਸਧਾਰਨ ਮੋਟੇ ਰੂਪ ਚ ਅਗਰ ਗੱਲ ਕਰੀਏ ਇਹਦਾ ਇਹ ਮਤਲਬ ਹੈ. ਜਿਹੜਾ ਇੱਕ ਗੰਦੀ ਰਾਜਨੀਤੀ ਜਾਂ ਉਹ ਵਾਲੀ ਪੋਲੀਟਿਕਸ ਅਸੀਂ ਉਹਦੀ ਗੱਲ ਨਹੀਂ ਆ ਕਰ ਰਹੇ, ਉਹ ਤਾਂ ਚੱਲਦਾ ਹੈ, ਉਹਦਾ ਹੀ ਪਾਇਆ ਹੋਇਆ ਇਹ ਸਾਰਾ ਗੰਦ ਹੈ ਕਿ ਕਿਸੇ ਪਾਸੇ ਵੀ ਕੋਈ ਸਹੀ ਲੋਕ ਜਿਹੜੇ ਅੱਗੇ ਨਹੀਂ ਆ ਰਹੇ ਸਾਂਭ ਸੰਭਾਲ ਕਰਨ ਵਾਸਤੇ, ਲੋਕ ਹਿੱਤਾਂ ਦੀਆਂ ਜਿਹੜੀਆਂ ਗੱਲਾਂ ਨੇ, ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਲਈ.
ਬਿਲਕੁਲ ਬਿਲਕੁਲ. ਅਨੂ ਜੀ ਕਿਉਂਕਿ ਆਪਾਂ ਮਜ਼ਦੂਰਾਂ ਦੀ ਗੱਲ ਕੀਤੀ, ਜਿਹੜਾ ਕਿਸਾਨੀ ਪੱਖ ਆ ਇਹ ਵੀ 2 ਮਿੰਟ ਦਾ ਕਲਿੱਪ ਹੈ ਬੀਬੀਸੀ ਦਾ, ਇਹਦੇ ਵਿੱਚ ਸਾਥੀ ਜੋਗਿੰਦਰ ਸਿੰਘ ਉਰਾਹਾਂ ਤੋਂ ਸੂਬਾ ਪ੍ਰਧਾਨ ਨੇ, ਉਗਰਾਹਾਂ ਕਿਸਾਨ ਜਥੇਬੰਦੀ ਦੇ, ਉਹ ਗੱਲਬਾਤ ਕਰ ਰਹੇ ਨੇ. ਤੋ ਇਹ ਵੀ ਪੱਖ ਅਸੀਂ ਜ਼ਰੂਰ ਸੁਣਾਉਣਾ ਚਾਹੁੰਦੇ ਹਾਂ. ਇਹ ਵੀ ਬੀਬੀਸੀ ਦਾ ਹੀ, ਬੀਬੀਸੀ ਪੰਜਾਬੀ ਦਾ ਕਲਿੱਪ ਹੈ.
ਇਹ ਜਿਹੜੇ ਹਾਕਮ ਨੇ ਜਿਨ੍ਹਾਂ ਤੁਸੀਂ ਝਾਕ ਕਰਦੇ ਹੋ ਵੀ ਐਤਕੀ ਕਾਂਗਰਸ ਆਊਗੀ, ਐਤਕੀ ਬੀਜੇਪੀ ਬਦਲਗੀ, ਐਤਕੀ ਇਹ ਕੁਛ ਕਰ ਦੂਗੀ, ਐਤਕੀ ਉਹ ਕੁਛ ਕਰ ਦੂਗੀ, ਇਹ ਸਾਰੀਆਂ ਨੀਤੀਆਂ ਦੇ ਇੱਕੋ ਜਿਹੇ ਨੇ, ਚੱਟੇ ਬੱਟੇ ਨੇ. ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਾਂਗਰਸੀ ਨੇ ਅਕਾਲੀਆਂ ਜਾ ਵੜੇ ਉੱਥੇ ਜਾ ਕੇ ਫਿੱਟ ਹੋ ਜਾਂਦੇ ਨੇ, ਅਕਾਲੀ ਜੇ ਕਾਂਗਰਸੀ ਆ ਕੇ ਉੱਥੇ ਫਿੱਟ ਹੋ ਜਾਂਦੇ ਨੇ, ਕਿਉਂਕਿ ਨੀਤੀਆਂ ਦਾ ਕੋਈ ਰੌਲਾ ਨਹੀਂ, ਬੰਦੇ ਨੇ ਬੰਦੇ ਥੋੜੇ ਦਿਨਾਂ ਦੇ ਵਿੱਚ ਐਡਜਸਟਮੈਂਟ ਹੋ ਜਾਂਦੇ ਨੇ, ਲੁੱਟਣ ਦਾ ਸਾਰਾ ਢੰਗ ਤਰੀਕਾ ਸਾਰਿਆਂ ਦਾ ਇੱਕੋ ਜਿਹਾ, ਖੇਤੀ ਲੋਕਾਂ ਵਾਸਤੇ ਸਾਰੇ ਇੱਕੋ ਜਿਹੇ।
ਕਿਸਾਨਾਂ ਮਜ਼ਦੂਰਾਂ ਚ ਜੋ ਖੁਦਕਸ਼ੀਆਂ ਹੋ ਰਹੀਆਂ ਨੇ ਉਹਦੀ ਜਿਹੜੀ ਮਾਰ ਆ ਸਭ ਤੋਂ ਵੱਧ ਔਰਤਾਂ ਤੇ ਪੈਂਦੀ ਹੈ, ਇਸ ਕਰਕੇ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਔਰਤਾਂ ਨੂੰ ਇਸ ਗੱਲ ਲਈ ਜਥੇਬੰਦ ਕਰਨਾ, ਜਾਗਰਤ ਕਰਨਾ ਕਿ ਜੇ ਕੁਛ ਲੈਣਾ ਤਾਂ ਸਾਨੂੰ ਇਹ ਜਿਹੜੇ ਆਪਣਾ ਇਕੱਠ ਇਹਨੂੰ ਵਧਾਉਣਾ ਪਊਗਾ ਤੇ ਸਰਕਾਰ ਦੇ ਖਿਲਾਫ ਲੜ ਕੇ ਹੀ ਇਹ ਮੰਗ ਹੈ ਜਿਹੜੀ ਮਨਾਈ ਜਾ ਸਕਦੀ ਹੈ।
ਇਹ ਵੋਟਾਂ ਤੱਕ ਦੇ ਰਾਹੀਂ ਲੋਕਾਂ ਦੀ ਮੁਕਤੀ ਹੈ ਜਿਹੜੀ ਨਹੀਂ ਹੋਣੀ, ਉਹਨਾਂ ਦੇ ਮਸਲੇ ਹੱਲ ਨਹੀਂ ਹੋਣੇ। ਇਹ ਵੋਟਾਂ ਵਾਲੀਆਂ ਕੁੱਲ ਪਾਰਟੀਆਂ ਨੇ ਜਿਹੜੀਆਂ ਰਾਜ ਕਰਦੀਆਂ ਨੇ ਚਾਹੇ ਰਾਜ ਤੋਂ ਲੱਥੀਆਂ ਹੋਈਆਂ ਨੇ, ਇਹ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਰੋਲਦੀਆਂ ਨੇ। ਉਹਨਾਂ ਦੇ ਦਿਮਾਗਾਂ ਦੇ ਵਿੱਚ ਫਿਰਕਾ ਪ੍ਰਸਤੀ ਦਾ, ਜਾਤ ਪਾਤ ਦਾ, ਧਰਮਾਂ ਦਾ, ਇਲਾਕਿਆਂ ਦਾ ਉਹ ਬੀਜ ਬੀਜ ਕੇ ਆਪਣੀਆਂ ਵੋਟਾਂ ਨੇ ਜਿਹੜੀਆਂ ਖਰੀਆਂ ਕਰਦੀਆਂ ਨੇ।
ਕੱਪੜੇ ਦੀ ਲੋੜ ਆ ਉਹ ਪਰਚੀ ਲੈ ਦੋ, ਖੰਡ ਦੀ ਲੋੜ ਆ ਉਹ ਪਰਚੀ ਲੈ ਦੋ, ਕਾਨੂੰਨ ਆ ਕੇ ਜਿਹੜੀ ਕਿਸੇ ਫੈਕਟਰੀ ਚ।
ਠੀਕ ਹੈ ਜੀ, ਇਹ ਸਾਡੇ ਕਿਸਾਨ ਜਥੇਬੰਦੀ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਾਥੀ ਸਨ ਸਾਡੇ।
ਬਿਲਕੁਲ ਜੀ, ਇਹਦੇ ਵਿੱਚ ਸਾਥੀ ਜਗਿੰਦਰ ਸਿੰਘ ਉਗਰਾਹਾਂ ਸੀ ਤੇ ਜਿਹੜੀ ਔਰਤਾਂ ਦਾ ਵਿੰਗ ਵਾ ਹਰਵਿੰਦਰ ਬਿੰਦੂ
ਜੀ,
ਬਹੁਤ ਹੀ ਸਰਗਰਮ ਆਗੂ ਨੇ ਇਹ, ਔਰ ਇਹਨਾਂ ਨੇ ਇਹਨਾਂ ਦਾ ਪਰਿਵਾਰਕ ਬਹੁਤ ਵੱਡਾ ਯੋਗਦਾਨ ਆ, ਇਹਨਾਂ ਦੇ ਪਰਿਵਾਰ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਗਈਆਂ ਨੇ ਸੰਘਰਸ਼ਾਂ ਦੇ ਵਿੱਚ। ਉਸ ਤੋਂ ਬਾਅਦ ਸਾਥੀ ਜੋਰਾ ਸਿੰਘ ਨਸਰਾਲੀ ਸੀ ਪੇਂਡੂ ਖੇਤ ਮਜ਼ਦੂਰ ਯੂਨੀਅਨ ਤੋਂ, ਤੇ ਜਿਹੜੇ ਸਟੇਜ ਤੋਂ ਬੋਲ ਰਹੇ ਸੀ ਲਕਸ਼ਮਣ ਸਿੰਘ ਸੀਵੇਵਾਲਾ ਸੀਗੇ। ਸੋ ਇਹ ਛੋਟਾ ਜਿਹਾ ਕਲਿੱਪ ਬੀਬੀਸੀ ਦਾ ਸੀ।
ਸੋ ਇਹ ਇੱਕ ਹੁਣ ਇਹਨਾਂ ਦਾ ਅਲੱਗ ਤਰੀਕੇ ਦਾ ਵਿਰੋਧ ਹੈ, ਇਹ ਬਿਲਕੁਲ ਬਾਈਕਾਟ ਕਹਿੰਦੇ ਵੋਟਾਂ ਦਾ, ਇਹ ਖੁਦ ਤਾਂ ਕਦੀ ਕਿਸੇ ਚੋਣ ਚ ਖੜੇ ਨਹੀਂ ਹੁੰਦੇ, ਤੋ ਇਹਨਾਂ ਦੇ ਮੇਰੇ ਖਿਆਲ ਇਹੋ ਬਾਈਕਾਟ ਹੈ ਕਿ ਇਹਨਾਂ ਦਾ ਕੋਈ ਵੀ ਮੈਂਬਰ ਇਲੈਕਸ਼ਨ ਚ ਨਹੀਂ ਖੜੇ ਹੋ ਸਕਦਾ। ਪਰ ਮੈਨੂੰ ਜਿਸ ਤਰ੍ਹਾਂ ਸਮਝ ਆਉਂਦੀ ਹੈ ਕਿ ਵੋਟ ਪਾਉਣ ਦੀ ਸ਼ਾਇਦ ਇਜਾਜ਼ਤ ਹੈ ਪਰਸਨਲ ਲੈਵਲ ਤੇ,
ਮੈਨੂੰ 100% ਸ਼ੋਰ ਨਹੀਂ ਗਾ ਜੀ, ਜੇ ਮੇਰੇ ਖਿਆਲ ਇਹ ਤੇ ਵੈਸੇ ਜਿਹੜੀਆਂ ਇਹ ਜੁਝਾਰੂ ਜਥੇਬੰਦੀ ਨੇ ਪਹਿਲਾਂ ਵੀ ਗੱਲ ਕੀਤੀ ਸੀਗੀ, ਜਿਹੜੀ ਈਵਨ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਜਿਹੜਾ ਕੋਈ ਮੈਂਬਰ ਇਹਨਾਂ ਦਾ ਖੜਦਾ ਹੈ ਤੇ ਉਹਨੂੰ ਖਾਰਜ ਕੀਤਾ ਜਾਂਦਾ ਹੈ।
ਸੋ ਇਹ ਵੋਟਾਂ ਚ ਕਿਸੇ ਮੈਂਬਰ ਨੂੰ ਪਾਰਟਿਸਪੇਟ ਨਹੀਂ ਕਰਨ ਦਿੰਦੇ, ਬਾਈਕਾਟ ਹੈ ਪੂਰਾ। ਤੇ ਜਿਹੜੇ ਸਾਥੀਆਂ ਨਾਲ ਅਸੀਂ ਪਹਿਲਾਂ ਗੱਲ ਕੀਤੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਉਹ ਬਾਈਕਾਟ ਨਹੀਂ ਹੈ, ਉਹ ਇੱਕ ਰੋਹ ਪ੍ਰਗਟ ਕਰਨ ਦਾ ਤਰੀਕਾ ਹੈ ਕਿ ਅਸੀਂ ਉਹ ਵੋਟ ਪਾਉਂਦੇ ਨੇ। ਨੋਟਾਂ ਦਾ ਬਟਨ ਦੱਬਣਾ ਵੀ ਵੋਟਾਂ ਚ ਹਿੱਸਾ ਲੈਣ ਵਾਲੀ ਗੱਲ ਹੈ, ਪਰ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਕੋਈ ਵੀ ਕੈਂਡੀਡੇਟ ਵਾਜਬ ਜਾਂ ਸਹੀ ਨਹੀਂ ਲੱਗਦਾ, ਮੈਂ ਕਿਸੇ ਨੂੰ ਵੀ ਵੋਟ ਨਹੀਂ ਪਾ ਰਿਹਾ, ਇਸ ਲਈ ਨੋਟਾ ਬਟਨ ਦੱਬਿਆ। ਸੋ ਦੋ ਅਲੱਗ ਅਲੱਗ ਚੀਜ਼ਾਂ ਹੋ ਜਾਂਦੀਆਂ ਨੇ। ਤੋ ਸਾਡਾ ਮੈਂ ਕਹਾਂਗੀ, ਮੇਰਾ ਇਹ ਮੰਨਣਾ ਕਿ ਬਾਈਕਾਟ ਜਿਹੜਾ, ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਹਾਲੇ ਤੱਕ ਉਸ ਸਥਿਤੀ ਚ ਜਾਂ ਉਸ ਲੈਵਲ ਤੱਕ ਨਹੀਂ ਪਹੁੰਚੇ ਕਿ ਇਨਕਲਾਬ ਵੱਲ ਨੂੰ ਹਲੇ ਓਨਾ ਅਸੀਂ ਨਹੀਂ ਤੁਰੇ ਕਿ ਬਾਈਕਾਟ ਕਰਕੇ ਇਹ ਸਿਸਟਮ ਨੂੰ ਬਿਲਕੁਲ ਨਕਾਰ ਸਕੀਏ, ਕਿਉਂਕਿ ਸਾਡੇ ਕੋਲ ਉਹਦਾ ਵਿਕਲਪ ਕੀ ਹੈ। ਇਸ ਲਈ ਮੈਨੂੰ ਲੱਗਦਾ ਕਿ ਜਿਹੜਾ ਉਹ ਪਾਰਲੀਮਾਨੀ ਸਿਸਟਮ ਹੈ ਉਹਦੇ ਵਿੱਚ ਫਿਲਹਾਲ ਸਾਨੂੰ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਿਰਕਤ ਸ਼ਮੂਲੀਅਤ ਕਰਨੀ ਪਏਗੀ। ਸੋ ਉਹ ਕਾਫੀ ਜਗ੍ਹਾ ਤੇ ਤੁਸੀਂ ਦੇਖਦੇ ਹੋਵੋਗੇ, ਜਿਸ ਤਰ੍ਹਾਂ ਸਾਡੀ ਰੈਵੋਲਿਊਸ਼ਨਰੀ ਵਰਕਰਸ ਪਾਰਟੀ ਆਫ ਇੰਡੀਆ, ਉਹਦੇ ਚ ਉਹ ਸਾਰੇ ਗਰਾਸ ਰੂਟਸ ਲੈਵਲ ਦੇ ਐਕਟਿਵਿਸਟ ਕਿਰਤੀ ਲੋਕ ਜਿਹੜੇ ਮਜ਼ਦੂਰ ਨੇ ਉਹ ਕੈਂਡੀਡੇਟ ਨੇ। ਇਸ ਤਰ੍ਹਾਂ ਹੀ ਇੱਥੇ ਵੀ ਜਦੋਂ ਅਸੀਂ ਪੀਪਲ ਫੋਰ ਪ੍ਰੋਫਿਟ ਦੀ ਜਿਹੜੀ ਮੂਵਮੈਂਟ ਜੋ ਕੇਰਲਨ ਲੋਕਲ ਚੋਣਾਂ ਚ ਖੜੇ ਹੁੰਦੇ ਨੇ, ਉਹ ਇੱਕ ਸੋਸ਼ਲਿਸਟ ਨੈਰੇਟਿਵ ਜਾਂ ਇੱਕ ਸੋਸ਼ਲਿਸਟ ਆਵਾਜ਼ ਨੂੰ ਅੱਗੇ ਲਿਜਾਉਣ ਲਈ ਗੱਲ ਹੁੰਦੀ ਹੈ ਕਿ ਇਹ ਜਿਹੜਾ ਅਲਟਰਨੇਟਿਵ ਸਿਸਟਮ ਹੈ ਕੈਪੀਟਲਿਜ਼ਮ ਦਾ ਉਹ ਕੀ ਕਹਿੰਦਾ ਹੈ। ਲੋਕਾਂ ਚ ਇੱਕ ਅਵੇਅਰਨੈਸ ਪੈਦਾ ਕਰਨ ਵਾਲੀ ਗੱਲ ਹੁੰਦੀ ਹੈ, ਪਤਾ ਸਾਨੂੰ ਵੀ ਹੁੰਦਾ ਕਿ ਅਸੀਂ ਜਿੱਤਣਾ ਨਹੀਂ ਹੈ, ਪਰ ਸਾਡਾ ਮਕਸਦ ਉਹ ਉੱਥੇ ਕੈਂਡੀਡੇਟ ਇੱਕ ਪੇਸ਼ ਕਰਨ ਦਾ, ਹਾਰ ਜਿੱਤ ਦਾ ਸਵਾਲ ਨਹੀਂ ਹੁੰਦਾ, ਇੱਕ ਲੋਕਾਂ ਚ ਜਾਗਰਿਤੀ ਪੈਦਾ ਕਰਨ ਦਾ ਹੁੰਦਾ। ਸੋ ਉਸ ਪੱਖ ਤੋਂ ਵੀ ਇੰਪੋਰਟੈਂਟ ਹੈ ਕਿ ਪਾਰਲੀਮਾਨੀ ਸਿਸਟਮ ਚ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਆਵਾਜ਼ ਜਿਹੜੀ ਅੱਗੇ ਜਾਂਦੀ ਰਹੇ।
ਬਿਲਕੁਲ, ਜਿਹੜੀ ਅਸੀਂ ਬੀਬੀਸੀ ਦੀ ਚਲਾਈ ਸੀਗੀ, ਇਹ 15 ਮਈ ਦਾ ਫੰਕਸ਼ਨ ਹੈ, ਇਹਦਾ ਨਾਂ ਹੀ ਲੋਕ ਜਾਗਰਤੀ ਮੰਚ ਹੈ। ਸੋ ਜਿਹਦੇ ਵਿੱਚ ਕਿਸਾਨ ਤੇ ਇਹ ਮਜ਼ਦੂਰ ਜਥੇਬੰਦੀਆਂ, ਔਰ ਇਹੀ ਮੌਕਾ ਹੁੰਦਾ ਲੋਕਾਂ ਨੂੰ ਜਾਗਰਿਤ ਕੀਤਾ ਜਾਵੇ ਕਿ ਇਹ ਇਹਨਾਂ ਸਾਰੇ ਮਸਲਿਆਂ ਤੋਂ ਸਿਸਟਮ ਤੋਂ।
ਬਿਲਕੁਲ ਬਿਲਕੁਲ ਜੀ, ਤੋ ਅਸੀਂ ਗੱਲ ਕਰਨੀ ਸੀ ਇੱਥੋਂ ਦੇ ਜਿਹੜੇ ਪਿਛਲੇ 3 ਦਿਨਾਂ ਚ ਜਿਹੜੀਆਂ ਹੜਤਾਲਾਂ ਹੋਈਆਂ ਨੇ, ਸਟ੍ਰਾਈਕ ਐਕਸ਼ਨ ਹੋਇਆ, ਰੈਸਟੋਰੈਂਟ ਬ੍ਰਾਂਡਸ ਨਾਮ ਦੀ ਕੰਪਨੀ ਹੈ, ਇੱਥੇ ਨਿਊਜ਼ੀਲੈਂਡ ਓਨਡ ਕੰਪਨੀ ਹੈ, ਉਹਨਾਂ ਦੇ ਅੱਗੇ ਜਿਹੜੀਆਂ ਕੰਪਨੀਆਂ ਨੇ ਜਿਹੜੇ ਨਾਂ ਸਾਡੇ ਸਰੋਤੇ ਜ਼ਿਆਦਾ ਪਛਾਣਨਗੇ, KFC ਫਾਸਟ ਫੂਡ ਚੇਨਸ ਨੇ ਸਾਰੀਆਂ, KFC ਹੈ, ਉਸ ਤੋਂ ਬਾਅਦ ਪੀਜ਼ਾ ਹੱਟ ਜਿਹੜੇ ਸਾਰੇ ਜਾਣਦੇ ਨੇ, ਔਰ ਤੀਸਰੀ ਕੰਪਨੀ ਹੈ ਕਾਰਲਸ ਜੂਨੀਅਰ. ਸੋ ਇਹ ਤਿੰਨੋ ਕੰਪਨੀਆਂ ਦੀ ਜਿਹੜੀ ਪੇਰੈਂਟ ਕੰਪਨੀ ਉੱਪਰ ਹੈ ਉਹਦਾ ਨਾਮ ਹੈ ਰੈਸਟੋਰੈਂਟ ਬ੍ਰਾਂਡਸ ਲਿਮਿਟਡ. ਤੋ ਫਾਸਟ ਫੂਡ ਇੰਡਸਟਰੀ ਹੋਣ ਕਰਕੇ ਯੂਨਾਈਟ ਯੂਨੀਅਨ ਹੈ ਜਿਹੜੀ, ਉਹ ਇਹਨਾਂ ਵਰਕਰਸ ਦੀ ਲੁੱਕ ਆਫਟਰ ਕਰਦੀ ਹੈ, ਜਿਹੜੇ ਵਰਕਰ ਇਹ ਤਿੰਨ ਆਊਟਲੈਟਸ 'ਚ ਕੰਮ ਕਰਦੇ ਨੇ, ਔਰ ਯੂਨੀਅਨ ਦੀ ਮੈਂਬਰਸ਼ਿਪ ਹੈ ਜਿਹਨਾਂ ਕੋਲ. ਜਿਹੜੇ ਮੈਂਬਰ ਨਹੀਂ ਨੇ ਉਹਨਾਂ ਦੀ ਰਿਸਪੋਂਸੀਬਿਲਟੀ ਨਹੀਂ ਹੈ ਯੂਨੀਅਨ ਦੀ. ਸੋ ਮੈਨ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ 1,500-2,000 ਦੇ ਕਰੀਬ ਜਿਹੜਾ ਸਟਾਫ ਹੈ ਇਹਨਾਂ ਆਊਟਲੈਟਸ ਦਾ ਉਹ ਯੂਨੀਅਨ ਦਾ ਮੈਂਬਰ ਹੈ, ਯੂਨਾਈਟ ਯੂਨੀਅਨ ਦਾ. ਤੋ ਕਾਫੀ ਅਰਸੇ ਤੋਂ ਇਹ ਵਰਕਰਸ ਦੀ ਜਿਹੜੇ ਯੂਨੀਅਨ ਦੇ ਮੈਂਬਰ ਨੇ ਔਰ ਯੂਨੀਅਨ ਦੀ ਰੈਸਟੋਰੈਂਟ ਬ੍ਰਾਂਡਸ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਸੀ.
ਕਿਹੜੇ ਕਿਹੜੇ ਜੀ ਸਟੋਰ ਦੇ ਰੈਸਟੋਰੈਂਟ ਬ੍ਰਾਂਡ ਦੇ?
KFC, ਪੀਜ਼ਾ ਹੱਟ ਤੇ ਕਾਰਲਸ ਜੂਨੀਅਰ. ਸੋ ਆਲ ਓਵਰ ਨਿਊਜ਼ੀਲੈਂਡ ਜਿਹੜੇ ਨੇ. ਤੋ ਇਹਨਾਂ ਨੇ ਵਰਕਰਸ, ਖਾਸ ਕਰਕੇ ਜਿਹੜੇ ਸਕਿਲਡ ਵਰਕਰ ਨੇ ਜਿਸ ਤਰ੍ਹਾਂ ਕਿ ਕੁੱਕ ਨੇ, ਇੱਕ ਤੇ ਜਿਹੜਾ ਤੁਸੀਂ ਸ਼ੋਪ ਫਲੋਰ ਤੇ ਦੇਖਦੇ ਹੋ ਜਿਹੜੇ ਤੁਹਾਨੂੰ ਸਰਵ ਕਰਦੇ ਨੇ, ਪਰ ਜਿਹੜੇ ਬਿਹਾਈਂਡ ਦ ਸੀਨਸ ਨੇ ਕੁੱਕ ਨੇ ਜਿਹੜੇ ਉਹ ਜ਼ਿਆਦਾ ਸਕਿਲਡ ਨੇ, ਜ਼ਿਆਦਾ ਉਹਨਾਂ ਦੀ ਟ੍ਰੇਨਿੰਗ ਹੈ. ਤੋ ਉਹ ਵਰਕਰ ਜਿਹੜੇ ਨੇ ਉਹਨਾਂ ਨੂੰ ਇਹਨਾਂ ਨੇ ਜਸਟ ਅੰਡਰ 3% ਪੇ ਰਾਈਜ਼ ਜਿਹੜੀ ਆਫਰ ਕੀਤੀ. ਇਹ ਲਿਵਿੰਗ ਆਈ ਮੀਨ ਲੀਗਲ ਮਿਨੀਮਮ ਵੇਜ ਜਿਹੜੀ ਆ ਉਹ ਵੱਧ ਚੁੱਕੀ ਹੈ. ਸੋ ਆਟੋਮੈਟਿਕਲੀ ਉੱਥੋਂ ਤੱਕ ਤੇ ਉਹਨਾਂ ਨੂੰ ਪੇ ਕਰਨਾ ਪੈਣਾ, ਨਹੀਂ ਤੇ ਉਹ ਕਾਨੂੰਨ ਤੋੜ ਰਹੇ ਹੋਣਗੇ. ਤੋ ਉਹ ਜਿਹੜਾ ਸਟਾਫ ਹੈ ਉਹਨਾਂ ਨੇ ਇਹ ਕਿਹਾ ਕਿ ਦੇਖੋ ਲੀਗਲ ਮਿਨੀਮਮ ਵੀ ਵੱਧ ਗਈ ਹੈ ਔਰ ਇਹਨਾਂ ਨੇ ਮੇਰਾ ਖਿਆਲ ਹੈ $18 ਪਰ ਆਵਰ ਕਰ ਦਿੱਤੀ ਜਿਹੜਾ ਐਂਟਰੀ ਲੈਵਲ ਸਟਾਫ ਹੈ. ਸੋ 30 ਸੈਂਟ ਵੱਧ ਲੀਗਲ ਮਿਨੀਮਮ ਤੋਂ, 1770 ਤੋਂ. ਤੋ ਉਹ ਜਿਹੜੇ ਕੁੱਕ ਨੇ ਉਹਨਾਂ ਦੀ ਥੋੜੀ ਜਿਹੀ ਹੋਈ ਵੱਧ ਹੈ ਤਨਖਾਹ 18 ਤੋਂ. ਤੋ ਉਹ ਇਹ ਕਹਿ ਰਹੇ ਨੇ ਕਿ ਅਸੀਂ ਜ਼ਿਆਦਾ ਸਕਿੱਲ ਹੈ, ਸਾਡੇ ਕੋਲ ਜ਼ਿਆਦਾ ਐਕਸਪੀਰੀਅੰਸ ਹੈ, ਜ਼ਿਆਦਾ ਟ੍ਰੇਨਿੰਗ ਹੈ. ਸੋ ਇਹ ਜਿਹੜੀ ਵਾਜਬ ਜੀ ਗੱਲ ਹੈ ਕਿ ਸਾਡੀ ਤਨਖਾਹ ਹੋਰ ਵੱਧ ਹੋਵੇ. ਤੋ ਉਹਨਾਂ ਨੂੰ 3% ਤੋਂ ਘੱਟ ਆਫਰ ਕੀਤੀ ਗਿਆ ਇਨਕਰੀਮੈਂਟ, ਪਲੱਸ ਜਿਹੜੀਆਂ ਪਹਿਲੇ ਸਹੂਲਤਾਂ ਆਲਰੇਡੀ ਉਹਨਾਂ ਨੂੰ ਮੁਹੱਈਆ ਸੀ ਸਾਰੇ ਸਟਾਫ ਨੂੰ, ਉਹਨਾਂ 'ਚ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਗਈ. ਜਿਸ ਤਰ੍ਹਾਂ ਕਿ 15-15 ਮਿੰਟ ਦੀਆਂ 2 ਪੇਡ ਬ੍ਰੇਕ ਬਾਈ ਲਾਅ ਉਹਨਾਂ ਨੂੰ, ਹੁਣ ਰੀਸੈਂਟਲੀ ਚੇਂਜ ਵੀ ਆਈ ਹੈ ਉਹ ਬ੍ਰੇਕਸ ਦਾ ਜਿਹੜਾ ਲਾਅ ਹੈ. ਤੋ ਇਹਨਾਂ ਨੇ ਆਫਰ ਕੀਤਾ ਕਿ 10-10 ਮਿੰਟ ਦੀਆਂ 2 ਬ੍ਰੇਕ ਤੁਹਾਡੀਆਂ ਹੋਣਗੀਆਂ. ਤੋ ਹੋਰ ਅੰਡਰ ਸਟਾਫਡ ਨੇ ਸਟੋਰਸ, ਸਟਾਫ ਬਹੁਤ ਘੱਟ ਹੈ ਕਿਉਂਕਿ ਫਾਸਟ ਫੂਡ ਇੰਡਸਟਰੀ ਹੈ, ਜਿਹੜੇ ਕਸਟਮਰ ਨੇ ਉਹ ਇਹ ਐਕਸਪੈਕਟ ਕਰਦੇ ਨੇ, ਆਸ ਕਰਦੇ ਨੇ ਕਿ ਫਟਾਫਟ, ਪਰ ਉਹ ਇਹ ਨਹੀਂ ਸੋਚਦੇ ਕਿ ਅੰਦਰ ਮਸ਼ੀਨਾਂ ਨਹੀਂ ਇਨਸਾਨ ਕੰਮ ਕਰ ਰਹੇ ਨੇ, ਇਨਸਾਨ ਵੀ ਵਰਕਫੋਰਸ ਇਹ ਹੋਰ ਘੱਟ ਕਰੀ ਜਾ ਰਹੇ ਨੇ, ਘੱਟ ਕਰੀ ਜਾ ਰਹੇ ਨੇ.
ਕਰ ਦੇਣਾ ਜੀ, ਜੇ ਮਸ਼ੀਨ ਸਸਤੀ ਹੋਈ ਤੇ ਉਹ ਵੀ ਕਰ ਦੇਣਾ ਕੰਮ,
ਕਰ ਦੇਣਗੇ. ਹਾਂਜੀ ਹਾਂ, ਸ਼ਾਇਦ ਜਿਹੜੇ ਕਸਟਮਰ ਚਾਹੁੰਦੇ ਨੇ ਕਿ ਸਕਿੰਟਾਂ 'ਚ ਸਾਡਾ ਖਾਣਾ ਆਵੇ ਉਹ ਖੁਸ਼ ਹੋ ਜਾਣਗੇ. ਤੋ ਇਹ ਸਾਰੀਆਂ ਗੱਲਾਂ ਦੇਖ ਕੇ ਕਿ ਸਿਰਫ ਇੱਕ ਤਨਖਾਹ ਵਧਾਉਣ ਦੀ ਗੱਲ ਨਹੀਂ ਆ, ਉਹਨਾਂ ਨੂੰ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਹਾਲਾਤ ਨੇ, ਜਿਹੜੀ ਇਨਵਾਇਰਮੈਂਟ ਹੈ ਉਹਦੀ ਵੀ ਉਹ ਬੈਟਰਮੈਂਟ ਚਾਹੁੰਦੇ ਨੇ.
ਔਰ ਇਹਦੇ ਵਿੱਚ ਨਾਲ ਤਨਖਾਹ ਦੀ ਗੱਲ ਚੱਲੀ ਹੈ ਵੀ ਦੱਸਦੇ ਜਾਓ ਕਿ ਪਿਛਲੇ ਸਾਲ
KFC ਨੇ ਸਾਰਾ ਰੈਸਟੋਰੈਂਟ ਬ੍ਰਾਂਡ ਜਿਹੜਾ ਮਤਲਬ ਯਾਦ ਤੇ ਹੋਏ ਨਾ ਕਿ ਕੰਪਨੀ ਘਾਟੇ ਚ ਜਾ ਰਹੀ ਹੈ, ਨੁਕਸਾਨ ਹੋ ਰਿਹਾ ਔਰ ਬੰਦ ਹੋਣ ਵਾਲੀ ਹੈ, ਫਿਰ ਅਸੀਂ ਮੰਨ ਸਕਦੇ ਹਾਂ ਕਿ ਅਗਰ ਵਰਕਰ ਇੱਦਾਂ ਦੀਆਂ ਡਿਮਾਂਡ ਕਰਦੇ ਨੇ ਤਾਂ ਉਹ ਗਲਤ ਕਰ ਰਹੇ ਨੇ, ਇਸ ਤਰ੍ਹਾਂ ਦੀ ਗੱਲ ਨਹੀਂ ਹੈ. ਜਿਹੜਾ ਲਾਸਟ ਫਾਈਨੈਂਸ਼ੀਅਲ ਈਅਰ ਹੈ ਉਹਦੇ 'ਚ ਰੈਸਟੋਰੈਂਟ ਬ੍ਰਾਂਡਸ ਨੂੰ $36 million ਦਾ ਫਾਇਦਾ ਹੋਇਆ ਹੈ, ਇਨਕਮ ਨਹੀਂ ਫਾਇਦਾ, ਪ੍ਰੋਫਿਟ ਉਹਨਾਂ ਦਾ $36 million ਹੈ. ਸੋ ਸਾਰੇ ਜਿਹੜੇ ਉਹਨਾਂ ਦੇ ਓਵਰ ਹੈਡਸ ਨੇ, ਜੋ ਖਰਚਾ ਹੈ, ਸਾਰੇ ਵਰਕਰਾਂ ਦੀਆਂ ਤਨਖਾਹਾਂ ਪੇ ਕਰਕੇ ਸਾਰਾ ਕੁਛ, ਸਾਰੇ ਕੋਸਟ ਕਵਰ ਕਰਨ ਤੋਂ ਬਾਅਦ ਮੁਨਾਫਾ, ਮਤਲਬ ਕਿ ਜੇਬ 'ਚ ਪੈਸਾ $36 million. ਔਰ ਜਿਹੜਾ ਉਹਨਾਂ ਦਾ CEO ਹੈ ਉਹਨੂੰ ਜਿਹੜਾ ਬੋਨਸ ਜਾਂ ਸ਼ਾਬਾਸ਼ੀ ਦਾ ਪੈਸਾ ਦਿੱਤਾ ਜਾਂਦਾ ਉਹ 1 million ਜਾਂ ਮਿਲੀਅਨਸ ਆਫ ਡਾਲਰਸ 'ਚ. ਸੋ ਇਹ ਜਿਹੜੇ ਲੋਕ ਗਰਾਊਂਡ ਤੇ ਕੰਮ ਕਰਦੇ ਨੇ, ਜਿਨ੍ਹਾਂ ਕਰਕੇ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੇ, ਜਿਨ੍ਹਾਂ ਕਰਕੇ ਇਹਨਾਂ ਕੋਲ ਇੰਨੀ ਗ੍ਰਾਹਕ ਜਿਹੜੇ ਉਹ ਆਉਂਦੇ ਨੇ, ਜਿਨ੍ਹਾਂ ਕਰਕੇ ਇਹਨਾਂ ਨੂੰ $36 million ਬਣਦਾ ਹੈ, ਜਿਹੜੇ ਵਰਕਰਸ ਕਰਕੇ CEO ਦੀ ਜੇਬ 'ਚ ਇੰਨਾ ਪੈਸਾ ਜਾਂਦਾ ਹੈ, ਉਹ ਅਗਰ ਲਿਵਿੰਗ ਵੇਜ ਮੰਗਦੇ ਨੇ, ਉਹ ਕੋਈ ਬਹੁਤ ਜ਼ਿਆਦਾ ਪੈਸੇ ਨਹੀਂ ਮੰਗ ਰਹੇ. ਲਿਵਿੰਗ ਵੇਜ ਮੈਨੂੰ ਹੁਣ ਫਿਗਰ ਯਾਦ ਨਹੀਂ ਹੈ, ਮੇਰੇ ਖਿਆਲ $20 ਪਰ ਆਵਰ ਦੇ ਕਰੀਬ ਹੋਏਗੀ, ਕੋਈ ਨਹੀਂ ਜ਼ਿਆਦਾ ਨਹੀਂ ਹੈ, ਲਿਵਿੰਗ ਵੇਜ ਮੰਗ ਰਹੇ ਨੇ. ਸੋ ਉਹਨਾਂ ਨੂੰ ਜੇ ਇਹ ਜੋ ਮੰਗ ਰਹੇ ਨੇ ਦੇ ਦੇਣਗੇ, ਇਹਨਾਂ ਦਾ ਪ੍ਰੋਫਿਟ ਫਿਰ ਵੀ ਬਹੁਤ ਜ਼ਿਆਦਾ ਰਹਿਣਾ, ਨੈਗੇਟਿਵ 'ਚ ਨਹੀਂ ਜਾਂਦੇ, ਜ਼ੀਰੋ ਤੇ ਵੀ ਨਹੀਂ ਆਉਂਦੇ, ਪਲੱਸ 'ਚ ਹੀ ਰਹਿਣਗੇ. ਸੋ ਇਹ ਸਾਰੀਆਂ ਜਿਹੜੀਆਂ ਡਿਮਾਂਡਸ ਹਨ ਜਦੋਂ ਨਹੀਂ ਮੰਨੀਆਂ ਗਈਆਂ, तो यूनियन्स दा ओ एम्प्लॉयमेंट लॉ दे तहत एक प्रॉपर तरीका है प्रोसेस है जिदे तहत के स्ट्राइक कीती जांदी है सो एक बैलेट मतलब के वोट पौनी पैंदी है सो जिन्ने मेंबर ने यूनियन दे रेस्टोरेंट ब्रांड्स दे वर्कर्स उन्हां च वोट पाई गई 88% वर्कर्स ने कहा कि असी स्ट्राइक करांगे सानू जो ऑफर किया गया वो सानू नहीं मंजूर सो 88% बहुत वड्डा नंबर हुंदा
हां जी ए विच अनु जी श्रोतियां ने भी स्ट्राइक ते मुजारे दे विच दो जड़े फर्क
है हां जी हां वो भी दस ने मुजारा जड़ा है वो बिल ऑफ राइट्स एक्ट दे तहत किसी भी व्यक्ति नु जड़ा न्यूजीलैंड च वसदा चाहे ओदा कोई इमीग्रेशन स्टेटस होए काम करदा नहीं करदा ओनु बिल ऑफ राइट्स एक्ट हक दिंदा कि वो किते भी एक व्यक्ति या काफी सारे लोग कठे होके एक शांतमई रोस प्रकट कर सकते ने मिलनी कर सकते ने किते भी वो प्रोटेस्ट है ए जेड़ा ए स्ट्राइक है स्ट्राइक तुसी एदा वॉकआउट अगर कर जान्दे हो किसी जॉब तो तुसी डिसमिस कीते जा सकते हो तुसी अपनी नौकरी तो हत्थ हो सकते हो सो इसलिए वो लॉ दे मुताबिक सो यूनियन मेंबर्स जेड़े ने उन्हां ने फिर नोटिस दिता रेस्टोरेंट ब्रांड्स नू कि असी इन्नी तरीक तो इन्नी तरीक तक स्ट्राइक एक्शन लवांगे और वो बिल्कुल लॉफुल है गल ओदे च कोई गैर कानूनी गल नहीं है सो वो जिहड़ा उन्होंने नोटिस दिता सी वो शुक्रवार दोपहर 2 बजे तो सोमवार आज यानी के सवेर दे 2 बजे तक स्ट्राइक एक्शन दा नोटिस रेस्टोरेंट ब्रांड्स नू दे दिता गया सी तो ओदे विच ए हुंदा के जेड़े वर्कर उस टाइम दे दौरान अगर वॉकआउट करना चाहन अपनी जॉब तो कर सकदे ने उन्हां नू कोई रोक नहीं सकदा
जेड़े जेड़े अनु जी भारत दे विच सुनोते सुनणगे बाद दे विच उन्हां दे वास्ते खास की ए संघर्ष किवें कीता जांदा कि बाहर ਜਿਹੜੇ ਯੂਨੀਅਨ ਦੇ ਸਾਥੀ ਨੇ
ਹਾਂਜੀ
ਉਹ ਮੁਜ਼ਾਰਾ ਸ਼ੁਰੂ ਕਰਦੇ ਨੇ
ਹਾਂਜੀ
ਤੇ ਉਸ ਤੋਂ ਬਾਅਦ ਫਿਰ ਜਿਹੜੇ ਅੰਦਰ
ਹਾਂਜੀ ਅੰਦਰ ਉਹਨਾਂ ਨੂੰ ਪੂਰੀ ਖੁੱਲ ਹੈ ਚਾਹੇ ਯੂਨੀਅਨ ਦੇ ਸਾਥੀ ਉੱਥੇ ਨਾ ਕਿਉਂਕਿ ਕੁਛ ਸਟੋਰ ਸਾਊਥ ਆਈਲੈਂਡ ਚ ਇਹੋ ਜਿਹੇ ਸਨ ਕਿ ਉਹ ਯੂਨੀਅਨ ਦੇ ਆਰਗੇਨਾਈਜ਼ਰ ਹਲੇ ਉੱਥੇ ਪਹੁੰਚੇ ਵੀ ਨਹੀਂ ਸੀ ਵਰਕਰਸ ਨੇ ਖੁਦ ਲਾਈਟਾਂ ਬੰਦ ਕਰਕੇ ਮਸ਼ੀਨਾਂ ਬੰਦ ਕਰਕੇ ਸਟੋਰ ਨੂੰ ਤਾਲਾ ਲਾ ਕੇ ਨੋਟਿਸ ਲਾ ਕੇ ਬਾਹਰ ਆ ਗਏ ਸੋ ਉਹ ਕਾਫੀ ਸਟੋਰ ਚ ਇਸ ਤਰ੍ਹਾਂ ਵੀ ਹੋਇਆ ਜਿਹੜੀ ਕਿ ਇੱਕ ਬੜੀ ਮੈਂ ਕਹਾਂਗੀ ਕਿ ਖੁਸ਼ੀ ਵਾਲੀ ਖ਼ਬਰ ਹੈ ਕਿ ਸਾਡੇ ਵਰਕਰਸ ਇੰਨੇ ਬਹਾਦਰ ਨੇ ਇੰਨਾ ਉਹਨਾਂ ਚ ਮਨੋਬਲ ਹੈ ਔਰ ਆਤਮ ਵਿਸ਼ਵਾਸ ਹੈ ਕਿ ਉਹ ਉਹਨਾਂ ਨੂੰ ਯੂਨੀਅਨ ਦੇ ਜਿਹੜੇ ਆਰਗੇਨਾਈਜ਼ਰ ਜਾਂ ਲੀਡਰਸ ਨੇ ਉਹਨਾਂ ਦਾ ਸਹਾਰਾ ਨਹੀਂ ਲੈਣਾ ਪੈਂਦਾ ਉਹ ਖੁਦ ਆਪਣੀਆਂ ਲੜਾਈਆਂ ਆਪ ਲੜਨਾ ਜਾਣਦੇ ਨੇ ਸੋ ਇਸ ਤਰ੍ਹਾਂ ਵੀ ਹੋਇਆ ਕੁਛ ਥਾਵਾਂ ਤੇ ਔਰ ਕੁਛ ਸਟੋਰਸ ਤੇ ਉਹ ਫਰਾਈਡੇ ਜਦੋਂ 2 ਵਜੇ ਦਾ ਟਾਈਮ ਸੀ 2 ਵਜੇ ਤੋਂ ਲੈ ਕੇ ਅੱਜ ਸਵੇਰ ਤੱਕ ਲਗਾਤਾਰ ਬੰਦ ਰਹੇ ਨੇ ਕੁਛ ਸਟੋਰਸ ਪਰ ਬਾਕੀ ਸਟੋਰਸ ਆਨ ਐਂਡ ਆਫ ਮਤਲਬ ਕਿ ਉਹ ਖੁੱਲੇ ਰਹੇ ਨੇ ਕਿਉਂਕਿ ਪ੍ਰੋਬਲਮ ਕੀ ਹੁੰਦੀ ਹੈ ਜਦੋਂ 100% ਵਰਕਫੋਰਸ ਜਿਹੜੀ ਹੈ ਉਹ ਯੂਨੀਅਨ ਮੈਂਬਰ ਨਹੀਂ ਹੈ ਤੁਸੀਂ ਜਿਹੜੇ ਯੂਨੀਅਨ ਦੇ ਮੈਂਬਰ ਨਹੀਂ ਹੈ ਉਹ ਉਹਨਾਂ ਲਈ ਆਪਸ਼ਨਲ ਹੈ ਕਿ ਉਹ ਸਟ੍ਰਾਈਕ ਤੇ ਆਉਣ ਜਾਂ ਨਾ ਆਉਣ ਇਹਦੇ ਚ ਇਹ ਵੀ ਗੱਲ ਕਿ ਅਗਰ ਉਹ ਸਟ੍ਰਾਈਕ ਤੇ ਆਉਂਦੇ ਹੈ ਉਹ ਉਹਨਾਂ ਨੂੰ ਫਾਇਰ ਕੀਤਾ ਜਾ ਸਕਦਾ ਪਰ ਅਗਰ ਯੂਨੀਅਨ ਮੈਂਬਰ ਨੇ ਤੇ ਸਟ੍ਰਾਈਕ ਤੇ ਆਉਂਦੇ ਨੇ ਉਹ ਪ੍ਰੋਟੈਕਟਿਡ ਨੇ ਉਹਨਾਂ ਨੂੰ ਉਹ ਕੰਪਨੀ ਵਾਲੇ ਨੌਕਰੀ ਤੋਂ ਕੱਢ ਨਹੀਂ ਸਕਦੇ
ਕਿਉਂਕਿ
ਹਾਂ ਬਿਲਕੁਲ ਅਸੀਂ ਵਾਰ ਵਾਰ ਇਹ ਕਹਿੰਦੇ ਰਹਿੰਦੇ ਹਾਂ ਕਿ ਸਾਰਿਆਂ ਨੂੰ ਯੂਨੀਅਨ ਜੁਆਇਨ ਕਰਨੀ ਚਾਹੀਦੀ ਹੈ ਸੋ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਇਸ ਤਰ੍ਹਾਂ ਵਰਕਰ ਸਟ੍ਰਾਈਕ ਤੇ ਜਾਂਦੇ ਨੇ ਜਿਹੜੀ ਕੰਪਨੀ ਹੈ ਉਹਨਾਂ ਨੂੰ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਉਹ ਵਰਕਰਸ ਨੂੰ ਉਹ ਪੇ ਕਰਨ ਸੋ ਇਹ ਵੀ ਇੱਕ ਥੋੜਾ ਧੱਕੇ ਵਾਲੀ ਗੱਲ ਹੈ ਮੈਂ ਕਹਾਂਗੀ ਕਿਉਂਕਿ ਉਹ ਉਸ ਚੀਜ਼ ਕਰਕੇ ਵੀ ਕਈ ਵਰਕਰਸ ਯੂਨੀਅਨ ਮੈਂਬਰ ਹੋਣ ਦੇ ਬਾਵਜੂਦ ਵੀ ਉਹ ਥੋੜਾ ਝਿਜਕਦੇ ਨੇ ਸਟ੍ਰਾਈਕ ਕਰਨ ਤੋਂ ਕਿਉਂਕਿ ਉਹ ਉਹਨਾਂ ਨੂੰ ਆਪਣੀ ਜਿਹੜੀ ਤਨਖਾਹ ਹੈ ਉਹ ਨਹੀਂ ਮਿਲੇਗੀ ਉਸ ਟਾਈਮ ਦੀ ਸੋ ਉਹ ਅਸੀਂ ਉਹਨਾਂ ਦੀ ਮਜਬੂਰੀ ਸਮਝਦੇ ਹਾਂ ਪਰ ਫਿਰ ਵੀ ਭਾਰੀ ਗਿਣਤੀ ਚ ਵਰਕਰਸ ਨੇ ਸਟ੍ਰਾਈਕ ਕੀਤੀ ਹੈ ਸੋ ਇਹ ਇੱਕ ਬਲੀਦਾਨ ਹੈ ਮੈਂ ਕਹਾਂਗੀ ਕੁਰਬਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਤਨਖਾਹ ਨਹੀਂ ਹੈ ਮਿਲਣੀ ਉਸ ਟਾਈਮ ਦੀ
ਜਿਹਨਾਂ
ਨੂੰ ਪਹਿਲੇ ਹੀ ਹਾਂ ਮਿਨੀਮਮ ਵੇਚਦੇ ਨੇ ਜਿਹੜੇ ਉਹਨਾਂ ਨੇ ਇਹ ਸਾਰਾ ਕੁਛ ਜਾਣਦਿਆਂ ਹੋਇਆ ਫਿਰ ਵੀ ਸਟ੍ਰਾਈਕ ਕੀਤੀ ਹੈ ਤੋ ਇਹ ਲਗਾਤਾਰ ਚੱਲੀ ਹੈ ਸਟ੍ਰਾਈਕ ਫਰਾਈਡੇ ਸ਼ੁਰੂ ਹੋ ਕੇ ਅੱਜ ਸਵੇਰ ਤੱਕ ਤੋ ਆਲ ਓਵਰ ਨਿਊਜ਼ੀਲੈਂਡ
ਬਿਲਕੁਲ
ਆਲ ਓਵਰ ਨਿਊਜ਼ੀਲੈਂਡ ਤੋ ਕਿੰਨੇ ਮਿਲੀਅਨਸ ਦਾ ਘਾਟਾ ਹੋਇਆ ਹੋਊਗਾ ਕੰਪਨੀ ਨੂੰ ਇਹ ਸਾਨੂੰ ਪਤਾ ਨਹੀਂ ਹੈ ਕਿਉਂਕਿ ਇਹ ਉਹਨਾਂ ਦੀ ਪ੍ਰੋਬਲਮ ਹੈ ਪਰ ਹੋਇਆ ਜ਼ਰੂਰ ਹੈ ਘਾਟਾ ਕਿਉਂਕਿ ਅਸੀਂ ਜਿਹੜੇ ਜਿਹੜੇ ਜਗ੍ਹਾ ਤੇ ਅਸੀਂ ਗਏ ਹਾਂ ਮੇਰਾ ਖਿਆਲ ਅਸੀਂ ਜੇ ਅਸੀਂ ਉਹ ਐਕਸਪੀਰੀਅੰਸ ਆਪਣੇ ਸਰੋਤਿਆਂ ਨਾਲ ਸ਼ੇਅਰ
ਕਰਦੇ ਹਾਂ ਬਹੁਤ ਜ਼ਰੂਰੀ ਹੈ ਕਿ ਜਦੋਂ ਕੋਈ ਔਰ ਅਸੀਂ ਨਿਊਜ਼ੀਲੈਂਡ ਦੀ ਜਿਹੜੇ ਇੱਥੇ ਜਿਹੜੇ ਲੋਕੀ ਨੇ ਉਹਨਾਂ ਨੂੰ ਸਲਾਮ ਕਰਦੇ ਹਾਂ ਉਹਨਾਂ ਦਾ ਸਿਰ ਝੁਕਦਾ ਕਿ ਉਹਨਾਂ ਨੇ ਸਾਡੀ ਗੱਲ ਸੁਣੀ ਕਿਉਂਕਿ ਸਾਰੇ ਸਾਥੀ ਜਿਹੜਾ ਕੋਈ ਗਾਹਕ ਆਉਂਦਾ ਸੀਗਾ ਉਹਨੂੰ ਦੱਸਦੇ ਸੀਗੇ ਕਿ ਇਹ ਮਸਲਾ ਹੈ ਕੀ
ਹਾਂਜੀ ਬਕਾਇਦਾ ਸਾਡੇ ਕੋਲ ਪ੍ਰਿੰਟਡ ਫਲਾਇਰ ਸੀਗੇ ਸਾਰਿਆਂ ਕੋਲ ਅਸੀਂ ਉਹਨਾਂ ਨੂੰ ਉਹ ਦੇਖ ਕੇ ਐਕਸਪਲੇਨ ਕਰਕੇ ਕਿ ਇਹ ਵਰਕਰ ਜਿਹੜੇ ਨੇ ਕਾਫੀ ਸਾਰੇ ਵਰਕਰ ਵਾਕਆਊਟ ਕਰ ਗਏ ਨੇ ਅਗਰ ਕੁੱਕ ਵਾਕਆਊਟ ਕਰ ਗਿਆ ਉਹ ਵੀ ਦੱਸ ਕੇ ਕੁੱਕ ਅੰਦਰ ਨਹੀਂ ਹੈ ਸੋ ਪਤਾ ਨਹੀਂ ਕੌਣ ਤੁਹਾਡਾ ਖਾਣਾ ਬਣਾ ਰਿਹਾ ਦੁਕਾਨ ਬਿਸ਼ੱਕ ਖੁੱਲੀ ਹੈ ਅਗਰ ਖੁੱਲਾ ਹੈ ਸਟੋਰ ਉਹਨਾਂ ਨੇ ਦੱਸ ਕੇ ਅਸੀਂ ਤੁਹਾਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਇਹਨਾਂ ਵਰਕਰਸ ਦੀ ਸਪੋਰਟ 'ਚ ਅਗਰ ਤੁਸੀਂ ਅੱਜ ਇੱਥੋਂ ਆਪਣਾ ਖਾਣਾ ਨਾ ਖਰੀਦੋ ਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਤੁਸੀਂ ਅੱਜ ਦਾ ਟਾਈਮ ਜਾਂ ਅੱਜ ਲੰਚ ਟਾਈਮ ਅੱਜ ਰਾਤ ਕਿਤੋਂ ਹੋਰ ਆਪਣਾ ਖਾਣਾ ਖਰੀਦ ਲਵੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਇਹ ਵਰਕਰਸ ਦਾ ਸਮਰਥਨ ਕਰ ਰਹੇ ਹੋਵੋਗੇ ਤੋ ਮੇਰਾ ਖਿਆਲ ਹੈ 80-90% ਲੋਕਾਂ ਨੇ ਸੁਣੀ ਗੱਲ ਔਰ ਕਾਰਾਂ ਮੋੜੀਆਂ ਕਾਰ ਪਾਰਕ ਚੋਂ ਵਾਪਸ ਗਏ ਜਿਹੜੇ ਛੋਟੀ ਜਿਹੀ ਗਿਣਤੀ ਜਿਨ੍ਹਾਂ ਨੇ ਨਹੀਂ ਸੁਣੀ ਉਹ ਕਾਫੀ ਹੱਦ ਤੱਕ ਉਹਨਾਂ ਨੇ ਭੈੜਾ ਸਲੂਕ ਵੀ ਕੀਤਾ ਸਾਰਿਆਂ ਨਾਲ
ਬਿਲਕੁਲ ਹਾਂਜੀ ਪੈਨਮਿਓਰ ਦੇ ਸਟੋਰ ਦੇ ਵਿੱਚ ਮੈਂ ਸੀਗਾ ਤੁਸੀਂ ਉਸ ਰਾਤ ਨਹੀਂ
ਹਾਂ ਉਸ ਦਿਨ
ਤੇ ਉੱਥੇ ਉਹ ਇੱਕ ਗਾਹਕ ਨੇ ਮਤਲਬ ਗਲਤ ਕੀ ਸੁਣਨੀ ਸੀ ਬਿਲਕੁਲ ਕਾਰ ਉੱਪਰੀ ਚਾੜਤੀ ਤੇ ਸਾਡੀ ਇੱਕ ਯੰਗ ਵਰਕਰ ਉਹ ਕਾਰ ਨਾਲ ਧੱਕਾ ਵੱਜਿਆ ਤੇ ਸਿਰ ਚ ਉਹਦੇ ਸੱਟ ਵੀ ਲੱਗੀ ਉਹ ਗੱਲ ਵੀ ਨੀ ਸੁਣੀ ਔਰ ਬਿਲਕੁਲ ਉਹ ਇੰਨੀ ਅਗਰੈਸਿਵ ਹੋ ਕੇ ਉਹਨੇ ਪਤਾ ਨੀ ਇਹਨਾਂ ਦੀ ਕੀ ਸੋਚ ਹੋ ਗਈ ਅਸੀਂ ਉਹਦੇ ਬਾਰੇ ਕਹਿ ਨੀ ਸਕਦੇ ਵੀ ਇੱਕ ਜਿੱਥੇ ਤੁਸੀਂ
ਜਗ੍ਹਾ ਜਗ੍ਹਾ
ਰੋਟੀ ਖਾਣ ਆ ਰਹੇ ਹੋ ਤੁਹਾਨੂੰ ਪਤਾ ਵੀ ਇਹ ਲੋਕ ਤੁਹਾਨੂੰ ਬਣਾ ਕੇ ਦਿੰਦੇ ਨੇ ਤੁਸੀਂ ਉਹਨਾਂ ਨਾਲ ਸਿੰਪਥੀ ਨਹੀਂ ਰੱਖਦੇ ਔਰ ਅਸੀਂ ਤੁਹਾਨੂੰ ਇਹ ਨਹੀਂ ਅਸੀਂ ਤੁਹਾਨੂੰ ਐਕਸਪਲੇਨ ਕਰਾਂਗੇ ਵੀ ਆਹ ਮਸਲਾ ਆ ਉਸ ਤੋਂ ਬਾਅਦ ਵੀ ਤੁਸੀਂ ਜਾਣਾ ਚਾਹੁੰਦੇ ਅਸੀਂ ਰੋਕ ਨਹੀਂ ਰਹੇ
ਜ਼ਬਰਦਸਤੀ ਕਿਸੇ ਨੂੰ ਰੋਕ ਨਹੀਂ ਸਕਦੇ ਐਟੀਟਿਊਡ
ਐਟੀਟਿਊਡ ਦਾ ਔਰ ਉਸ ਤੋਂ ਬਾਅਦ ਉਹਨੂੰ ਜੀ ਪੈਕੂਰੰਗਾ ਸਟੋਰ ਦੇ ਵਿੱਚ ਜਿਹੜਾ ਲਾਸਟ ਨਾਈਟ ਹੋਇਆ
ਹਾਂਜੀ ਉਹ ਬਿਲਕੁਲ ਕਾਫੀ ਥਾਵਾਂ ਤੇ ਪੁਲਿਸ ਮੌਜੂਦ ਸੀ ਸੋ ਅਸੀਂ ਪੰਜ ਜਾਂ ਛੇ ਜਗ੍ਹਾ ਤੇ ਸ਼ਾਮਿਲ ਹੋਏ ਆ ਇਹਨਾਂ ਸਟ੍ਰਾਈਕਸ 'ਚ ਸ਼ੁੱਕਰਵਾਰ ਤੋਂ ਲੈ ਕੇ ਕੱਲ ਰਾਤ ਤੱਕ ਤੋ ਬਾਕੀ ਥਾਵਾਂ ਤੇ ਅਸੀਂ ਕਿੱਥੇ ਗਏ ਲਿੰਕਨ ਰੋਡ ਵੈਸਟ 'ਚ ਜਿਹੜਾ ਉੱਥੇ ਗਏ ਆ ਪੈਕੂਰੰਗਾ ਪਹਿਲਾਂ ਗਏ ਫਿਰ ਪੈਨਮਿਓਰ ਗਏ ਗ੍ਰੀਨ ਲੇਨ ਜਿਹੜਾ KFC ਹੈ ਉੱਥੇ ਗਏ ਆ ਸੋ ਈਵਨ ਗ੍ਰੀਨ ਲੇਨ ਵੀ ਅਸੀਂ ਰਾਤ ਨੂੰ ਉੱਥੇ ਸੀਗੇ ਉਹ ਪੁਲਿਸ ਦੋ ਤਿੰਨ ਕਾਰਾਂ ਲੰਘ ਗਈਆਂ ਲੱਗੋ ਆਪਣੇ ਕਿਸੇ ਹੋਰ ਕੰਮ ਜਾ ਰਹੇ ਸੀ ਇੱਕ ਕਾਰ ਨੇ ਆ ਕੇ ਥੋੜਾ ਜਿਹਾ ਇਹ ਕਹਿ ਕੇ ਤੁਸੀਂ ਧਿਆਨ ਰੱਖੋ ਕਿ ਸੜਕ ਦੇ ਵਿੱਚ ਨਾ ਹੋ ਕਿਉਂਕਿ ਕਾਰਾਂ ਆਉਂਦੀਆਂ ਨੇ ਸਾਈਡ ਤੇ ਖੜੇ ਹੋ ਜਾਉ ਅਸੀਂ ਥੋੜੇ ਸਾਈਡ ਤੇ ਹੋ ਗਏ ਉਸ ਤੋਂ ਬਾਅਦ ਬੀਤੇ ਕੱਲ ਪੈਕੂਰੰਗਾ KFC ਹੈ ਜਿਹੜਾ ਉੱਥੇ ਅਸੀਂ 10-12 ਜਣੇ ਸੀ ਸਾਰੇ ਜਿਹਦੇ ਚ ਕਿ ਮੇਰੇ ਖਿਆਲ 8-9 ਵਰਕਰ ਸੀਗੇ ਬਾਕੀ ਹਾਂਜੀ ਯੂਨੀਅਨ ਦੇ ਦੋ ਆਰਗਨਾਈਜ਼ਰ ਅਸੀਂ ਸੀਗੇ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਤੋਂ ਤੋ ਅਸੀਂ ਜਿਸ ਤਰ੍ਹਾਂ ਸਧਾਰਨ ਗੱਲ ਕਰਦੇ ਹਾਂ ਕਾਫੀ ਸਾਰੇ ਕਸਟਮਰ ਵਾਪਸ ਜਾ ਰਹੇ ਸੀ ਕੁਛ ਫਿਰ ਵੀ ਅੰਦਰ ਜਾ ਰਹੇ ਸੀ ਕੁਛ ਆਪਣੀ ਕਾਰ ਬਾਹਰ ਖੜੀ ਕਰਕੇ ਡਰਾਈਵ ਥਰੂ ਨਹੀਂ ਜਾਣਾ ਮੈਂ ਫਿਜ਼ੀਕਲੀ ਸਟੋਰ 'ਚ ਜਾ ਕੇ ਦੇਖਣਾ ਕਿ ਵਾਕਈ ਇਸ ਤਰ੍ਹਾਂ ਸੋ ਅਸੀਂ ਕਿਹਾ ਹਾਂਜੀ ਤੁਸੀਂ ਜਾ ਕੇ ਦੇਖ ਲਓ ਆਪਣੀ ਤਸੱਲੀ ਕਰ ਲਓ ਅਸੀਂ ਜ਼ਬਰਦਸਤੀ ਕਿਸੇ ਨਾਲ ਇੱਦਾਂ ਧੱਕਾ ਨਹੀਂ ਆ ਭੈੜਾ ਸਲੂਕ ਨਹੀਂ ਕਰਦੇ ਤੋ ਉਹ ਉਸ ਵਕਤ ਜਿਹੜੇ CEO ਤੋਂ 2 IC ਨੇ ਮਤਲਬ ਕਿ ਸੈਕਿੰਡ ਇਨ ਕਮਾਂਡ ਉਹ ਉੱਥੇ ਪਹੁੰਚੇ ਸਾਨੂੰ ਨੀ ਉਹਨਾਂ ਦੀ ਪਛਾਣ ਕਿ ਉਹ ਕੌਣ ਨੇ ਉਹਨਾਂ ਦੀ ਕਾਰ ਆਈ ਅਸੀਂ ਉਹਨਾਂ ਨੂੰ ਵੀ ਉਸ ਤਰ੍ਹਾਂ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ ਇਗਨੋਰ ਕੀਤਾ ਅੰਦਰ ਚਲੇ ਗਏ ਤੋ ਉਸ ਵਕਤ ਜਿਹੜੇ ਯੂਨਾਈਟ ਯੂਨੀਅਨ ਦੇ ਸੀਨੀਅਰ ਆਰਗਨਾਈਜ਼ਰ ਨੇ ਜਿਹੜੇ ਲੁੱਕ ਆਫਟਰ ਕਰਦੇ ਨੇ ਉਹ ਅੰਦਰ ਗਏ ਉਹ ਜਿਹੜਾ ਉੱਥੇ ਯੂਨੀਅਨ ਮੈਂਬਰ ਜਿਹੜਾ ਸਟਾਫ ਕੰਮ ਕਰ ਰਿਹਾ ਸੀ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਕਿਹਾ ਗਿਆ ਕਿ ਇਹ ਪ੍ਰਾਈਵੇਟ ਪ੍ਰੋਪਰਟੀ ਹੈ ਤੁਸੀਂ ਟ੍ਰੈਸਪਾਸ ਕਰ ਰਹੇ ਹੋ ਉੱਥੋਂ ਚਲੇ ਜਾਓ ਉਹਨਾਂ ਨੇ ਉਹਨਾਂ ਨੂੰ ਸਾਰਾ ਲਾਅ ਯਾਦ ਕਰਾਉਣਾ ਪਿਆ ਕਿ ਮੈਂ ਯੂਨੀਅਨ ਆਰਗਨਾਈਜ਼ਰ ਹਾਂ ਮੈਨੂੰ ਇਸ ਸਟੋਰ ਵਿੱਚ ਕਿਸੇ ਵਕਤ ਵੀ ਐਕਸੈਸ ਹੈ ਕਿਉਂਕਿ ਮੇਰਾ ਮੈਂਬਰ ਇੱਥੇ ਜੋਬ ਕਰਦਾ ਹੈ ਸੋ ਮਤਲਬ ਕਿ ਇਹ ਲੋਕ ਜਿਹੜੇ ਇੰਨੀਆਂ ਵੱਡੇ ਅਹੁਦਿਆਂ ਤੱਕ ਪਹੁੰਚ ਜਾਂਦੇ ਆ ਇਹਨਾਂ ਨੂੰ ਸਿੰਪਲ ਬੇਸਿਕ ਇੰਪਲੋਇਮੈਂਟ ਲਾਅ ਦਾ ਵੀ ਨਹੀਂ ਪਤਾ ਹਾਂ ਉਹਨਾਂ ਨੇ ਡਰਾਉਣਾ ਹੁੰਦਾ ਤੋ ਐਨੀ ਵੇ ਉਹਨਾਂ ਨੇ ਪੁਲਿਸ ਬੁਲਾ ਲਈ ਉੱਥੇ ਸੋ ਪਹਿਲਾਂ ਤੇ ਦੋ ਕਾਰਾਂ ਆਈਆਂ ਪੁਲਿਸ ਦੀਆਂ ਉਹ ਦੋ ਪੁਲਿਸ ਕਾਂਸਟੇਬਲ ਜਾਂ ਜੋ ਵੀ ਉਹਨਾਂ ਦਾ ਹੁੰਦਾ ਉਹਦਾ ਉਹ ਸਨ ਉਸ ਤੋਂ ਬਾਅਦ ਉਹ ਅਸੀਂ
ਇਹ ਬੜੀ ਕਮਾਲ ਦੀ ਗੱਲ ਹੈ ਕਿ ਇੱਕ ਤੁਸੀਂ ਮੁਜ਼ਾਹਰਾ ਕਰ ਰਹੇ ਹੋ ਨਿਊਜ਼ੀਲੈਂਡ ਦੇ ਵਿੱਚ
ਮੁਜ਼ਾਹਰਾ ਨਹੀਂ ਬਕਾਇਦਾ ਲੋਫੁਲ ਸਟ੍ਰਾਈਕ
ਲੋਫੁਲ ਸਟ੍ਰਾਈਕ ਤੇ ਔਰ ਪਤਾ ਹੈ
ਉਹ ਸਾਰਾ ਕੁਝ ਸ਼ਾਂਤਮਈ ਹੋ ਰਿਹਾ
ਜਦੋਂ ਮੈਂ ਉਦੋਂ ਚਾਰ ਕਾਰਾਂ
ਹਾਂਜੀ ਮੈਂ ਉਹ ਸਾਰਾ ਹਾਂ ਇੱਕ ਇੱਕ ਕਰਕੇ ਸਾਰਾ ਦੱਸਦੀ ਹਾਂ ਸੋ ਉਹ ਜਿਹੜੇ ਦੋ ਪੁਲਿਸ ਵਾਲੇ ਆਏ ਉਹਨਾਂ ਨੇ ਅਸੀਂ ਫੁੱਟਪਾਥ ਹੈ ਫੁੱਟਪਾਥ ਤੋਂ ਇਸ ਤਰ੍ਹਾਂ ਅੰਦਰ ਨੂੰ ਕਾਰ ਪਾਰਕ ਨੂੰ ਰਸਤਾ ਜਾਂਦਾ ਸੋ ਅਸੀਂ ਉਹ ਜਿਹੜਾ ਕਾਰ ਪਾਰਕ ਨੂੰ ਅੰਦਰ ਰਸਤਾ ਜਾਂਦਾ ਉੱਥੇ ਖੜੇ ਹਾਂ ਜਦੋਂ ਕੋਈ ਕਾਰ ਆਉਂਦੀ ਹੈ ਅਸੀਂ ਇੱਕ ਸਾਈਡ ਤੇ ਹੋ ਜਾਂਦੇ ਹਾਂ ਕਾਰ ਸਲੋ ਹੁੰਦੀ ਹੈ ਤੋ ਉਹਨਾਂ ਦੀ ਅਟੈਂਸ਼ਨ ਗ੍ਰੈਬ ਕਰਕੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤੋ ਅਸੀਂ ਮਤਲਬ ਕੋਈ ਕਾਰ ਨੂੰ ਕੋਈ ਬਲੋਕ ਕਰਕੇ ਰੋਕ ਨਹੀਂ ਰਿਹਾ ਉਧਰੋਂ ਜਿਹੜੀਆਂ KFC ਦੇ ਕਾਰ ਪਾਰਕ ਚੋਂ ਬਾਹਰ ਕਾਰਾਂ ਆਉਂਦੀਆਂ ਉਹ ਵੀ ਜਦੋਂ ਸਾਨੂੰ ਨਜ਼ਰ ਆਉਂਦੀਆਂ ਅਸੀਂ ਸਾਈਡ ਤੇ ਹਟ ਜਾਂਦੇ ਹਾਂ ਕਿਉਂਕਿ ਸਾਨੂੰ ਵੀ ਆਪਣੀ ਜਾਨ ਪਿਆਰੀ ਹੈ ਅਸੀਂ ਕਾਰ ਤੇ ਥੱਲੇ ਆ ਕੇ ਮਰਨਾ ਥੋੜਾ ਸੋ ਉਹ ਸਾਨੂੰ ਕਹਿ ਰਿਹਾ ਕਿ ਤੁਸੀਂ ਓਬਸਟ੍ਰਕਸ਼ਨ ਕੌਜ਼ ਕਰ ਰਹੇ ਹੋ ਸੋ ਅਸੀਂ ਉਹਨੂੰ ਪੁੱਛ ਰਹੇ ਹਾਂ ਕਿ ਕਿਹੜੇ ਲਾਅ ਦੇ ਅਧੀਨ ਇਹ ਓਬਸਟ੍ਰਕਸ਼ਨ ਹੋ ਰਹੀ ਹੈ ਸੋ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਉਹ ਕਹਿ ਰਹੇ ਕਿ ਤੁਸੀਂ ਕਾਰਾਂ ਨੂੰ ਆਹ ਕਰ ਰਹੇ ਹੋ ਉਹ ਕਰ ਰਹੇ ਐਨੀਵੇ ਇਨ ਦਾ ਮੀਨ ਟਾਈਮ ਉਹ ਹੋਰ ਪੁਲਿਸ ਬੁਲਾ ਲੈਂਦੇ ਨੇ ਚਾਰ ਕਾਰਾਂ ਆ ਜਾਂਦੀਆਂ ਨੇ ਪੁਲਿਸ ਦੀ
ਤੇ ਇੱਕ ਵੈਨ ਆਉਂਦੀ ਜਿਹਦੇ ਵਿੱਚ ਉਹ ਗ੍ਰਿਫਤਾਰ ਕਰਕੇ ਜਦੋਂ
ਹਾਂਜੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਇੰਚਾਰਜ ਆਫਿਸਰ ਇੰਚਾਰਜ ਆ ਉਹ ਆ ਕੇ ਸਾਡੇ ਨਾਲ ਸ਼ੁਰੂ ਕਰ ਦਿੰਦਾ ਕਿ ਉਹ ਕਹਿੰਦਾ ਤੁਸੀਂ ਹਾਈਵੇ ਅਬਸਟ੍ਰਕਟ ਕਰ ਰਹੇ ਹੋ ਅਸੀਂ ਫੁੱਟਪਾਥ ਤੇ ਖੜੇ ਹਾਂ ਫੁੱਟਪਾਥ ਜਿਹਦੇ ਤੋਂ ਕਿ ਕਾਰ ਪਾਰਕ ਕੇ ਐਫ ਸੀ ਦੀ ਅੰਦਰ ਜਾਂਦੀ ਹੈ ਉਹਨੂੰ ਸਾਨੂੰ ਪੁੱਛ ਉਹ ਕਹਿੰਦਾ ਐਨ ਜੇ ਟੀ ਏ ਦਾ ਕੋਈ ਲਾਅ ਆ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਆਫਿਸਰ ਇੰਚਾਰਜ ਸੀਗਾ ਉਹ ਸਾਨੂੰ ਇਹ ਕਹਿੰਦਾ ਕਿ ਜੇ ਮਤਲਬ ਕਿ ਜੇ ਸਟ੍ਰਾਈਕ ਨਾ ਹੋਵੇ ਤਾਂ ਤੁਸੀਂ ਇੱਦਾਂ ਲਾਈਨ ਬਣਾ ਕੇ ਖੜੇ ਹੋ ਤਾਂ ਕਾਰ ਆਉਂਦੀ ਅੱਗੇ ਉਹ ਅਬਸਟ੍ਰਕਸ਼ਨ ਹੈ ਪਰ ਕਿਉਂਕਿ ਇਹ ਇੱਕ ਓਫੀਸ਼ਲੀ ਅਨਾਊਂਸ ਸਟ੍ਰਾਈਕ ਹੈ ਤੋ ਜਸਟ ਬੀ ਕੇਅਰਫੁਲ ਕਿ ਜਦੋਂ ਕਾਰ ਆਉਂਦੀ ਹੈ ਤੇ ਤੁਸੀਂ
ਭਰੇ
ਮਤਲਬ ਕਿ ਦੋ ਆਫਿਸਰ ਇੰਚਾਰਜ ਸਾਨੂੰ ਅਲੱਗ ਅਲੱਗ ਗੱਲਾਂ ਦੱਸ ਰਹੇ ਐਨੀਵੇ ਉਹ ਆਫਿਸਰ ਇੰਚਾਰਜ ਆ ਕੇ ਕਈ ਚਿਰ ਲੱਗਾ ਰਹਿੰਦਾ ਸਾਡੇ ਨਾਲ ਉਹਦੇ ਕੋਲ ਕੋਈ ਲੋਜੀਕਲ ਕੋਈ ਰੈਸ਼ਨਲ ਗੱਲ ਨਹੀਂ ਹੈ
ਉਹ ਜਿਹੜੀ ਗੱਲਬਾਤ ਹੋਈ ਉਹਦੀ ਰਿਕਾਰਡਿੰਗ ਹੈ
ਹਾਂਜੀ ਬਿਲਕੁਲ ਹੈਗੀ ਹੈ ਉਸ ਤੋਂ ਬਾਅਦ ਵੱਡੀ ਵੈਨ ਪੁਲਿਸ ਦੀ ਬੁਲਾ ਲਈ ਜਾਂਦੀ ਹੈ ਜਿਹਦੇ ਚ ਉਹ ਮੇਰੇ ਖਿਆਲ 14-15 ਸੀਟਰ ਹੋਏਗੀ ਔਰ ਇੱਕ ਜਿਹੜਾ ਸਾਡਾ ਸਾਥੀ ਹੈ ਉਹਨੂੰ ਵਾਰਨਿੰਗ ਵੀ ਦੇ ਦਿੱਤੀ ਜਾਂਦੀ ਹੈ ਉਹ ਕੀ ਕਰ ਰਿਹਾ ਜੋ ਅਸੀਂ ਬਾਕੀ ਸਾਰੇ ਕਰ ਰਹੇ ਹਾਂ ਕਿ ਜਿੱਦਾਂ ਕਸਟਮਰ ਆਉਂਦੇ ਆ ਉਹਨਾਂ ਨਾਲ ਗੱਲਬਾਤ
ਔਰ ਉਹਨੂੰ ਪਿਸਤੌਲਾਂ ਪਾ ਕੇ ਆਏ
ਹੋ ਹਾਂਜੀ ਬਕਾਇਦਾ ਉਹ ਮੈਨੂੰ ਐਕਚੁਅਲੀ ਸ਼ੋਰ ਨਹੀਂ ਹੈ ਕਿ ਸ਼ਾਇਦ ਕ੍ਰਾਈਸਟਚਰਚ ਅਟੈਕ ਤੋਂ ਬਾਅਦ ਸ਼ਾਇਦ ਉਹ ਨਾਰਮਲ ਹੋਏ ਆਈਲ ਫਾਈਂਡ ਆਊਟ ਸੋ ਐਨੀਵੇ ਉਸ ਤੋਂ ਬਾਅਦ ਕਿਉਂਕਿ ਅਸੀਂ ਜਿਹੜੇ ਸਾਡੇ ਵਰਕਰਸ ਨੇ ਜਿਹੜੇ ਉਹ ਕੇ ਐਫ ਸੀ ਪੀਜ਼ਾ ਹੱਟ ਸਾਰੇ ਵਾਲੇ ਉਹਨਾਂ ਨੂੰ ਅਸੀਂ ਕਦੀ ਵੀ ਗ੍ਰਿਫਤਾਰ ਨਹੀਂ ਹੋਣ ਦਿੰਦੇ ਸੋ ਉਸ ਤੋਂ ਬਾਅਦ ਫਿਰ ਨੈਕਸਟ ਵਾਰੀ ਮੇਰੀ ਸੀ ਕਿਉਂਕਿ ਉਹਨਾਂ ਨੇ ਔਰਤ ਪੁਲਿਸ ਵੀ ਬੁਲਾ ਲਈ ਉੱਥੇ ਸੋ ਅਸੀਂ ਜਿਹੜੇ ਵਰਕਰ ਸੀਗੇ ਉਹਨਾਂ ਨੂੰ ਕਲੀਅਰਲੀ ਕਹਿਤਾ ਕਿ ਤੁਸੀਂ ਕਿਸੇ ਵੀ ਕਸਟਮਰ ਨਾਲ ਗੱਲ ਨਹੀਂ ਕਰਨੀ ਤੁਸੀਂ ਬਿਲਕੁਲ ਸਾਈਡ ਤੇ ਖੜੇ ਹੋ ਜਾਓ ਜਿਹੜੇ ਅਸੀਂ ਨਾਨ ਵਰਕਰਸ ਹਾਂ ਜਿਹੜੇ ਰੈਸਟੋਰੈਂਟ ਬ੍ਰਾਂਡਸ ਦੀ ਨਹੀਂ ਕੰਮ ਕਰਦੇ ਅਸੀਂ ਅੱਗੇ ਆਵਾਂਗੇ ਸੋ ਵੱਧ ਤੋਂ ਵੱਧ ਗ੍ਰਿਫਤਾਰ ਕਰਨਗੇ ਸਾਨੂੰ ਕਰਨਗੇ
ਮੈਂ ਪਰੇਡ ਹੁੰਦੀ ਪਹਿਲੀ ਵਾਰੀ ਵੇਖੀ ਉੱਥੇ
ਹਾਂ ਬਿਲਕੁਲ 5-6 ਉਹ ਪੁਲਿਸ ਵਾਲੇ ਜਿੰਨਾ ਚ ਇੱਕ ਕੜੇ ਵਾਲਾ ਵੀ ਸੀਗਾ ਮੋਨਾ ਲੜਕਾ ਕੜੇ ਵਾਲਾ ਪਰ ਐਨੀਵੇ ਮੈਨੂੰ ਲੱਗ ਰਿਹਾ ਸੀਗਾ ਕਿ ਅਜੀਬ ਜੀ ਗੱਲ ਹੈ ਜਾਂ ਤੇ ਉਹ ਕੜਾ ਲਾ ਕੇ ਘਰ ਰੱਖਿਆ
ਐਨੀਵੇ
ਉਹਦੀ ਜੋਬ ਹੈ ਪਰ ਹਾਂ ਉਹ ਸਾਰਾ ਬਿਹੇਵੀਅਰ ਜਿਹੜਾ ਸਾਨੂੰ ਸਾਡੇ ਨਾਲ ਏਦਾਂ ਸਾਰੇ ਪੇਸ਼ ਆਏ ਕਿ ਜਿੱਦਾਂ ਅਸੀਂ ਪਤਾ ਨੀ ਕਿੰਨੇ ਕੁ ਵੱਡੇ ਕਤਲ ਕਰ ਦਿੱਤੇ ਸੋ ਉਹ ਪੂਰੀ ਲਾਈਨ 5-6 ਜਣਿਆਂ ਦੀ ਤਿਆਰ ਖੜੀ ਸੀਗੀ ਰੈਡੀ ਟੂ ਸ਼ੂਟ ਮੈਂ ਏਦਾਂ ਪੁਲਿਸ ਅੱਜ ਤੱਕ ਮੈਨੂੰ 15-16 ਸਾਲ ਹੋ ਗਏ ਨੇ ਨਿਊਜ਼ੀਲੈਂਡ ਚ ਅਸੀਂ ਜਗ੍ਹਾ ਜਗ੍ਹਾ
ਜਦੋਂ ਵਿਦਿਆਰਥੀਆਂ ਦਾ ਸੰਘਰਸ਼ ਚੱਲਦਾ ਸੀ ਉਦੋਂ ਉਹਨਾਂ ਨੇ ਟੇਜ਼ਰ ਲਾਏ ਸੀਗੇ ਸੌਰੀ
ਹਾਂਜੀ ਟੇਜ਼ਰ ਸੀਗੇ ਪਰ ਇਸ ਤਰ੍ਹਾਂ ਲਾਈਨ ਬਣਾ ਕੇ
ਔਰ ਵੈਨ
ਪੂਰੀ ਖੜੀ ਹੈ ਕਿ ਇਹਨਾਂ ਨੂੰ ਚੁੱਕੇ ਵਿੱਚ ਸੁੱਟਣਾ ਇਸ ਤਰ੍ਹਾਂ ਮੈਂ ਕਦੀ ਨੀ ਦੇਖਿਆ ਅਸੀਂ 10-12 ਲੋਕ ਸੀਗੇ ਅਸੀਂ ਸਿਰਫ ਪੁਲਿਸ ਵਾਲੇ ਜਿਹੜੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਉਹਨਾਂ ਦੇ ਵਹੀਕਲਸ ਦੀ ਗਿਣਤੀ ਜ਼ਿਆਦਾ ਸੀ
ਪਤਾ ਨਹੀਂ ਉੱਪਰੋਂ ਦਬਕਾ ਪਿਆ ਲੱਗਦਾ ਜੀ ਇਹਨਾਂ ਦਾ ਧਨਾਡਾਂ ਦਾ
ਸ਼ਾਇਦ ਪਰ ਐਨੀਵੇ ਜਿਹੜੀ ਸਟ੍ਰਾਈਕ ਹੈ ਉਹ ਜਿੰਨੇ ਵੱਡੇ ਪੱਧਰ ਤੇ ਸਟੋਰ ਬੰਦ ਹੋਏ ਨੇ ਬਾਰ ਬਾਰ ਡਿਸਰਪਸ਼ਨ ਹੋਈ ਹੈ ਇਹਨਾਂ ਦੀਆਂ ਕਿਉਂਕਿ ਜਿੰਨਾ ਜਦੋਂ ਤੱਕ ਇਹ ਜਿਹੜੇ ਪੂੰਜੀਵਾਦੀ ਨੇ ਇਹਨਾਂ ਦੀਆਂ ਜੇਬਾਂ ਤੇ ਅਸੀਂ ਅਸਰ ਨਹੀਂ ਪਾਉਂਦੇ ਓਨੀ ਦੇਰ ਤੱਕ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਸੋ ਇਹ ਜਿਹੜਾ ਇਹ ਵਾਲੀ ਕੈਂਪੇਨ ਇਹਦੀ ਸ਼ੁਰੂਆਤ ਹੈ ਆਉਂਦੇ ਸਮੇਂ ਚ ਅਸੀਂ ਆਪਣੇ ਸਰੋਤਿਆਂ ਨੂੰ ਇਨਫੋਰਮਡ ਰੱਖਾਂਗੇ ਕਿ ਅੱਗੇ ਕਿੱਧਰ ਨੂੰ ਜਾਂਦੀ ਹੈ ਗੱਲ ਤੋ ਜਿਹੜੇ ਸਾਡੇ ਵਰਕਰ ਨੇ ਭਾਰਤੀ ਮੂਲ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਇਹ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਪਲੀਜ਼ ਯੂਨੀਅਨ ਜ਼ਰੂਰ ਜੁਆਇਨ ਕਰਿਆ ਕਰੋ ਕਿਉਂਕਿ ਏਦਾਂ ਦੀ ਜਦੋਂ ਸਥਿਤੀ ਬਣਦੀ ਹੈ ਜਿੰਨੇ ਅਸੀਂ ਜ਼ਿਆਦਾ ਗਿਣਤੀ 'ਚ ਹੋਵਾਂਗੇ ਓਨਾ ਅਸੀਂ ਜ਼ਿਆਦਾ ਇਨਸਾਫ ਲੈ ਸਕਾਂਗੇ ਮੈਨੂੰ ਅੱਜ ਇਸ ਵੀਕਐਂਡ ਤੇ ਇੱਕ ਕਾਲ ਆਈ ਹੈ ਮੈਂ ਸਟੋਰ ਦਾ ਨਾਂ ਨਹੀਂ ਲੈਣਾ ਕਿਹੜੀ ਆਊਟਲੈਟ ਹੈ ਉਹ ਯੂਨੀਅਨ ਮੈਂਬਰ ਨਹੀਂ ਨੇ ਉਹਨਾਂ ਨੂੰ ਅਨਫੇਅਰਲੀ ਡਿਸਮਿਸ ਕਰ ਦਿੱਤਾ ਗਿਆ ਉਹ ਹੁਣ ਮੈਨੂੰ ਕਹਿ ਰਹੇ ਨੇ ਕਿ ਮੈਂ ਹੁਣ ਯੂਨੀਅਨ ਜੁਆਇਨ ਕਰ ਲੈਣਾ ਤੇ ਮਦਦ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਚੱਲਦਾ ਜਿਨ੍ਹਾਂ ਨੇ ਸਾਲੋ ਸਾਲ ਮੈਂਬਰਸ਼ਿਪ ਪੇ ਕੀਤੀ ਹੈ ਉਹਨਾਂ ਲਈ ਅਨਫੇਅਰ ਹੋਊਗਾ
ਨਾਲੇ ਜਦੋਂ ਤੁਹਾਨੂੰ ਮਿਨੀਮਲ ਚਾਰਜ ਆ ਕੁਝ ਬਹੁਤ ਘੱਟ
ਹਾਂਜੀ $5-6 ਹਫ਼ਤੇ ਦੇ ਹੁੰਦੇ ਆ ਸਿਰਫ ਤੋ ਸਾਡਾ ਸਮਾਂ ਭਾਰਤੀ ਜੀ ਜਿੱਥੇ ਸਮਾਪਤ ਹੈ ਆਪਾਂ ਇਜਾਜ਼ਤ ਲਈਏ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ ਧੰਨਵਾਦ 6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab